वड भागी साध संग प्राप्त दिन पेट दुर मत खोई तिन की दूर नानक दास बांछे जिन हर नाम हृदय परोई जिन हर नाम हृदय परोई साध संगत के आसरै प्रभ स्यों रंग लाए प्रभ स्यों रंग लाए साध संगत के आसरै प्रभ स्यों रंग लाए प्रभ स्यों रंग लाए साध संगत के आसरै प्रभ स्यों रंग लाए प्रभ स्यों रंग लाए जी प्रभ स्यों रंग लाए प्रभ स्यों रंग लाए जी प्रभ स्यों रंग लाए प्रभ स्यों रंग लाए वाहिगुरु साध संगत के आसरै प्रभ स्यों रंग लाए प्रभ स्यों रंग लाए साध संगत के आसरै प्रभ स्यों रंग लाए प्रभ स्यों रंग लाए औगुण काट मुख उजला हारु नाम तुराए काट मुख उजला हरु नाम तुराए औगुण काट मुख उजला हरु नाम तुराए औगुण काट मुख उजला साध संगत के आसरै प्रभु स्यों रंग लाए प्रभु स्यों रंग लाए साध संगत के आसरै साध संगत के आसरै प्रभु स्यों रंग लाए प्रभु स्यों रंग लाए साज संगत कै आसरे प्रभु क्यों रंगलाए प्रभु क्यों रंगलाए जप तप संयम दया करम जिस देश पाए हो जप तप संयम दया करम जिस देश पाए जप तप संयम जिस बुझाए अगन या सो नाम से आए जिस बुझाए अगन या सो नाम से आए सो नाम से आए सो नाम से आए आए सो नाम से आए हाँ सो साज संगत कै आसरे प्रभु क्यों रंगलाए प्रभु क्यों रंगलाए साज संगत कै आसरे प्रभु क्यों रंगलाए प्रभु क्यों रंगलाए प्रभु क्यों साध संगत कै आसरे प्रभु क्यों रंगलाए प्रभु क्यों रंगलाए जी साध संगत कै आसरे प्रभु क्यों रंगलाए प्रभु क्यों रंगलाए अंतर्जामी अगम पुरख एक दृश्य दिखाए अंतर्जामी अगम एक दृश्य दिखाए ओ अंतर्जामी अगम पुरख एक दृश्य दिखाए साध संगत कै आसरे प्रभु क्यों रंगलाए साध संगत कै आसरे प्रभु क्यों रंगलाए प्रभु क्यों रंगलाए प्रभु क्यों रंगलाए साध संगत कै आसरे प्रभु क्यों रंगलाए प्रभु क्यों रंगलाए साध संगत के आश्रय प्रभु क्यों रंग लाए प्रभु क्यों रंग लाए जी प्रभु क्यों रंग लाए प्रभु क्यों रंग लाए प्रभु क्यों रंग लाए हाँ साध संगत के आश्रय प्रभु क्यों रंग लाए प्रभु क्यों रंग लाए साध संगत के आश्रय यौवन का तुम मुख उजला तुम्हारी नाम तुराए यौवन का तुम मुख उजला तुम्हारी नाम तुराए यौवन का तुम मुख उजला यौवन का तुम मुख उजला तुम्हारी नाम तुराए यौवन का तुम मुख उजला तुम्हारी नाम तुराए जन्म मरण पाओ कटे न फिर जोन न पाए जन्म मरण पाओ कटे मेरे जोन न पाए ओ जी जन्म मरण पाओ कटे न मेरे जोन न पाए जन्म मरण पाओ कटे न मेरे जोन न पाए हाँ फिर जोन न पाए जोन न पाए साध संगत के आश्रय प्रभु क्यों रंग लाए प्रभु क्यों रंग लाए जी साध संगत के आश्रय प्रभु क्यों रंग लाए प्रभु क्यों रंग लाए हाँ जी यौवन का तुम मुख उजला थारू नाम तुराए यौवन का तुम मुख उजला थारू नाम तुराए साध संगत के आश्रय प्रभु क्यों रंग लाए प्रभु क्यों रंग लाए साध संगत के आश्रय प्रभु क्यों रंग लाए प्रभु क्यों रंग लाए अंधकूप ते काडियन लाडू आप फुराए अंधकूप ते काडियन लाडू आप फुराए ओ जी अंधकूप ते काडियन लाडू आप फुराए लाडू आप फुराए ओ जी लाडू आप फुराए लाडू आप फुराए साध संगत कै आसरै प्रभ स्यों रंग लाए, प्रभ स्यों रंग लाए। साध संगत कै आसरै प्रभ स्यों रंग लाए, प्रभ स्यों रंग लाए। रंग लाए रंग लाए
रंग लाए रंग लाए
ओ रंग लाए रंग लाए
रंग लाए रंग लाए
रंग लाए रंग लाए प्रभ स्यों रंग लाए, प्रभ स्यों रंग लाए, प्रभ स्यों रंग लाए, प्रभ स्यों रंग लाए। वाहेगुरु 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 वाहेगुरु
औगण कट मुख उजला हर नाम तराए जन्म मरण भौ कट्यों फिर जोन न पाए अंध कूप ते काटियां लड़े आप फड़ाए नानक बख्श मलायन नानक बख्श मलायन रखे गल नाए रखे गल लाए
नानक बख्श मिलायन रखे गल लाए नानक बख्श मिलायन रखे गल गल लाए रखे गल लाए साध संगत कै आसरै प्रभ स्यों रंग लाए प्रभ स्यों गल लाए साध संगत कै आसरै प्रभ स्यों रंग लाए हां जी औगण कट मुख उजला हर नाम तुराए
औगण कट मुख उजला हर नाम तुराए
हां औगण कट मुख उजला हर नाम तुराए संगत कै आसरै प्रभ तो रंग लाए, प्रभ तो रंग लाए। ये साध संगत के आग्रह साध संगत के आश्रय प्रभ क्यों रंग लाए, प्रभ क्यों रंग लाए। साध संगत के आश्रय प्रभ क्यों रंग लाए, प्रभ क्यों रंग लाए। सो आओ संगत जी, काफी समय तो अपन श्री गुरु ग्रंथ साहिब महाराज जी पावन हजूरी विच बैठ के कीर्तन की हाजरी भर रहे सी। सो आओ जिन्हां भी संगतां बैठियां ने फतेह बुलाओ, वाहेगुरु जी का खालसा वाहेगुरु जी की फतेह। सो जिहड़ियां संगतां आ रही ने नमस्कार करके जिथे भी जगह मिलती प्यार दे नाल बैठो। सो हर एतवार दी तरह संगतां दूरों नेड़ियों चल के गुरुद्वारा परमेश्वर द्वार साहब आपो अपनियां हाजरियां भर रहे हो। थोड़े कु समय तक भाई साहब ने भी गुरु साहब जी की पावन हजूरी विच पहुंच जाना, फिर आपां उन्हां पासों भी गुरबाणी दीआं विचारां सरवण करनीआं ने। आपां सारे रल मिल के जो सतगुरु जी का शब्द पढ़ रहे सी, साध संगत कै आसरै प्रभ स्यों रंग लाए। सो जदों साडे मन नूं सच दी संगत मिलेगी ते जदों सच दी संगत प्राप्त होगी फिर जेड़ा मन नूं सोका लगा होया वो मन हरा भरा हो जाएगा। मेरे माधो जी सत संगत मिले सो तरिया, गुर प्रसाद परम पद पाया सूके कास्ट हरिया। आओ आपां एक बारी ओही शब्द दीआं पंगतियां पढ़िए, फिर आपां भाई साहब जी पासों गुरबाणी दीआं विचारां सरवण करांगे।
औगण कट मुख उजला हर नाम तेराए, औगण कट मुख उजला हर नाम तेराए, हर नाम तेराए, हर नाम तेराए, हर नाम तेराए, हर नाम तेराए। साध संगत कै आसरै प्रभ क्यों रंग लाए, प्रभ क्यों रंग लाए। साध संगत कै आसरै प्रभ क्यों रंग लाए, प्रभ क्यों रंग लाए।
सो संगत नूं बेनती है कि भाई किसे पासों रौले की आवाज ना आवे। आओ आपां भाई साहब जी पासों गुरबाणी दीआं विचारां सरवण करिए। वाहेगुरु जी का खालसा वाहेगुरु जी की फतेह।
Thank you. आओ प्यारियो, दूरों नेड़ों चल के गुरुद्वारा परमेश्वर द्वार साहिब विखे हाजरियां भर रहे हो। उथे देश विदेश विच घरां विच बैठ के भी संगत इस प्रोग्राम का लाभ प्राप्त करती है। टका बना के कुछ चिर बैठण का जतन करिए। धारणा विच सारे बोलिया करो, माइंड मन इहदे नाल रिलैक्स हो जांदा। किसी एक थॉट नूं जदों दोहराउंदे आ उह फिर साडे चेते विच बैठ जांदा। थोड़ा चिर रल मिल के कीर्तन करदे आ, नाल फिर विचार करदे आ। पहले हिस्से विच दास बोलदा है, फिर सारे सिंह सहज नाल टका नाल बोलो, फिर सब भैणा अपनी वारी विच गज के पढ़ो। गुरबिन डुबदी जांदी दुनिया, गुरबिन डुबदी जांदी, गुरबिन डुबदी जांदी, गुरबिन डुबदी जांदी, डुबदी गुरबिन। गुरबिन डुबदी जांदी दुनिया, गुरबिन डुबदी जांदी, गुरबिन डुबदी जांदी, गुरबिन डुबदी जांदी, गज के गज के। पड़ो पैनो गज के भई गुरबिन डुबदी। गुरबिन डुबदी जांदी, गुरबिन डुबदी जांदी, गुरबिन डुबदी जांदी, गुरबिन डुबदी जांदी, गुरबिन डुबदी जांदी। गुरबिन डुबदी जांदी, गुरबिन डुबदी जांदी, गुरबिन डुबदी जांदी दुनिया, गुरबिन डुबदी जांदी दुनिया, गुरबिन डुबदी जांदी, हांजी गुरबिन डुबदी जांदी दुनिया, गज के भैणा सारिया। गुरबिन डुबदी जांदी दुनिया, गुरबिन डुबदी जांदी, गुरबिन डुबदी जांदी, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨਾ ਪੁੱਛੇ ਜਾਤ ਸਤਵੇਂ ਸਾਂਝ ਕੀਆ ਕਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਤੌਲੇ ਉਬੇ ਸਾਹ ਦਸਵੇਂ ਦੱਦਾ ਹੋਆ ਸੁਆਹ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਵਾਜਗੁਰੂ ਡੂਬਾ ਸੰਸਾਰ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਹਾਂ ਗੁਰਬਿਨ ਡੁੱਬਦੀ ਦੁਨੀਆ ਪੜੋ ਭੈਣੋ ਗੱਜ ਕੇ ਗੁਰਬਿਨ ਡੁੱਬਦੀ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਡੁੱਬਦੀ ਗੁਰਬਿਨ ਡੁੱਬਦੀ ਪੜੋ 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 ਦੁਨੀਆ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਪੜੋ ਪੜੋ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਗੁਰਬਿਨ ਡੁੱਬਦੀ ਜਾਵੇ ਦੁਨੀਆ ਗੁਰਬਿਨ ਡੁੱਬਦੀ ਜਾਵੇ ਜਾਵੇ Thank you. ਐਸੀ ਗਿਆਨ ਦੀ ਹਨੇਰੀ ਆਈ ਧਰਮਾਂ ਨੂੰ ਲੈ ਗਈ ਰੋੜ ਕੇ ਐਸੀ ਗਿਆਨ ਦੀ ਹਨੇਰੀ ਪਰਮਾਂ ਨੂੰ ਲੈ ਗਈ ਰੋੜ ਕੇ ਹਨੇਰੀ ਜੀ ਪਰਮਾਂ ਨੂੰ ਲੈ ਗਈ ਐਸੀ ਗਿਆਨ ਦੀ ਹਨੇਰੀ ਪਰਮਾਂ ਨੂੰ ਗਿਆਨ ਦੀ ਹਨੇਰੀ ਐਸੀ ਗਿਆਨ ਦੀ ਹਨੇਰੀ ਜੀ ਹਨੇਰੀ ਆਈ ਪਰਮਾਂ ਨੂੰ ਲੈ ਗਈ ਰੋੜ ਕੇ ਐਸੀ ਗਿਆਨ ਦੀ ਹਨੇਰੀ ਆਈ ਪਰਮਾਂ ਨੂੰ ਲੈ ਗਈ ਰੋੜ ਕੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭਨਾ ਗਿਆਨ ਕਾ ਬੱਧਾ ਮਨ ਰਹੇ ਆਓ ਜੀ ਰਲ ਮਿਲ ਕੇ ਇਕਾਗਰ ਚਿਤ ਹੋ ਕੇ ਬੈਠੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰ ਨਾਲ ਸ਼ਰਧਾ ਭਾਵਨਾ ਨਾਲ ਅਸੀਂ ਸਤਿਗੁਰੂ ਦੇ ਦਰਬਾਰ ਚ ਬਹਿਣਾ ਹੁੰਦਾ ਚੇਤਾ ਰੱਖਣਾ ਥਾਂ ਥਾਂ ਤੇ ਮੱਥੇ ਟੇਕਣ ਨੂੰ ਸ਼ਰਧਾ ਨਹੀਂ ਕਹਿੰਦੇ। ਇੱਥੋਂ ਵੀ ਚੂਲਾ ਲੈ ਲੈ ਇੱਥੇ ਸੰਗਤ ਪੈਰ ਧੋਂਦੀ ਹੈ ਉੱਥੋਂ ਵੀ ਚੂਲਾ ਲੈ ਲੈ ਅਸੀਂ ਕਹੀਏ ਜੀ ਸਾਡੀ ਸ਼ਰਧਾ ਬੜੀ ਹੈ ਨਹੀਂ ਭਾਈ ਏਦਾਂ ਨਹੀਂ ਹੁੰਦਾ। ਮੈਂ ਪਿਛਲੇ ਐਤਵਾਰ ਵੀ ਕਿਹਾ ਸੀ ਆਪਣੀ ਸ਼ਰਧਾ ਨੂੰ ਤਰਕ ਦੇ ਨਾਲ ਸੋਧ ਲੈਣਾ ਹੈ ਤਰਕ ਦਾ ਸੋਧਾ ਲਾਉਣਾ ਹੈ ਹਰ ਗੱਲ ਨੂੰ ਬੜੀ ਡੂੰਘਾਈ ਨਾਲ ਵਿਚਾਰਨਾ ਹੈ ਉਸ ਤੋਂ ਬਾਅਦ ਫਿਰ ਫੇਤ ਹੋਵੇ ਭਰੋਸਾ ਹੋਵੇ ਸ਼ਰਧਾ ਹੋਵੇ ਬਲਾਇੰਡ ਫੇਤ ਨਾ ਹੋਵੇ ਅੰਧ ਵਿਸ਼ਵਾਸ ਨਾ ਹੋਵੇ। ਬੰਦਾ ਹਰ ਗੱਲ ਨੂੰ ਚੰਗੀ ਤਰ੍ਹਾਂ ਸੋਚੇ ਸਮਝੇ ਵਿਚਾਰੇ ਸਤਿਗੁਰ ਦੇ ਬਚਨਾਂ ਤੇ ਸ਼ਰਧਾ ਰੱਖੇ ਵੀ ਜੋ ਗੁਰਬਾਣੀ ਵਿੱਚ ਲਿਖਿਆ ਇਹ ਸੱਤ ਹੀ ਸੱਤ ਹੈ। ਪਰ ਪ੍ਰੋਬਲਮ ਵੱਡੀ ਇਹ ਹੈ ਵੀ ਅਸੀਂ ਮੰਨਦੇ ਹਾਂ ਵੀ ਜੇ ਸਿੱਖ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਕਰਦੇ ਆ ਜੋ ਮਾਰ ਦੇ ਬਚਨ ਨੇ ਉਹਨਾਂ ਤੇ ਸ਼ਰਧਾ ਕਰਦੇ ਆ ਨਹੀਂ ਕਰਦੇ। ਜੇ ਸਿੱਖ ਸ਼ਰਧਾ ਕਰਦੇ ਆ ਮੇਰਾ ਸਵਾਲ ਹੈ ਕੀ ਗੁਰਬਾਣੀ ਤੀਰਥਾਂ ਨੂੰ ਮੰਨਦੀ ਹੈ ਬੋਲੋ ਗੱਜ ਕੇ। ਸਿੱਖਾਂ ਕੋਲੇ ਤੀਰਥ ਹੈ ਨਹੀਂ ਕਿ ਹੈਗੇ ਆ? ਹੈਗੇ ਆ। ਇਹਦਾ ਮਤਲਬ ਸਿੱਖਾਂ ਨੇ ਬਾਣੀ ਦੇ ਬਚਨਾਂ ਤੇ ਸ਼ਰਧਾ ਨਹੀਂ ਕੀਤੀ। ਗੁਰਬਾਣੀ ਸੱਚ ਨਹਾਉਣ ਨੂੰ ਸੁੱਚ ਭਿੱਟ ਨੂੰ ਸੁੱਚ ਭਿੱਟ ਨੂੰ ਬੰਦਾ ਨਹਾ ਕੇ ਪਾਪ ਲੈ ਜਾਂਦੇ ਆ ਇਹਨਾਂ ਗੱਲਾਂ ਨੂੰ ਗੁਰਬਾਣੀ ਮੰਨਦੀ ਹੈ? ਬੋਲੋ ਬਈ ਨਹੀਂ ਮੰਨਦੀ। ਪਰ ਅੱਜ ਸਿੱਖ ਥਾਂ ਥਾਂ ਤੇ ਤੀਰਥਾਂ ਤੇ ਨਹਾਉਂਦੇ ਨਹੀਂ ਫਿਰਦੇ? ਕੀ ਗੁਰਬਾਣੀ ਦੇ ਬਚਨਾਂ ਤੇ ਸ਼ਰਧਾ ਕੀਤੀ? ਨਹੀਂ ਕੀਤੀ। ਸਾਰੇ ਕੰਮ ਹੀ ਉਹ ਕਰਦੇ ਆ ਜੋ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਹੋ ਰਹੇ ਸੀ। ਗੁਰੂ ਸਾਹਿਬ ਤੇ ਆਉਣ ਤੋਂ ਪਹਿਲਾਂ ਤੀਰਥਾਂ ਤੇ ਵੀ ਨਹਾਤਾ ਜਾ ਰਿਹਾ ਸੀ। ਸੁੱਚ ਭਿੱਟ ਦਾ ਵੀ ਪਖੰਡ ਸੀ, ਜਾਤ ਪਾਤ ਦਾ ਵੀ ਸਮਾਜ ਵਿੱਚ ਕੋੜ ਸੀ, ਸਾਰਾ ਕੁਝ ਤੇ ਉਹੀ ਚੱਲਦਾ। ਫਿਰ ਬਦਲਿਆ ਕੀ? ਬਾਬੇ ਨਾਨਕ ਸਾਹਿਬ ਨੇ ਕੀ ਕੀਤਾ ਆ ਕੇ? ਫਿਰ ਉਹਨਾਂ ਨੇ ਵੱਖਰਾ ਕੀ ਦੱਸਿਆ? ਫਿਰ ਜਿਹੜਾ ਵੱਖਰਾ ਦੱਸਿਆ ਪਾਤਸ਼ਾਹ ਨੇ ਉਹ ਸੀ ਕਿ ਅਕਲ ਲੈਣ ਵਾਲਾ ਰਾਹ ਤੁਰੋ, ਗਿਆਨ ਵਾਲੇ ਰਾਹ ਤੇ ਤੁਰੋ, ਸਮਝ ਲੈਣ ਵਾਲੇ ਰਾਹ ਤੇ ਤੁਰੋ। ਤੁਹਾਡੀ ਸਾਡੀ ਜ਼ਿੰਦਗੀ ਪਾਣੀ ਨੇ ਸੋਹਣੀ ਨਹੀਂ ਬਣਾਉਣੀ, ਗੁਰਬਾਣੀ ਨੇ ਸੋਹਣੀ ਬਣਾਉਣੀ ਹੈ। ਬਣਾਉਂਦੀ ਹੈ ਕਿ ਨਹੀਂ ਗੁਰਬਾਣੀ? ਜੇ ਧਿਆਨ ਨਾਲ ਸੁਣ ਲਈਏ, ਸਮਝ ਲਈਏ, ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ। ਟੋਟਲੀ ਲਾਈਫ ਚੇਂਜ ਹੋ ਜਾਂਦੀ ਹੈ ਜੇ ਬੰਦਾ ਧਿਆਨ ਨਾਲ ਸੁਣੇ ਸਮਝੇ। ਕੋਈ ਸ਼ੱਕ ਥੋੜਾ ਇਹਦੇ ਵਿੱਚ, ਲੱਖਾਂ ਲੋਕਾਂ ਦਾ ਭਲਾ ਹੋਇਆ, ਹੋ ਰਿਹਾ ਤੇ ਹੁੰਦਾ ਰਹੇਗਾ, ਪਰ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨੂੰ ਵਿਚਾਰ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਇਆ, ਸਵਾਰਿਆ। ਤੇ ਜਿਹੜਾ ਸਾਨੂੰ ਦੱਸਦੇ ਐ ਵੀ ਇੱਦਾਂ ਕਰਨ ਨਾਲ ਪਾਪ ਲੈ ਜਾਂਦੇ, ਇੱਦਾਂ ਲੈ ਜਾਂਦੇ, ਭਾਈ ਪਾਪ ਲੈਂਦੇ ਲੂੰਦੇ ਕੁਛ ਨਹੀਂ, ਇਹਨਾਂ ਦਾ ਤੇ ਖਹਿੜਾ ਆਪ ਹੀ ਛੱਡਣਾ ਪੈਂਦਾ। ਧੁੱਪ ਗਏ ਜੀ ਜਿੰਨੇ ਪਾਪ ਕੀਤੇ ਸੀ? ਨਹੀਂ, ਮੱਤ ਹੈ ਨਾ ਜਿਹੜੀ, ਇਹਦੇ ਵਿੱਚ ਮਲੀਨਤਾ, ਇਹਦੇ ਵਿੱਚ ਗੰਦ ਮੰਦ ਹੈ, ਭੈੜੇ ਵਿਚਾਰ ਨੇ। ਗਿਆਨ ਲੈ ਕੇ, ਅਕਲ ਲੈ ਕੇ ਭੈੜਿਆਂ ਵਿਚਾਰਾਂ ਦਾ ਖਾਤਮਾ ਕਰਨਾ ਹੁੰਦਾ, ਆਪਣੀ ਭੈੜੀ ਸੋਚ ਨੂੰ ਛੱਡਣਾ ਹੁੰਦਾ। ਮਗਰੋਂ ਲਾ ਦਿਓ ਭੈੜੇ ਵਿਚਾਰਾਂ ਨੂੰ, ਭੈੜੀਆਂ ਆਦਤਾਂ, ਭੈੜੀਆਂ ਹੈਬਿਟਸ ਜਿਹੜੀਆਂ ਬਣੀਆਂ ਨੇ, ਉਹ ਦਲਦਲ ਚੋਂ ਆਪੇ ਨਿਕਲਣਾ ਪੈਂਦਾ, ਪਾਪਾਂ ਤੋਂ ਖਹਿੜਾ ਛਡਾਉਣਾ ਪੈਂਦਾ। ਲਹਿੰਦੇ ਲੂੰਦੇ ਕਿੱਥੇ ਐ? ਲਾਉਣੇ ਪੈਂਦੇ ਐ, ਪਾਪ ਤੇ ਲਾਉਣੇ ਪੈਂਦੇ ਐ, ਭੈੜੀਆਂ ਆਦਤਾਂ ਛੱਡਣੀਆਂ ਪੈਂਦੀਆਂ। ਤੇ ਇਹੀ ਸਾਡੇ ਐਬ ਨੇ, ਜਿਵੇਂ ਆਪਾਂ ਪੜ੍ਹਦੇ ਰਹੇ ਨਾ ਟਰਾਲੀਆਂ ਟਰੁਲੀਆਂ ਤੇ ਲੋਕ ਲਿਖ ਲੈਂਦੇ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ, ਐਬ ਵੈਰੀ ਹੈ। ਅਮਰੀਕਾ ਨੂੰ ਵੇਖੋ, ਅਗਲਾ ਕਹਿੰਦਾ ਕਿੰਨਾ ਸੋਹਣਾ ਦੇਸ਼ ਹੈ, ਕੈਨੇਡਾ ਕਿੰਨਾ ਸੋਹਣਾ ਦੇਸ਼ ਹੈ, ਤੁਸੀਂ ਯੂਰਪ ਕੰਟਰੀ ਵਿੱਚ ਚਲੇ ਜਾਓ, ਨਿਊਜ਼ੀਲੈਂਡ ਵੇਖੋ, ਆਸਟ੍ਰੇਲੀਆ ਵੇਖੋ, ਕਿੰਨੇ ਸੋਹਣੇ ਦੇਸ਼ ਹੈ। ਸਾਡਾ ਬੁਰਾ ਹਾਲ ਹੈ, ਅਸੀਂ ਕਹੀਏ ਰੱਬਾ ਸਾਡੇ ਵੀ ਕਦੇ ਇਹੋ ਜਿਹੀ ਕਿਰਪਾ ਕਰਦੇ, ਸਭ ਤੋਂ ਮੰਦਰ ਤੇ ਤੇਰੇ ਅਸੀਂ ਜ਼ਿਆਦਾ ਬਣਾਏ ਹੈ, ਜਿੰਨੇ ਮੰਦਰ ਇੰਡੀਆ 'ਚ ਕਿਤੇ ਹੋਰ ਹੈਗੇ ਹੈ ਗੱਜ ਕੇ, ਜਿੰਨੇ ਗੁਰਦੁਆਰੇ ਇੰਡੀਆ 'ਚ ਇੰਨੇ ਕਿਤੇ ਹੋਰ ਹੈਗੇ ਹੈ, ਜਿੰਨੀਆਂ ਮਸੀਤਾਂ ਇੰਡੀਆ 'ਚ ਬਣੀਆਂ ਮੁਸਲਮਾਨਾਂ ਦੀਆਂ, ਧਰਮ ਸਥਾਨ ਜਿੰਨੇ ਇੱਥੇ ਹੈ, ਜਿੰਨੇ ਬਾਬੇ ਪੀਰ ਕਬਰਾਂ ਮੜੀਆਂ ਜਿੰਨੀਆਂ ਇੰਡੀਆ 'ਚ ਇੰਨੀਆਂ ਕਿਤੇ ਹੈਗੀਆਂ, ਤੇ ਸਾਰੇ ਕਹੋ ਵੀ ਰੱਬ ਇੰਨੇ ਰੱਬ ਹੋ ਤੁਸੀਂ, ਕਿਹੜਾ ਇੱਕ ਅੱਧਾ ਰੱਬ, ਇੱਥੇ ਤੇ ਬਾਹਲੇ ਰੱਬ ਨੇ, ਸਾਡਾ ਇੰਡੀਆ ਸਵਾਰ ਦਿਓ। ਤੇ ਉਦੋਂ ਜਵਾਬ ਇਹੀ ਆਉਣਾ ਵੀ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ। ਉਹਨਾਂ ਨੇ ਕਹਿਣਾ ਵੀ ਡੱਬਾ ਤੇ ਲੈ ਲੈਣਾ, ਵੀ ਵੋਟ ਤਾਂ ਪਾਉ, ਪਹਿਲਾਂ ਡੱਬਾ ਦੇ ਜੋ। ਸਿਸਟਮ ਸਰਕਾਰਾਂ ਨੇ ਬਣਾਉਣਾ ਸੀ, ਸਰਕਾਰਾਂ ਤੁਸੀਂ ਬਣਾਉਂਦੇ ਹੋ, ਤੇ ਤੁਸੀਂ ਕਦੋਂ ਬਣਾਉਂਦੇ ਹੋ? ਜਦੋਂ ਸਵਾਰਥੀ ਹੋ ਜਾਂਦੇ, ਲਾਲਚੀ ਹੋ ਕੇ ਜੇ ਸਰਕਾਰਾਂ ਬਣਾਓਗੇ ਤੇ ਇਹੋ ਜਿਹੀਆਂ ਹੀ ਹੋਣਗੀਆਂ। ਜੇ ਬੋਤਲ ਦੇ ਪਿੱਛੇ ਵਿਕੇਗਾ ਵਕਾਊ ਤੇ ਤੂੰ ਆਪ ਹੈ, ਫਿਰ ਤੇ ਹਾਲ ਇੱਦਾਂ ਦਾ ਹੀ ਹੋਊ। ਜਿੰਨੀ ਕੁ ਸਾਡੀ ਸਮਝ ਹੈ, ਜਿੱਦਾਂ ਦੀ ਸਾਡੀ ਅਕਲ ਹੈ, ਉਹੋ ਜਿਹੀ ਸਰਕਾਰ ਚੁਣ ਲੈਂਦੇ ਹਾਂ, ਉਦਾਂ ਦਾ ਢਾਂਚਾ ਖੜਾ ਕਰ ਲੈਂਦੇ ਹਾਂ। ਤਾਂ ਕਰਕੇ ਵੈਰੀ ਤੇ ਤੇਰੇ ਐਬ ਹੈ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਜਿੱਦਾਂ ਦਾ ਬੀਜਦੇ ਆ ਉਦਾਂ ਦਾ ਵੱਢਦੇ ਆ। ਇੱਥੇ ਮੈਨੂੰ ਵੀਰ ਮਿਲ ਰਿਹਾ ਸੀ, ਸੁਖਵੀਰ ਸਿੰਘ ਨਾਂ ਸੀ ਉਹਦਾ, ਸ਼ਾਇਦ ਵਿੱਚ ਹੀ ਬੈਠਾ ਹੋਵੇ। ਉਹ ਬੜਾ ਪਹਿਲਵਾਨ ਬਣ ਗਿਆ, ਬੋਡੀ ਬੜੀ ਵਧੀਆ ਬਣਾ ਲਈ, ਹੁਣ ਅੱਗੇ ਵੱਧ ਰਿਹਾ, ਮਿਹਨਤ ਕਰਦਾ। ਤੇ ਮੈਂ ਗੱਲ ਸੋਚਦਾ ਸੀ ਕਿ ਨਸ਼ਿਆਂ ਦੀ ਦਲਦਲ, ਆਹ ਮੇਰੇ ਖਿਆਲ ਆ ਮੁੰਡਾ ਤੁਰਿਆ ਆਉਂਦਾ ਚਿੱਟੀ ਰੁਮਾਲ ਬੰਨੀ ਜਿੰਨੇ, ਤੇ ਵੇਖੋ ਕਿੰਨਾ ਸੋਹਣਾ ਸਰੀਰ ਫਿੱਟ ਕਰ ਲਿਆ ਕਿ ਨਹੀਂ, ਬਣਾ ਲਿਆ। ਤੇ 40 ਸਾਲ ਦੀ ਉਮਰ ਹੋ ਗਈ, ਨਸ਼ਿਆਂ ਦੇ ਵਿੱਚ ਫਸਿਆ ਪਿਆ, ਭੈੜੇ ਨਸ਼ਿਆਂ 'ਚ। ਇਹੋ ਜਿਹੇ ਨਸ਼ੇ ਵੀ ਕੀਤੇ, ਮੈਨੂੰ ਕਹਿੰਦਾ ਮੈਂ ਨਾੜ ਨਾੜ ਵਿੰਨੀ ਫਿਰਦਾ ਆਪਣੇ ਸਰੀਰ ਦੀ, ਇੰਨੀਆਂ ਸੂਈਆਂ ਮਾਰਦਾ ਸੀ, ਇੰਨੇ ਨਸ਼ੇ ਕਰਦਾ ਸੀ। ਤੇ ਮੈਨੂੰ ਕਹਿੰਦੇ ਤੁਹਾਡਾ ਧੰਨਵਾਦ ਕਰਨਾ ਜੀ, ਤੁਸੀਂ ਭਾਈ ਸਾਹਿਬ ਸਾਨੂੰ ਸਿਖਾਉਂਦੇ ਹੈ ਵੀ ਹਿੰਮਤ ਕਰੋ, ਬੰਦਾ ਕਰ ਸਕਦਾ, ਬੰਦਾ ਨਿਕਲਣਾ ਚਾਹਵੇ ਤੇ ਭੈੜੀ ਦਲ ਦਲ ਚੋਂ ਨਿਕਲ ਸਕਦਾ। ਇਹ ਧੰਨਵਾਦ ਮੇਰਾ ਨਹੀਂ ਬਈ, ਇਹ ਚੇਤਾ ਰੱਖਣ ਵਾਲੀ ਗੱਲ ਹੈ। ਮੈਂ ਰਾਤ ਵੀ ਕਿਹਾ ਸੀ ਗਿਆਨ ਵੱਲ ਨਾ ਵੇਖਿਓ, ਵੇਖਿਓ ਆਪਣੇ ਹੁੰਗਾਰਿਆਂ ਵੱਲ। ਤੁਹਾਡੇ ਅੰਦਰ ਹੁੰਗਾਰੇ ਕਿਹੜੇ ਚੱਲਦੇ ਐ? ਚੇਤਾ ਰੱਖਣਾ ਮੈਂ ਇੱਥੇ ਬੋਲਦਾ ਹੁੰਦਾ ਹੈ, ਤੁਸੀਂ ਮੇਰੀਆਂ ਗੱਲਾਂ ਵੇਖਦੇ ਆ ਵੀ ਮੈਂ ਠੀਕ ਕਹੀ ਹੈ ਗਲਤ ਕਹੀ ਹੈ। ਤੁਸੀਂ ਕਹਿੰਦੇ ਵਧੀਆ ਬੋਲਿਆ, ਪਰ ਤੁਸੀਂ ਵੇਖਣਾ ਹੁੰਦਾ ਆਪਣਾ ਹੁੰਗਾਰਾ ਵੀ ਮੈਂ ਕਿਹੜੀ ਗੱਲ ਤੇ ਆਪਣੇ ਦਿਲੋਂ ਹੁੰਗਾਰਾ ਭਰਿਆ, ਕਿਸ ਗੱਲ ਨੂੰ ਮੈਂ ਹਾਂ ਕੀਤੀ ਅੰਦਰੋਂ। ਹੁਣ ਨਸ਼ੈੜੀ ਮੁੰਡੇ ਦੇ ਚੇਂਜ ਹੋਣ ਤੋਂ ਬਾਅਦ ਘਰੇ ਲੋਕ ਇੰਟਰਵਿਊ ਲੈਣ ਆਉਂਦੇ ਆ, ਪੱਤਰਕਾਰ ਆਉਂਦੇ ਆ ਵੀ ਤੂੰ ਐਡਾ ਤਕੜਾ ਸਰੀਰ ਕਿਵੇਂ ਬਣਾ ਲਿਆ, ਐਡੇ ਭੈੜੇ ਨਸ਼ਿਆਂ ਚ ਪਿਆ ਬੰਦਾ ਆਪਣੀ ਬੋਡੀ ਨੂੰ ਐਡਾ ਵਧੀਆ ਕਿਵੇਂ ਬਣਾ ਸਕਦਾ, ਸਰੀਰ ਗਾਲਿਆ ਹੋਇਆ ਠੀਕ ਕਰ ਲਿਆ। ਹੁਣ ਮਰਜ਼ੀ ਸਾਡੀ ਹੈ ਭਾਈ, ਪਾਪ ਮਗਰੋਂ ਲਾਈ ਦੇ ਨੇ ਆਪ, ਐਬ ਮਗਰੋਂ ਲਾਈ ਦੇ ਆ ਆਪ, ਖਹਿੜਾ ਛੱਡੀ ਦਾ ਆਪ। ਕੱਲ ਵੀ ਮੈਂ ਛੋਟਾ ਜਿਹਾ ਬੋਲਿਆ ਸੀ, ਦੋ ਨੌਜਵਾਨਾਂ ਦੀ ਖਬਰ ਸੀ, ਇੱਕ ਜਗਰਾਉਂ ਦੇ ਏਰੀਏ ਵਿੱਚ ਸੀ, ਇੱਕ ਹੋਰ ਸੀ, ਦੋ ਜਗ੍ਹਾ ਦੀ, ਤੇ ਸਾਰੀਆਂ ਅਖਬਾਰਾਂ ਵਿੱਚ ਖਬਰ ਲੱਗੀ ਹੋਈ ਸੀ। ਦੋਵੇਂ ਥਾਵਾਂ ਤੇ ਨੌਜਵਾਨਾਂ ਨੇ ਨਸ਼ੇ ਕਰਕੇ ਆਪਣੀਆਂ ਮਾਵਾਂ ਨੂੰ ਮਾਰਿਆ, ਕਤਲ ਕਰਤੀਆਂ ਮਾਵਾਂ, ਇੱਕ ਨੇ ਕਈ ਨਾਲ ਮਾਰਤੀ, ਕਈ ਨਾਲ ਹੀ ਵੱਢਤੀ ਮਾਂ, ਇੱਕ ਨੇ ਉਦਾਂ, ਮਤਲਬ ਦੋ ਮਾਵਾਂ ਦੀ ਖਬਰ ਚ ਲੱਗੀ ਸੀ, ਨਸ਼ੈੜੀ ਬੱਚਿਆਂ ਨੇ ਮਾਵਾਂ ਮਾਰਤੀਆਂ ਆਪਣੀਆਂ, ਕਤਲ ਕਰਤੀਆਂ। ਮਹਾਰਾਜ ਨੇ ਕਿੰਨੇ ਸਾਲ ਪਹਿਲਾਂ ਕਿਹਾ ਵੀ ਜਦੋਂ ਬੰਦਾ ਨਸ਼ਾ ਕਰਦਾ ਹੈ ਤੇ ਬਰਲ ਪਵੈ ਵਿੱਚ ਆਏ, ਕਹਿੰਦੇ ਕਮਲ ਮਾਰਨ ਲੱਗ ਜਾਂਦਾ, ਜਿੱਤ ਪੀਤੇ ਮਤ ਦੂਰ ਹੋਏ, ਮਤ ਦੂਰ ਹੋ ਜਾਂਦੀ ਹੈ ਤੇ ਕਮਲ ਮਾਰਨ ਲੱਗ ਜਾਂਦਾ, ਬੌਲਾ ਬਣ ਜਾਂਦਾ, ਬੁਰੇ ਭਲੇ ਦੀ ਪਛਾਣ ਨਹੀਂ ਰਹਿੰਦੀ। ਇੱਕ ਉਹ ਬੁਰਾ, ਬੁਰਾ ਕੀ ਹੈ, ਭਲਾ ਕੀ ਹੈ, ਮੇਰੇ ਲਈ ਗਲਤ ਕੀ ਹੈ, ਮੇਰੇ ਲਈ ਠੀਕ ਕੀ ਹੈ, ਕਹਿੰਦੇ ਇਹਦਾ ਪਤਾ ਹੀ ਨਹੀਂ ਲੱਗਦਾ, ਪਾਗਲ ਹੋ ਜਾਂਦਾ ਹੈ ਨਸ਼ਿਆਂ ਵਿੱਚ ਗੁਲਤਾਨ ਹੋ ਕੇ। ਤੇ ਵੀਰੋ ਭੈਣੋ, ਇਹ ਐਬ ਨੇ ਜਿਹੜੇ, ਇਹਨਾਂ ਨੂੰ ਮਗਰੋਂ ਆਪ ਲਾਉਣਾ ਪੈਣਾ ਹੈ। ਮੇਰੇ ਵਰਗਾ ਇੱਥੋਂ ਕਹਿ ਸਕਦਾ ਸਿਹਤ ਦਾ ਧਿਆਨ ਰੱਖਿਓ, ਇੰਨਾ ਮੈਂ ਕਹਿ ਦਿੱਤਾ, ਅੱਗੇ ਜਾ ਕੇ ਤੇ ਜਿੰਮ ਆਪ ਕਰਨੀ ਪੈਣੀ, ਦੋ ਦੋ ਘੰਟੇ ਮੁੜਕਾ ਕੱਢਣਾ ਪੈਣਾ ਕਿ ਨਹੀਂ, ਉਹ ਮਿਹਨਤ ਤੇ ਸਾਰੀ ਆਪਣੀ ਹੋਊ, ਉੱਥੇ ਮੈਂ ਕੀ ਕਰ ਲੈਣਾ। ਬਦਲਦਾ ਉਹ ਹੈ ਜਿਹੜਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ। ਪੜ੍ਹਾਇਆ ਸਾਰਿਆਂ ਨੂੰ ਜਾਂਦਾ ਪਰ ਪਾਸ ਉਹ ਬੱਚਾ ਹੁੰਦਾ ਜਿਹੜਾ ਹੋਣਾ ਚਾਹੁੰਦਾ ਹੈ। ਇਹਦਾ ਕ੍ਰੈਡਿਟ ਮੈਂ ਨਹੀਂ ਲੈ ਸਕਦਾ, ਸਮਝ ਲੈਣਾ, ਇਹਦਾ ਕ੍ਰੈਡਿਟ ਮੈਂ ਨਹੀਂ ਲੈ ਸਕਦਾ, ਮੈਂ ਲੋਕਾਂ ਨੂੰ ਬਦਲਿਆ, ਬਿਲਕੁਲ ਨਹੀਂ। ਜੇ ਮੈਂ ਬਦਲ ਸਕਦਾ ਹੁੰਦਾ ਮੈਂ ਤੇ ਲੱਖਾਂ ਨੂੰ ਸੁਣਾਇਆ, ਬਦਲੇ ਉਹ ਹੈ ਜਿਹੜੇ ਬਦਲਣਾ ਚਾਹੁੰਦੇ ਹੈ। ਮੇਰੇ ਪ੍ਰਚਾਰ ਨੇ ਨਹੀਂ ਬਦਲਿਆ, ਜੇ ਤੁਹਾਨੂੰ ਬਦਲਿਆ ਤੁਹਾਡੇ ਹੁੰਗਾਰਿਆਂ ਨੇ ਬਦਲਿਆ, ਤੁਹਾਡੇ ਹੁੰਗਾਰਿਆਂ ਨੇ ਮੇਰੀ ਗੱਲ ਨੂੰ ਜਿਹਨੇ ਹੁੰਗਾਰਾ ਦਿੱਤਾ ਉਹ ਬਦਲਿਆ, ਪ੍ਰਚਾਰ ਨਹੀਂ ਬਦਲਦਾ। ਮੈਂ ਤੁਹਾਨੂੰ ਫੇਰ ਕਹਿ ਦਿਆਂ, ਗੁਰਬਾਣੀ ਨਾਲ ਨਹੀਂ ਬਦਲਿਆ, ਬਦਲਿਆ ਉਹ ਹੈ ਜਿਹਨੂੰ ਲੋਕਾਂ ਨੇ ਗੁਰਬਾਣੀ ਨੂੰ ਹੁੰਗਾਰਾ ਜਿਹਨਾਂ ਨੇ ਦਿੱਤਾ। ਗੁਰੂ ਨਾਨਕ ਨੂੰ ਹੁੰਗਾਰਾ ਦੇ, ਬਾਬੇ ਕਬੀਰ ਸਾਹਿਬ ਨੂੰ ਹੁੰਗਾਰਾ ਦੇ, ਰਵਿਦਾਸ ਮਹਾਰਾਜ ਨੂੰ ਹੁੰਗਾਰੇ ਦਿਆ ਕਰੋ। ਤੇ ਸਾਡੀ ਪ੍ਰੋਬਲਮ ਇਹ ਰਹੀ ਹੈ ਅਸੀਂ ਇਹਨਾਂ ਨੂੰ ਹੁੰਗਾਰਾ ਨਹੀਂ ਦਿੱਤਾ, ਉਹਨਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਈ। ਜੇ ਕਿਤੇ ਅਸੀਂ ਹਾਂ ਚ ਹਾਂ ਮਿਲਾਉਂਦੇ ਸਾਡੀ ਜ਼ਿੰਦਗੀ ਵੀ ਸੋਹਣੀ ਹੋ ਜਾਂਦੀ। ਤਾਂ ਕਰਕੇ ਜਿੱਦਾਂ ਦੇ ਅੱਜ ਅਸੀਂ ਹਾਂ, ਇਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ। ਜੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਆ, ਜ਼ਿੰਦਗੀ ਬਰਬਾਦ ਕਰ ਰਹੇ ਆ, ਇਹਦਾ ਵੀ ਜ਼ਿੰਮੇਵਾਰ ਮੈਂ ਆ, ਤੇ ਮੈਂ ਆਪਣੇ ਆਪ ਨੂੰ ਠੀਕ ਕਰਨਾ, ਮੈਂ ਨਸ਼ਿਆਂ ਚੋਂ ਕੱਢਣਾ, ਇਹਦਾ ਕ੍ਰੈਡਿਟ ਵੀ ਫਿਰ ਮੈਨੂੰ ਮਿਲੂ। ਆ ਸਾਡੇ ਮਨਮੋਹਨ ਸਿੰਘ ਬੈਠਾ ਬਣਾਉਂਦੇ ਨੇ ਇੰਟਰਵਿਊ, ਆ ਕਰਦੇ ਨੀ, ਚੈਨਲ ਚਲਾਉਂਦੇ, ਐਮ ਪੀ ਚੱਲਦਾ, ਮੈਨੂੰ ਕਹਿੰਦਾ ਐ ਹੱਥ ਕੰਬਦਾ, ਐ ਕੰਬਦਾ, ਤੇ ਮੇਰੇ ਪਿਤਾ ਦਾ ਵੀ ਹੱਥ ਕੰਬਦਾ, ਮਤਲਬ 80 ਸਾਲ ਦੀ ਉਮਰ ਤੱਕ ਜਾਂਦਿਆਂ ਮੈਂ ਤੇ ਐ ਕੰਬੂ, ਤੇ ਸਾਰੀ ਜ਼ਿੰਦਗੀ ਜਿੰਮ ਨਹੀਂ ਕੀਤੀ, ਹੁਣ 50 ਸਾਲ ਦੀ ਉਮਰ ਵਿੱਚ ਜਿੰਮ ਵਾਲੇ ਕੋਲ ਜਾਣ ਲੱਗਿਆ, ਤੇ 3 ਮਹੀਨਿਆਂ ਵਿੱਚ ਕਹਿੰਦੇ ਐ ਪਕੜ, ਐ ਮੁੱਠੀ ਨਹੀਂ ਸੀ ਮੀਚ ਹੁੰਦੀ, ਐ ਹੋ ਗਿਆ ਸਰੀਰ ਤਕੜਾ, ਤੇ 2 ਘੰਟੇ ਲਾਉਣੇ ਪੈਂਦੇ ਆ ਸਵੇਰੇ ਜਾ ਕੇ, ਸਵੇਰੇ ਕਹਿੰਦਾ 2 ਘੰਟੇ ਲਾ ਕੇ ਆਉਂਦਾ, ਤਾਂ ਐ ਲੱਗਦਾ ਵੀ ਮਜ਼ਬੂਤੀ ਆਈ ਹੈ, ਜਾਨ ਪਈ ਹੈ ਸਰੀਰ ਵਿੱਚ, ਬਸ ਜਦੋਂ ਮਰਜ਼ੀ ਜਦੋਂ ਜਾਗੋ ਉਦੋਂ ਹੀ ਸਵੇਰਾ, ਜਦੋਂ ਹਿੰਮਤ ਕਰੋਗੇ ਉਦੋਂ ਹੀ ਗੱਲ ਬਣ ਜੂ। ਇੱਥੇ ਅਰਦਾਸ ਕਰਾਈ ਜਾਂਦੇ ਆ, ਮਹਾਰਾਜ ਸੁੱਖ ਦਿਓ, ਸਿਹਤ ਦੀ ਤੰਦਰੁਸਤੀ ਦਿਓ, ਲੰਗਰ ਚ ਪਕੌੜੇ ਚੱਲਦੇ ਹੁਣ, ਦੋ ਪਲੇਟਾਂ ਭਰ ਲੈਂਦਾ ਅਗਲਾ। ਇੱਥੇ ਅਰਦਾਸ ਕਰਦਾ ਗੋਡੇ ਨੀ ਦੁਖਣੋਂ ਹਟਦੇ ਆ, ਉਹ ਹੁਣ ਤੇਰੇ ਮਾਲਿਸ਼ ਕਰੀਏ ਨਾ ਤੇਰੇ। ਏਦਾਂ ਹਾਲ ਹੋਇਆ ਪਿਆ ਸਾਡਾ। ਤਾਂ ਕਰਕੇ ਹਮੇਸ਼ਾ ਚੇਤਾ ਰੱਖੋ, ਇਹ ਯਾਦ ਰੱਖਣ ਵਾਲੀ ਗੱਲ ਹੈ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੁੰਦਾ, ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ। ਰੱਜ ਕੇ ਸਾਰੇ ਸਾਰੇ ਉਹ ਵੈਰੀ ਤੇਰੇ ਐਬ ਬੰਦਿਆ ਰੱਬ ਨਾ ਕਿਸੇ ਦਾ ਵੈਰੀ ਤੇਰੇ। ਭੈਣਾ ਪੜੋ ਭੈਣਾ ਗੱਜ ਕੇ, ਰੱਬ ਨਾ ਕਿਸੇ ਦਾ ਹਾਂ ਕਿਸੇ ਦਾ ਜੀ ਵੈਰੀ, ਵੈਰੀ ਤੇਰੇ ਐਬ ਬੰਦਿਆ ਹੋਵੇ ਰੱਬ ਨਾ ਕਿਸੇ ਦਾ ਵੈਰੀ ਤੇਰੇ ਐਬ ਬੰਦਿਆ। ਅੱਜ ਕੇ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਵੈਰੀ ਤੇਰੇ ਐਬ ਰੱਬ ਨਾ ਕਿਸੇ ਦਾ ਵੈਰੀ ਜੀ ਹੋਵੇ ਰੱਬ ਨਾ ਕਿਸੇ ਦਾ ਵੈਰੀ, ਰੱਬ ਨਾ ਕਿਸੇ ਦਾ ਵੈਰੀ। ਗੱਜ ਕੇ ਗੱਜ ਕੇ ਰੱਬ ਨਾ ਹੋਵੇ ਰੱਬ ਨਾ ਸਾਰੀਆਂ। ਤੇਰੇ ਜੀ ਐਬ ਬੰਦੇ ਹੋਵੇ ਰੱਬ ਨਾ ਕਿਸੇ ਦਾ, ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ਹੋਵੇ ਰੱਬ ਨਾ ਦੈ ਦੋਸ਼ ਨਾ ਦੇਊ ਕਿਸੈ ਦੋਸ਼ ਕਰਮ ਜੋ ਮੈਂ ਕੀਆ ਸੋ ਮੈਂ ਪਾਇਆ ਕਿਸੇ ਨੂੰ ਦੋਸ਼ ਨਹੀਂ ਦੇਣਾ ਜਿਸ ਤਰ੍ਹਾਂ ਦਾ ਬੀਜ ਰਹੇ ਹਾਂ ਉਦਾਂ ਦਾ ਵੱਢ ਰਹੇ ਹਾਂ ਕਈ ਗਲਤੀਆਂ ਇਕੱਲਿਆਂ ਦੀਆਂ ਸਾਡੀਆਂ ਕਈ ਸਾਂਝੀਆਂ ਗਲਤੀਆਂ ਵੀ ਹੁੰਦੀਆਂ ਕਈ ਵਾਰੀ ਸਵਾਲ ਪੈਦਾ ਹੁੰਦੇ ਨਾ ਦਿਮਾਗ ਫਿਰ ਲੰਗੜਾ ਬੰਦਾ ਕਿਵੇਂ ਪੈਦਾ ਹੋ ਜਾਂਦਾ ਵੀ ਦੋਸ਼ ਤੇ ਬੰਦੇ ਦਾ ਆਪਣੇ ਕਰਮਾਂ ਦਾ ਜਿਹੜਾ ਬੰਦਾ ਲੰਗੜਾ ਪੈਦਾ ਹੋ ਜਾਂਦਾ ਜੰਮਿਆ ਹੀ ਹੈ ਉਹਨੇ ਕਿਹੜਾ ਪਾਪ ਕੀਤਾ ਆਉਂਦੇ ਨੀ ਸਵਾਲ ਇਦਾਂ ਦੇ ਦਿਮਾਗ ਚ ਇਦਾਂ ਦੇ ਸਵਾਲ ਕਈ ਵਾਰੀ ਆ ਜਾਂਦੇ ਮਨ ਚ ਵੀ ਬੰਦਾ ਲੰਗੜਾ ਪੈਦਾ ਕਿਵੇਂ ਹੋ ਜਾਂਦਾ ਫਿਰ ਉਹਨੇ ਕਿਹੜੇ ਪਾਪ ਕੀਤੇ ਹੈ ਫਿਰ ਸਾਡੇ ਧਰਮ ਵਿੱਚ ਸਾਨੂੰ ਦੱਸਣਗੇ ਇਹਦੇ ਪਿਛਲੇ ਜਨਮਾਂ ਦੇ ਪਾਪ ਹੈ ਨਹੀਂ ਨਹੀਂ ਏਦਾਂ ਦਾ ਕੁਛ ਨਹੀਂ ਸਮਝ ਲਿਓ ਇੱਕ ਗਲਤੀ ਹੁੰਦੀ ਹੈ ਇਕੱਲਿਆਂ ਦੀ ਤੇ ਇੱਕ ਗਲਤੀ ਹੁੰਦੀ ਹੈ ਸਾਂਝੀ ਜਿਹੜੀ ਸਾਂਝੀ ਗਲਤੀ ਹੈ ਉਹਦਾ ਸ਼ਿਕਾਰ ਕਈ ਵਾਰੀ ਆਪਾਂ ਸਾਰੇ ਹੋ ਜਾਂਦੇ ਹਾਂ ਜਿਵੇਂ ਕੋਰੋਨਾ ਬਿਮਾਰੀ ਆਈ ਹੈ ਇਹ ਅਨਵਾਇਰਮੈਂਟ ਚੇਂਜ ਹੋਇਆ ਹੈ ਸਿਸਟਮ ਮਾੜਾ ਹੈ ਇਹ ਸਾਂਝੀ ਗਲਤੀ ਵਿੱਚ ਆਉਂਦਾ ਹੈ ਜਿਵੇਂ ਹੁਣ ਨੋਟ ਕਰੋ ਬਈ ਮੀਂਹ ਘੱਟ ਪਵੇ ਬਰਸਾਤਾਂ ਘੱਟ ਗਈਆਂ ਪਹਿਲੇ ਸਮਿਆਂ ਵਿੱਚ ਦਰਖਤ ਵੀ ਜ਼ਿਆਦਾ ਹੁੰਦੇ ਸੀ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਸੀ ਤੇ ਬਰਸਾਤਾਂ ਵੀ ਜ਼ਿਆਦਾ ਪੈਂਦੀਆਂ ਸੀ ਹੁਣ ਆਕਸੀਜਨ ਦੀ ਮਾਤਰਾ ਘੱਟ ਗਈ ਦਰਖਤ ਘੱਟ ਘੱਟ ਗਏ ਤੇ ਬਰਸਾਤਾਂ ਵੀ ਘੱਟ ਗਈਆਂ ਹੁਣ ਮੀਂਹ ਨਾ ਪਵੇ ਤੇ ਇੱਕ ਬੰਦਾ ਕਵੇ ਵੀ ਮੈਂ ਤੇ 100 ਦਰਖਤ ਲਾਇਆ ਤੇਰੇ 100 ਕਰਕੇ ਬਦਲੀ ਨਹੀਂ ਆਉਣੀ ਸਾਂਝੀ ਗਲਤੀ ਇਹ ਹੈ ਵੀ ਦਰਖਤ ਜ਼ਿਆਦਾ ਲੋਕਾਂ ਨੇ ਪੱਟ ਦਿੱਤੇ ਹੈ ਜ਼ਿਆਦਾਤਰ ਜਿਹੜਾ ਸਮੁੱਚਤਾ ਵਿੱਚ ਸੋਚੋਗੇ ਜਦੋਂ ਇਹ ਸਾਂਝੀ ਗਲਤੀ ਕਰਕੇ ਹੋ ਰਿਹਾ ਬਰਸਾਤ ਜੇ ਘੱਟ ਗਈ ਤੂੰ ਵੀ ਲਾ ਵੀ ਲਏ ਦਰਖਤ ਤਾਂ ਗੱਲ ਬਣੂ ਜੇ ਸਾਰੇ ਲਾਉਣਗੇ ਸਾਰਿਆਂ ਦੀ ਗਲਤੀ ਦੇ ਵਿੱਚ ਵੀ ਹੁੰਦਾ ਇਸੇ ਤਰ੍ਹਾਂ ਜਦੋਂ ਨਿਆਣੇ ਪੈਦਾ ਹੁੰਦੇ ਹੈ ਕਈ ਬੱਚੇ ਸ਼ਿਕਾਰ ਹੁੰਦੇ ਆ ਬਿਮਾਰੀਆਂ ਦੇ ਕਈਆਂ ਨੂੰ ਪੋਲੀਓ ਹੁੰਦਾ ਜੰਮਦਿਆਂ ਨੂੰ ਹੁਣ ਇਹ ਸਾਂਝੀ ਗਲਤੀ ਸੀ ਕੋਈ ਨਾ ਕੋਈ ਬਿਮਾਰੀ ਸੀ ਕੋਈ ਰੋਗ ਸੀ ਜਿਹਦਾ ਪਤਾ ਨਹੀਂ ਸੀ ਹੁਣ ਮਾਵਾਂ ਨੂੰ ਪਹਿਲਾਂ ਕੌਣ ਦੱਸਦਾ ਹੁੰਦਾ ਸੀ ਵੀ ਆਹ ਚੀਜ਼ ਖਾਣੀ ਹੈ ਤੇ ਆਹ ਚੀਜ਼ ਨਹੀਂ ਖਾਣੀ ਅੱਜ ਕੱਲ੍ਹ ਕਿੰਨੇ ਟੀਕੇ ਲੱਗੇ ਹੈ ਇੰਜੈਕਸ਼ਨ ਲੱਗੇ ਹੈ ਇੰਡੀਆ ਦੇ ਵਿੱਚ 95% ਤੋਂ ਜ਼ਿਆਦਾ ਪੋਲੀਓ ਖਤਮ ਹੋ ਗਿਆ ਪੋਲੀਓ ਖਤਮ ਹੋ ਗਿਆ ਇਹਦਾ ਮਤਲਬ ਇਹ ਨਹੀਂ ਵੀ ਪਹਿਲਾਂ ਰੱਬ ਦੀ ਕਿਰਪਾ ਨਹੀਂ ਸੀ ਹੁਣ ਰੱਬ ਦੀ ਕਿਰਪਾ ਹੋ ਗਈ ਐ ਨਹੀਂ ਬੰਦੇ ਨੇ ਪਹਿਲਾਂ ਦਿਮਾਗ ਵਰਤਿਆ ਨਹੀਂ ਸੀ ਹੁਣ ਦਿਮਾਗ ਵਰਤ ਕੇ ਟੀਕਾ ਕੱਢ ਲਿਆ ਆਖੋ ਸਤਨਾਮ ਪਹਿਲਾਂ ਦਿਮਾਗ ਵਰਤਿਆ ਨਹੀਂ ਸੀ ਹੁਣ ਦਿਮਾਗ ਵਰਤ ਲਿਆ ਹੁਣ ਪੋਲੀਓ ਦਾ ਇੰਜੈਕਸ਼ਨ ਲੱਗਣ ਲੱਗ ਗਿਆ ਪੋਲੀਓ ਦੀਆਂ ਬੂੰਦਾਂ ਪਿਆਉਣ ਲੱਗ ਗਏ ਪੋਲੀਓ ਦੀਆਂ ਬੂੰਦਾਂ ਪਿਆਉਣ ਲੱਗ ਗਏ ਹੁਣ ਪੋਲੀਓ ਜਿਵੇਂ ਕੋਰੋਨਾ ਨਾਲ ਕਿੰਨੇ ਬੰਦੇ ਮਰ ਗਏ ਹੁਣ ਇੰਜੈਕਸ਼ਨ ਆ ਗਿਆ ਜੇ ਹੁਣ ਕੰਮ ਕਰ ਜੇ ਇਹ ਟੀਕਾ ਤੇ ਕਹਿਣਾ ਕੀ ਪਊ ਵੀ ਰੱਬ ਦਾ ਕਸੂਰ ਨਹੀਂ ਸਿਸਟਮ ਮਾੜਾ ਹੋ ਗਿਆ ਖੁਰਾਕਾਂ ਸਾਡੀਆਂ ਮਾੜੀਆਂ ਹੋ ਗਈਆਂ ਬਿਮਾਰੀ ਆ ਗਈ ਪਹਿਲਾਂ ਦਿਮਾਗ ਵਰਤਿਆ ਨਹੀਂ ਸੀ ਸਾਲ ਤੇ ਇੰਨੇ ਬੰਦੇ ਮਰ ਗਏ ਹੁਣ ਆਪਣੇ ਦਿਮਾਗ ਨੂੰ ਵਰਤ ਕੇ ਇੰਜੈਕਸ਼ਨ ਕੱਢ ਲਿਆ ਟੀਕਾ ਬਣਾ ਲਿਆ ਇੱਥੇ ਸਾਰੇ ਥਾਵਾਂ ਤੇ ਰੱਬ ਆਊ ਕੇ ਵਿਚਾਲੇ ਖੜਾ ਬੰਦਾ ਬੰਦਾ ਅਸੀਂ ਕਰਨਾ ਹੁੰਦਾ ਇਹ ਸਾਡਾ ਹੈ ਅਗਲੇ ਦੇ ਕਿੱਡੇ ਭਾਗ ਨੇ ਕਿੱਡੀ ਲੋਟਰੀ ਲੱਗ ਗਈ ਬੰਦੇ ਦੀ ਕਈ ਕਹਿਣਗੇ ਵੀ ਇਹ ਵੇਖੋ ਇਹ ਭਾਗ ਹੀ ਹੋਏ ਵੀ 100 ਰੁਪਈਆ ਦਿੱਤਾ ਤੇ ਲੋਟਰੀ ਲੱਗ ਗਈ ਲੋਟਰੀ ਵਿੱਚ ਕੀ ਮਿਲਿਆ 1 ਕਰੋੜ ਤੇ ਇਹ ਚੰਗੇ ਕਰਮ ਹੀ ਨੇ ਹੋਰ ਕੀ ਹੈ ਉਹ ਨਹੀਂ ਰੱਬ ਨੇ ਨਹੀਂ ਕੀਤਾ ਭਾਈ ਇਹ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਲਾਟਰੀ ਪਾਈ ਹੈ ਸੁਣੋ 100 ਰੁਪਈਆ ਦਿੱਤਾ ਜਾਂ ਰਹੂ ਤੇ ਜਾਂ ਫਿਰ ਜਾਊ ਇਹ ਜਾਊ ਕਿੱਥੇ ਫਲਾ ਜਿਹਨੂੰ ਕਰੋੜ ਮਿਲਣਾ ਉਹਦੇ ਕੋਲ ਹਰ ਬੰਦਾ ਜਿਹੜਾ ਲੋਟਰੀ ਪਾ ਰਿਹਾ ਉਹ 100-100 ਰੁਪਈਆ ਇਕੱਠਾ ਕਰ ਰਿਹਾ ਹੈ ਕਿਹਨੂੰ ਦੇਣ ਲਈ ਕਿਸੇ ਇੱਕ ਦੀ ਨਿਕਲ ਆਵੇ ਇਹ ਰੱਬ ਨੇ ਨਹੀਂ ਕੀਤਾ ਇਹ ਤੁਸੀਂ ਕੀਤਾ ਜਿਨ੍ਹਾਂ ਨੇ 100-100 ਰੁਪਈਆ ਬਾਕੀਆਂ ਨੇ ਦਿੱਤਾ ਕਰੋੜ ਬੰਦੇ ਨੇ ਲਾਟਰੀ ਪਾਈ ਲੱਖ ਬੰਦੇ ਨੇ ਲਾਟਰੀ ਪਾਈ ਲੱਖ ਬੰਦੇ ਨੇ ਲਾਟਰੀ ਪਾਈ, 100-100 ਰੁਪਈਆ ਉਹ ਜੋੜ ਗਿਆ, ਉਹ ਇੱਕ ਨੂੰ ਨਿਕਲ ਆਇਆ। ਇਹ ਰੱਬ ਨੇ ਨਹੀਂ ਕੀਤਾ, ਇਹ ਅਸੀਂ ਆਪ ਹੀ ਫੈਸਲਾ ਕੀਤਾ। ਅਸੀਂ 100-100 ਰੁਪਈਆ ਪਾਉਂਦੇ ਨਾ ਤੇ ਲਾਟਰੀ ਫਿਰ ਨਿਕਲਦੀ? ਬੋਲੋ ਗੱਜ ਕੇ। ਇਹ ਜਿਹੜਾ 100-100 ਰੁਪਈਆ ਪਾਇਆ ਲਾਟਰੀ ਤਾਂ ਹੀ ਨਿਕਲੀ, ਫਿਰ ਇਹ ਲਾਟਰੀ ਤੁਸੀਂ ਲਾਈ ਹੈ ਉਹਦੀ ਕਿ ਰੱਬ ਨੇ ਲਾਈ ਹੈ? ਬੋਲੋ, ਇਹ ਤੁਸੀਂ ਲਾਈ ਹੈ ਲਾਟਰੀ ਜਿਨ੍ਹਾਂ ਨੇ 100-100 ਦਿੱਤਾ ਹੈ? ਤੁਸੀਂ 100-100 ਦਿੰਦੇ ਨਾ, ਉਹਦੀ ਲਾਟਰੀ ਕਿੱਥੋਂ ਲੱਗ ਜਾਂਦੀ? ਸਮਝਦੇ ਆ ਗੱਲ? ਤਾਂ ਕਰਕੇ ਇਹ ਐ ਨਹੀਂ, ਇਹ ਸਾਡਾ ਫੈਸਲਾ ਹੈ, ਬੰਦਿਆਂ ਦਾ ਫੈਸਲਾ। ਇੱਕ ਨੂੰ ਨਿਕਲਣੀ ਸੀ, ਨਿਕਲ ਆਈ, ਤੇ ਸਭ ਨੇ ਸੋਚਿਆ ਜਾਂ ਮਿਲ ਜੂ ਜਾਂ ਫਿਰ ਮੇਰੇ ਵਾਲਾ 100 ਵੀ ਜਾਊ ਤੇ ਤੇਰੇ ਵਾਲਾ ਉਹਦੇ ਖਾਤੇ 'ਚ ਹੀ ਜਾਊ। ਫਿਰ ਸਾਰਿਆਂ ਦਾ 100-100 ਗਿਆ ਤੇ ਇੱਕ ਨੂੰ ਕਿੰਨਾ ਮਿਲ ਗਿਆ? ਵੇਖੋ, ਹੁਣ ਏਦਾਂ ਨੀ ਵੀ ਇਹਦੇ ਭਾਗ ਜਾਗ ਪਏ ਜੀ ਅੱਜ ਇਹਦੇ ਐ ਹੋ ਗਿਆ, ਏਦਾਂ ਨਾ ਸੋਚੋ। ਭਾਗ ਜਾਗਦੇ ਨੀ, ਭਾਗ ਜਗਾਉਣੇ ਪੈਂਦੇ ਐ, ਭਾਗ ਜਗਾਉਣੇ ਪੈਂਦੇ ਐ, ਆਪ ਜਗਾਉਣੇ ਪੈਂਦੇ ਐ, ਮਿਹਨਤਾਂ ਕਰਕੇ, ਹਿੰਮਤ ਕਰਕੇ। ਕਿਸਮਤ ਵਿੱਚ ਲਿਖਿਆ ਹੋਊ ਐਂ ਕਰ ਲਓ, ਕਿਸਮਤਾਂ ਆਪਣੀਆਂ ਆਪ ਲਿਖਣੀ ਹੈ। ਜਿੱਦਾਂ ਦੇ ਕੰਮ ਕਰੋਗੇ ਲਿਖ ਲਓਗੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਪੁੱਠਾ ਸਿੱਧਾ ਖਾਈ ਜਾਓ, ਤੇਰੀ ਕਿਸਮਤ ਵਿੱਚ ਢਿੱਡ ਲਿਖਿਆ ਜਾਊ, ਢਿੱਡ ਢਿੱਡਾ ਹੋ ਜਾਊ। ਕਿਸਮਤ ਵਿੱਚ ਢਿੱਡ ਕਿੰਨੇ ਲਿਖਿਆ? ਤੂੰ ਆਪ। ਤੇ ਸਿਹਤ ਵਰਜਿਸ਼ ਕਰਿਆ ਕਰ, 2-2 ਘੰਟੇ ਜਾ ਕੇ ਜਿੰਮ ਕਰਿਆ ਕਰ, ਇਹ ਡੋਲੇ ਕਿੰਨੇ ਲਿਖੇ ਤੇਰੀ ਕਿਸਮਤ ਵਿੱਚ? ਤੈਂ ਆਪ। ਹੁਣ ਦੇਖ ਲਓ ਕੀ ਲਿਖਣਾ, ਜਿੱਦਾਂ ਦਾ ਮਰਜ਼ੀ ਲਿਖ ਲਓ, ਤੁਸੀਂ ਲਿਖਣਾ, ਕਿਸੇ ਨੇ ਨਹੀਂ ਲਿਖਣਾ, ਤੁਸੀਂ ਲਿਖਣਾ। ਤੇ ਸਾਨੂੰ ਇਹ ਨੁਕਤੇ ਗੁਰਬਾਣੀ ਤੋਂ ਸਮਝ ਆਉਣਗੇ, ਜ਼ਿੰਦਗੀ ਸਾਡੀ ਸੋਹਣੀ ਬਣ ਜਾਣੀ। ਤਾਂ ਕਰਕੇ ਜਿਵੇਂ ਜਿਵੇਂ ਅਕਲ ਆ ਰਹੀ ਹੈ, ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰੋ, ਜੋ ਸਮਝ ਆਵੇ ਹੁੰਗਾਰਾ ਦਿਓ। ਹੁੰਗਾਰਾ ਦੇਣ ਦਾ ਮਤਲਬ ਹੈ ਸਿਰ ਹਿਲਾਉਣਾ ਹੀ ਨਹੀਂ, ਹੁੰਗਾਰੇ ਆਉਣੇ ਚਾਹੀਦੇ ਅੰਦਰੋਂ, ਵੀ ਆਹ ਕੰਮ ਮੈਨੂੰ ਪਤਾ ਲੱਗ ਗਿਆ, ਅੱਜ ਤੋਂ ਬਾਅਦ ਨਹੀਂ ਮੈਂ ਕਰਨਾ। ਆਹ ਕੰਮ ਮਾੜਾ ਹੈ, ਅੱਜ ਤੋਂ ਬਾਅਦ ਨਹੀਂ ਮੈਂ ਕਰਨਾ। ਆਹ ਕੰਮ ਗਲਤ ਹੈ, ਅੱਜ ਤੋਂ ਬਾਅਦ ਮੈਂ ਨਹੀਂ ਕਰਨਾ। ਇਹ ਸਤਿਗੁਰੂ ਜੀ ਦਾ ਗਿਆਨ ਲੈ ਕੇ ਜੀਵਨ ਸੋਹਣਾ ਬਣਾਉਣਾ ਹੈ। ਜਿਨ੍ਹਾਂ ਨੇ ਰੁਸ਼ਨਾ ਦੇਣਾ, ਆਨੰਦ ਹੀ ਆਨੰਦ ਆ ਜਾਣਾ ਸਾਡੀ ਜ਼ਿੰਦਗੀ ਦੇ ਵਿੱਚ, ਜੇ ਅਸੀਂ ਹੁੰਗਾਰਾ ਭਰਦੇ ਰਹੀਏ। ਨਾਨਕ ਤਿਸ ਬਿਨ ਘੜੀ ਨਾ ਜੀਵਣਾ, ਵਿਸਰੈ ਸਰੇ ਨਾ ਬਿੰਦ। ਬਿੰਦ ਸਮਝਦੇ ਹੋ, ਆਪਣੇ ਮਾਲਵੇ ਦਾ ਸ਼ਬਦ ਹੈ, ਬਿੰਦ ਨਹੀਂ ਲਾਉਂਦਾ। ਫਲਾਣੇ ਬੰਦੇ ਨੂੰ ਬੁਲਾਉਂਦੇ ਹੋ ਤੇ ਬਿੰਦ ਨਹੀਂ ਲਾਉਂਦਾ, ਫਟਾਫਟ ਪਹੁੰਚ ਜਾਂਦਾ। ਮਲਵਈ ਕਹਿੰਦੇ ਆ ਬਿੰਦ, ਤੇ ਉਦਾਂ ਸ਼ਬਦ ਹੈ ਘੜੀ ਨਹੀਂ ਲਾਉਂਦਾ, ਛੇਤੀ ਆ ਜਾਂਦਾ। ਕਹਿੰਦੇ ਜਿਹਦੇ ਬਿਨਾਂ ਸਰਦਾ ਹੀ ਨਾ ਹੋਵੇ ਉਹਦੇ ਨਾਲ ਰੁੱਸਿਆ ਨਾ ਕਰ। ਗੁਰਬਾਣੀ ਦੇ ਗਿਆਨ ਬਿਨਾਂ ਜਾਂ ਅਕਲ ਬਿਨਾਂ ਸਾਡਾ ਸਰਨਾ ਨਹੀਂ। ਤੂੰ ਪਰਾਂ ਪਰਾਂ ਮੂੰਹ ਕਰਦਾ। ਕਈ ਬੰਦੇ ਹੁੰਦੇ ਆ ਜਿਨ੍ਹਾਂ ਬਿਨਾਂ ਰੁੱਸ ਕੇ ਸਰਨਾ ਹੀ ਨਹੀਂ, ਹੁੰਦੇ ਨਾ ਕਈ, ਵੀ ਮੈਂ ਚਾਹ ਕੇ ਵੀ ਨਹੀਂ ਰੁੱਸ ਸਕਦਾ ਇਹਦੇ ਨਾਲ, ਕਿਉਂਕਿ ਗੁਜ਼ਾਰਾ ਮੇਰਾ ਇਹਦੇ ਸਿਰ ਤੇ ਹੀ ਚੱਲਦਾ। ਹੁਣ ਕਈ ਵਾਰੀ ਘਰ ਵਾਲੀ ਹੈ, ਘਰ ਵਾਲਾ ਜੀ ਕਰਦਾ ਵੀ ਰੁੱਸ ਜਾ, ਫਿਰ ਪਤਾ ਵੀ ਮੇਰੇ ਬੱਚਿਆਂ ਦੀ ਮਾਂ ਤੇ ਇਹੋ ਹੀ ਹੈ। ਤੇ ਬੀਬੀਆਂ ਵੀ ਕਈ ਵਾਰੀ ਫਿਰ ਕਹਿੰਦੀਆਂ ਵੀ ਜੀ ਤੇ ਕਰਦਾ ਚਿੱਬੜ ਚਿੱਬੜ ਅਜੇ ਦੇ ਮਾਰਾਂ ਦੋ ਕੰਨ ਤੇ, ਕਰਦਾ ਨੀ ਜੀ ਕਈ ਵਾਰੀ ਬੀਬੀਓ, ਐ ਲੱਗਦਾ ਨੀ ਲਾ ਦਈਏ ਦੋ ਕਹਿੰਦੇ, ਵੱਡਾ ਬੰਦਾ ਬਣਿਆ ਫਿਰਦਾ, ਹੁੰਦਾ ਨੀ। ਫਿਰ ਤੁਸੀਂ ਕੀ ਸੋਚਦੀ ਹੈ ਵੀ ਮੇਰੇ ਨਿਆਣਿਆਂ ਦਾ ਬਾਪੂ ਤੇ ਇਹੋ ਹੀ ਹੈ, ਤੇ ਐਂ ਤੁਹਾਡੇ ਮਨ ਚ ਆਉਂਦਾ ਹੈ। ਬੰਦਿਆਂ ਦੇ ਦਿਮਾਗ ਚ ਵੀ ਕਈ ਵਾਰੀ ਚੜ ਜਾਂਦਾ ਫਤੂਰ ਜਿਹਾ ਵੀ ਇਹ ਕਰਾਂ ਮੈਂ ਝੰਡੇ ਦੀ ਮੜੀ ਜੀ, ਤੇ ਫਿਰ ਨਿਆਣੇ ਚੇਤਾ ਆ ਜਾਂਦੇ ਵੀ ਮਾਂ ਤੇ ਇਹਨਾਂ ਦੀ ਇਹੋ ਹੀ ਹੈ, ਭਾਵੇਂ ਬਾਹਲਾ ਬੋਲਦੀ ਹੈ ਪਰ ਫਿਰ ਕੀ ਹੋਇਆ, ਹੁੰਦਾ ਕਿ ਨਹੀਂ? ਕਹਿੰਦੇ ਭਾਪਾ ਸਾਡਾ ਬੋਲਦਾ ਬਹੁਤ ਹੈ, ਬੜਬੜਾਉਂਦਾ ਬਹੁਤ ਹੈ, ਕਹਿੰਦੇ ਰਾਤ ਨੂੰ ਬੋਲੀ ਜਾਂਦਾ। ਤੇ ਡਾਕਟਰ ਕਹਿੰਦਾ ਬੀਬੀ ਫਿਰ ਇਹਨੂੰ ਦਿਨੇ ਬੋਲਣ ਦਿਆ ਕਰ ਮਾੜਾ ਮੋਟਾ, ਜੇ ਦਿਨੇ ਬੋਲੇ ਤੇ ਆਪੇ ਨਾ ਰਾਤ ਨੂੰ ਬੋਲੇ, ਇਹਦੇ ਅੰਦਰ ਕਿੰਨੀਆਂ ਗੱਲਾਂ ਪਈਆਂ ਜਿਹੜਾ ਸੁੱਤਾ ਪਈ ਕਰੀ ਜਾਂਦਾ, ਕਿੰਨਾ ਕੁਝ ਲੁਕੋਈ ਬੈਠਾ ਅੰਦਰ, ਬੋਲੀ ਤੁਰਿਆ ਜਾਂਦਾ। ਆਹ ਹਾ ਹਾ ਫੜਿਓ ਗੱਜ ਕੇ। ਜਿੱਥੇ ਬਿੰਦ ਵੀ ਨਾ ਸਰੇ, ਬਿੰਦ ਕਹੀਏ ਘੜੀ, ਥੋੜਾ ਜਿਹਾ ਵੀ ਨਾ ਸਰੇ ਜਿੱਥੇ, ਉਹ ਗੁਰੂ ਨਾਲ ਰੋਸਾ ਜਿਨ੍ਹਾਂ ਨੇ ਸਾਨੂੰ ਜੀਵਨ ਸੋਹਣਾ ਦੇਣਾ, ਉੱਥੇ ਰੋਸਾ ਕਿਹੜੀ ਗੱਲ ਦਾ, ਬਿੰਦ ਵੀ ਨਾ ਸਰੇ, ਉੱਥੇ ਰੋਸਾ ਕਿਹੜੀ ਗੱਲ ਦਾ, ਉੱਥੇ ਰੋਸਾ ਕਿਹੜੀ ਗੱਲ, ਜਿੱਥੇ ਬਿੰਦ ਵੀ ਨਾ ਸਰੇ, ਉੱਥੇ ਬੜੋ ਭੈਣੋ ਬਿੰਦ ਵੀ ਨਾ ਸਰੇ, ਉੱਥੇ ਜਿੱਥੇ ਬਿੰਦ ਵੀ ਨਾ ਸਰੇ, ਉੱਥੇ ਰੋਸਾ ਕਿਹੜੀ ਗੱਲ ਦਾ, ਬਿੰਦ ਵੀ ਨਾ ਸਰੇ, ਉੱਥੇ ਰੋਸਾ ਕਿਹੜੀ ਗੱਲ ਦਾ, ਗੱਜ ਕੇ ਗੱਜ ਕੇ
ਕਿਹੜੀ ਗੱਲ,
ਜਿੱਥੇ ਬਿੰਦ ਵੀ ਨਾ ਸਰੇ, ਉੱਥੇ ਬੜੋ ਪੈਣੋ ਰੋਸਾ ਕਿਹੜੀ ਗੱਲ ਦਾ ਜੀ, ਰੋਸਾ ਕਿਹੜੀ ਗੱਲ ਦਾ, ਰੋਸਾ ਕਿਹੜੀ ਗੱਲ ਦਾ, ਰੋਸਾ ਕਿਹੜੀ ਗੱਲ ਦਾ, ਗੱਜ ਕੇ ਭੈਣੋ ਗੱਜ ਕੇ, ਉੱਥੇ ਰੋਸਾ ਕਿਹੜੀ, ਉੱਥੇ ਰੋਸਾ ਕਿਹੜੀ ਗੱਲ ਦਾ ਜੀ, ਰੋਸਾ ਕਿਹੜੀ, ਉੱਥੇ ਰੋਸਾ ਕਿਹੜੀ ਗੱਲ ਦਾ, ਰੋਸਾ ਕਿਹੜੀ ਗੱਲ ਦਾ, ਜਿੱਥੇ ਘੜੀ ਵੀ ਨਾ ਸਰੇ, ਜਿੱਥੇ ਘੜੀ ਵੀ ਨਾ ਸਰੇ, ਉੱਥੇ ਰੋਸਾ ਕਿਹੜੀ ਗੱਲ ਦਾ, ਘੜੀ ਵੀ ਨਾ ਸਰੇ, ਉੱਥੇ ਰੋਸਾ ਕਿਹੜੀ ਗੱਲ ਦਾ, ਉੱਥੇ ਰੋਸਾ ਕਿਹੜੀ ਗੱਲ, ਜਿੱਥੇ ਘੜੀ ਵੀ ਨਾ ਸਰੇ, ਉੱਥੇ ਜਿੱਥੇ ਘੜੀ ਵੀ ਨਾ ਸਰੇ, ਨਾਨਕ ਤਿਸ ਬਿਨ ਘੜੀ ਨਾ ਜੀਵਣਾ, ਵਿਸਰੈ ਸਰੇ ਨਾ ਬਿੰਦ, ਤਿਸ ਸਿਉਂ ਕਿਉਂ ਮਨ ਰੁਸੀਐ ਜਿਸੈ ਹਮਾਰੀ ਚਿੰਦ, ਉਹ ਜਿਹੜਾ ਤੇਰੀ ਫਿਕਰ ਕਰਦਾ ਹੋਵੇ ਉਹਦੇ ਨਾਲ ਥੋੜਾ ਰੁਸੀਦਾ, ਮੈਨੂੰ ਦੱਸੋ ਰਵਿਦਾਸ ਮਹਾਰਾਜ ਨੇ, ਕਬੀਰ ਮਹਾਰਾਜ ਨੇ, ਨਾਨਕ ਮਹਾਰਾਜ ਨੇ, ਇਹਨਾਂ ਸਾਰੇ ਜਿੰਨੇ ਬਾਣੀ ਲਿਖੀ ਹੈ ਜਿਨ੍ਹਾਂ ਦੀ, ਇਹਨਾਂ ਨੇ ਕੀ ਲੈਣਾ ਸਾਥੋਂ, ਤੇ ਇਹਨਾਂ ਨਾਲ ਰੁੱਸ ਕੇ ਸਰੂ ਕਿਵੇਂ, ਟੀਚਰਾਂ ਨਾਲ ਰੁੱਸ ਕੇ ਕੀ ਕਰ ਲਏਗਾ, ਮੈਂ ਨੀ ਆਉਣਾ, ਮੈਂ ਛੁੱਟੀ ਲੱਗੀਆਂ ਕਰਨ, ਮੈਂ ਨੀ ਪੜ੍ਹਨਾ, ਨਾ ਪੜ੍ਹ, ਫਿਰ ਕੀ ਹੋਜੂ, ਫੇਲ ਤੇ ਤੂੰ ਹੀ ਹੋਏਗਾ, ਜ਼ਿੰਦਗੀ ਤੇ ਤੇਰੀ ਖਰਾਬ ਹੋਊ ਕਿ ਨਹੀਂ ਹੋਊ, ਹੈ ਬਈ, ਉਹਨਾਂ ਦਾ ਕੀ ਜਾਣਾ, ਟੀਚਰਾਂ ਨਾਲ ਰੁੱਸ ਕੇ ਕੀ ਕਰ ਲੈਣਾ, ਮੈਂ ਨੀ ਆਉਣਾ, ਮੈਂ ਨੀ ਆਉਣਾ, ਨਹੀਂ ਆਉਂਦਾ ਨਾ, ਅਗਲੇ ਆਪਣੀ ਡਿਊਟੀ ਕਰ ਰਹੇ ਹੈ, ਸਕੂਲ ਵਿੱਚ ਪਹੁੰਚਦੇ ਹੈ, ਉਹਨਾਂ ਨੂੰ ਤਨਖਾਹ ਮਿਲੀ ਜਾਣੀ ਹੈ, ਤੂੰ ਪੜ੍ਹੇਗਾ ਤੇਰਾ ਫਾਇਦਾ, ਨਹੀਂ ਪੜ੍ਹਨਾ ਤੇ ਮਗਰੋਂ ਲਓ ਨਾ ਪੜ੍ਹ। ਇਸੇ ਤਰ੍ਹਾਂ ਜਿਹੜੇ ਆ ਪੈਂਤੀਆਂ ਦੀ ਬਾਣੀ ਪੜ੍ਹਦੇ ਸਮਝਦੇ ਆ ਭਾਈ ਸਾਡਾ ਨਹੀਂ ਸਰਨਾ, ਸੱਚੇ ਗਿਆਨ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ, ਸਾਡਾ ਗੁਜ਼ਾਰਾ ਨਹੀਂ। ਵਧੀਆ ਵਧੀਆ ਵਿਚਾਰਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਸਾਡੀ ਜ਼ਿੰਦਗੀ ਚ ਰੋਸ਼ਨੀ ਆਉਂਦੀ ਹੈ, ਸਾਡੀ ਜ਼ਿੰਦਗੀ ਰਚਾਨਣ ਆਉਂਦਾ, ਸਾਡੀ ਜ਼ਿੰਦਗੀ ਸੋਹਣੀ ਬਣਦੀ ਹੈ, ਸਾਨੂੰ ਨਜ਼ਾਰਾ ਆਉਂਦਾ, ਸਾਡਾ ਨਹੀਂ ਜੀ ਸਰਦਾ। ਜਿਵੇਂ ਬੈਟਰੀ ਨੂੰ ਚਾਰਜ ਕਰਨਾ ਹੀ ਪੈਂਦਾ, ਕਰਨਾ ਹੀ ਪੈਂਦਾ। ਮਹਾਰਾਜ ਸਾਨੂੰ ਤੁਹਾਡੇ ਬਚਨ ਤੁਹਾਡੇ ਬੋਲ ਜ਼ਿੰਦਗੀ ਵਿੱਚ ਚਾਹੀਦੇ ਹੀ ਚਾਹੀਦੇ ਹੈ, ਤਾਂ ਹੀ ਸਵਾਦ ਜਿਹਾ ਆਉਂਦਾ, ਸਾਡਾ ਨਹੀਂ ਸਰਦਾ। ਤੁਹਾਡੇ ਬਿਨਾਂ ਸਾਡਾ ਨਹੀਂ ਸਰਦਾ। ਅਸੀਂ ਚਾਰਜ ਹੀ ਤਾਂ ਹੈ, ਸਾਡੀ ਜ਼ਿੰਦਗੀ ਸੋਹਣੀ ਹੋਈ ਤਾਂ ਹੈ। ਅਸੀਂ ਗੁਰਬਾਣੀ ਪੜ੍ਹਦੇ ਸਮਝਦੇ ਹਾਂ, ਸਾਡਾ ਜੀਵਨ ਸੋਹਣਾ ਬਣਦਾ। ਬਸ ਜੀਵਨ ਨੂੰ ਸੋਹਣਾ ਬਣਾਉਣ ਲਈ ਤੁਸੀਂ ਬਾਣੀ ਨੂੰ ਪੜ੍ਹੋ, ਗਾਓ। ਵੀਰੋ, ਜਿਨ੍ਹਾਂ ਨੇ ਗੁਰਬਾਣੀ ਨੂੰ ਧੰਦਾ ਬਣਾਇਆ, ਉਹਨਾਂ ਦੇ ਧੰਦੇ ਚੱਲੇ ਹੈ, ਧੰਦੇ ਬਣਾਏ ਆ ਲੋਕਾਂ ਨੇ ਗੁਰਬਾਣੀ ਨੂੰ। ਅੱਜ ਚੱਲਦਾ ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਓ, ਜਿੰਨੇ ਪਾਪ ਉਦਾਂ ਨਹੀਂ ਹੁੰਦੇ, ਲੋਕੀ ਧਰਮ ਦੇ ਨਾਂ ਤੇ ਕਰਦੇ ਆ। ਬਾਹਰ ਵੱਢੋਗੇ ਬੱਕਰਾ ਤੇ ਪਾਪ ਹੈ, ਧਰਮ ਸਥਾਨਾਂ ਤੇ ਮੰਦਰਾਂ ਦੇ ਵਿੱਚ ਵੱਢ ਲਓ, ਦੇਵੀਆਂ ਦੇ ਅੱਗੇ ਵੱਢ ਲਓ, ਤਖਤਾਂ ਤੇ ਵੱਢ ਲਓ, ਸਿੱਖ ਵੀ ਵੱਢਦੇ ਹੈ। ਕਮਾਲ ਦੀ ਗੱਲ ਹੈ, ਬਾਹਰ ਵੱਡੇ ਪਾਪ ਹੁੰਦਾ, ਅੰਦਰ ਆਪੇ ਵੱਢ ਲੈਣਗੇ, ਫਿਰ ਇਹ ਪੁੰਨ ਵੀ ਆਪ ਹੀ ਬਣਾ ਲੈਂਦੇ ਨੇ। ਚੇਤਾ ਰੱਖਿਓ, ਪਾਪ ਪੁੰਨ ਹੁੰਦਾ ਨਹੀਂ, ਪਾਪ ਪੁੰਨ ਇਹਨਾਂ ਲੋਕਾਂ ਨੇ ਬਣਾਏ ਹੋਏ ਨੇ, ਪਾਪ ਪੁੰਨ ਇਹਨਾਂ ਨੇ ਬਣਾਏ ਹੈ। ਮੈਨੂੰ ਬੋਲ ਕੇ ਦੱਸੋ, ਇੱਥੇ ਸ਼ਰਾਬ ਲਿਆਉਣੀ ਗੁਰਦੁਆਰੇ ਚ ਜਾਇਜ਼ ਹੈ? ਗੱਜ ਕੇ ਮੈਂ ਕਹਿੰਦਾ, ਚੱਜ ਤਰ੍ਹਾਂ ਬੋਲੋ, ਨਹੀਂ ਗੱਜ ਕੇ। ਤੇ ਗਿਰਜਾ ਘਰਾਂ ਵਿੱਚ ਵਾਈਨ ਜਾਂਦੀ ਹੈ ਕਿ ਨਹੀਂ ਜਾਂਦੀ? ਅਸਾਈਆਂ ਦੇ ਸ਼ਰਾਬ ਜਾਂਦੀ ਹੈ ਕਿ ਨਹੀਂ ਜਾਂਦੀ? ਮੰਦਰਾਂ ਵਿੱਚ ਆ ਦੇਵੀ ਦੇ ਚੜ੍ਹਦੀ ਕਿ ਨਹੀਂ ਚੜ੍ਹਦੀ? ਚੜ੍ਹਦੀ ਕਿ ਨਹੀਂ? ਇੱਥੇ ਤੁਸੀਂ ਦੱਸੋ, ਇੱਥੇ ਖੂਨ ਦਾ ਬਾਟਾ ਭਰ ਕੇ ਗੁਰਦੁਆਰੇ ਇੱਥੇ ਲਿਆਉਣ ਦੇ ਦੋਗੇ? ਪਰਮੇਸ਼ਰ ਦੁਆਰਾ ਇਹ ਚੱਕੀ ਲਿਆਉਂਦਾ ਵੀ ਕੋਈ ਵੱਢ ਕੇ ਗਲ ਜਿਹਾ ਵੱਢ ਕੇ ਸਿਰੀ ਦੀ ਚੱਕੀ ਲਿਆਉਂਦਾ ਲਿਆਉਣ ਦੇ ਦੋਗੇ? ਕੱਲੀ ਗਰਦਨ ਹੀ ਬੱਕਰੇ ਦੀ ਵੱਢ ਕੇ ਐ ਲੈ ਆਵੇ, ਤੁਸੀਂ ਦੱਸੋ ਮਗਰ ਪੈ ਜਾਓਗੇ ਤੁਸੀਂ? ਹੈ ਆ ਕੀ ਚੱਕੀ ਨੇ ਉਹਨਾਂ ਤੋਂ? ਪਰ ਵੱਢ ਕੇ ਤਖਤਾਂ ਤੇ ਅੰਦਰ ਲੈ ਕੇ ਜਾਂਦੇ ਆ, ਆਪੇ ਪੁੰਨ ਬਣਾ ਲੈਂਦੇ ਆ, ਆਪੇ ਪਾਪ ਬਣਾ ਲੈਂਦੇ ਆ। ਜਿੱਦੇ ਜੀ ਕੀਤਾ ਭੰਗ ਨਸ਼ਾ ਹੈ, ਜਿੱਦੇ ਜੀ ਕੀਤਾ ਠੀਕ ਕਰ ਲੈਂਦੇ ਆ, ਵੀ ਇਹ ਠੀਕ ਹੈ ਜੀ, ਖਾਂਦੇ ਰਹੇ ਮਹਾਰਾਜ ਜਿੱਦੇ ਜੀ ਕਰਦਾ। ਮਤਲਬ ਪਾਪ ਪੁੰਨ ਇਹਨਾਂ ਦੇ ਹੱਥ ਹੈ, ਇਹਨਾਂ ਦਾ ਹੀ ਬਣਾਇਆ, ਸਮਝ ਲੈਣਾ। ਆ ਰੰਗ ਪਾਉਣਾ, ਆ ਰੰਗ ਨਹੀਂ ਪਾਉਣਾ, ਆ ਰੰਗ ਮਾੜਾ, ਆ ਰੰਗ ਚੰਗਾ ਹੈ, ਇਹ ਸਾਰਾ ਕੁਝ ਇਹਨਾਂ ਦਾ ਬਣਾਇਆ ਹੋਇਆ। ਆ ਪਹਿਰਾਵਾ ਮਾੜਾ, ਆ ਪਹਿਰਾਵਾ ਚੰਗਾ, ਇਹਨਾਂ ਦਾ ਬਣਾਇਆ ਹੋਇਆ। ਗੱਲ ਪਹਿਰਾਵਿਆਂ ਦੀ ਨਹੀਂ ਹੈ, ਮੈਂ ਚੋਲਾ ਪਾਇਆ, ਤੂੰ ਪੈਂਟ ਸ਼ਰਟ ਪਾਈ ਹੈ, ਕਿਸੇ ਭੈਣ ਨੇ ਸੂਟ ਪਾਇਆ ਤੇ ਕਿਸੇ ਭੈਣ ਨੇ ਵੀ ਪੈਂਟ ਪਾਈ ਹੋ ਸਕਦੀ ਹੈ। ਮੈਂ ਪੱਗ ਸਿੱਧੀ ਬੰਨੀ ਹੈ, ਤੂੰ ਜਿੱਦਾਂ ਦੀ, ਕੋਈ ਪਟਿਆਲਾ ਸ਼ਾਹੀ ਬੰਨ ਲਓ, ਕੋਈ ਗੋਲ ਬੰਨ ਲਓ, ਕੋਈ ਰੁਮਾਲ ਲੈ ਕੇ ਸਿਰ ਤੇ ਬੈਠਾ ਹੈ। ਬਸ ਗੱਲ ਇਨਸਾਨੀਅਤ ਵੇਖੀ ਜਾਣੀ ਹੈ, ਜਿੱਦੇ ਮੈਂ ਵੇਖੂ ਮੈਂ ਇਨਸਾਨੀਅਤ ਵੇਖਣੀ ਹੈ, ਕੱਪੜੇ ਨਹੀਂ। ਇਹ ਕੱਪੜਾ ਮਹਾਨ ਕਿਵੇਂ ਹੋ ਗਿਆ? ਆਹ ਚਿੱਟਾ ਕੱਪੜਾ ਮੈਂ ਪਾਇਆ, ਇਹ ਚੋਲਾ ਬਣ ਗਿਆ, ਤੂੰ ਪਾਇਆ ਕੁੜਤਾ ਪਜਾਮਾ ਬਣ ਗਿਆ, ਇਹ ਕਿਵੇਂ ਮਹਾਨ ਹੋ ਗਿਆ? ਪਰ ਕਮਾਲ ਹੈ, ਇੱਕੋ ਥਾਨ ਤੋਂ ਲੱਗਿਆ ਕੱਪੜਾ, ਮੇਰੇ ਵਰਗਾ ਪਾ ਲਵੇ ਚੋਲਾ ਬਣਾ ਕੇ, ਕਹਿੰਦੇ ਬੜਾ ਮਹਾਨ ਹੈ, ਤੂੰ ਕੁੜਤਾ ਪਜਾਮਾ ਬਣਾ ਕੇ ਪਾ ਲੈ, ਕਹਿਣਗੇ ਲੈ ਇਹ ਕੋਈ ਖਾਸ ਗੱਲ ਹੈ ਨਹੀਂ, ਸਭ ਕੁਝ ਇਹਨਾਂ ਦਾ ਬਣਾਇਆ ਹੋਇਆ। ਜਿਹੜੀ ਚੀਜ਼ ਨੂੰ ਜੀ ਕਰਦਾ ਮਹਾਨ ਬਣਾ ਦਿੰਦੇ। ਧਰਮ ਦੇ ਨਾਂ ਤੇ ਜਿੰਨੇ ਪਾਪ ਕੀਤੇ ਗਏ ਹੈ, ਜਿੰਨੇ ਪਾਪ ਅੱਜ ਤੱਕ ਧਰਮ ਦੇ ਨਾਂ ਤੇ ਹੋਏ ਹੈ, ਇੰਨੇ ਅੱਜ ਤੱਕ ਕਿਸੇ ਲਈ ਨਹੀਂ ਹੋਏ। ਜਿੰਨੇ ਦੰਗੇ ਧਰਮ ਦੇ ਨਾਂ ਤੇ ਹੋਏ ਹੈ, ਇੰਨੇ ਅੱਜ ਤੱਕ ਨਹੀਂ ਹੋਏ। ਜਿੰਨੇ ਕਤਲ ਧਰਮ ਦੇ ਨਾਂ ਤੇ ਹੋਏ ਹੈ, ਇੰਨੇ ਅੱਜ ਤੱਕ ਨਹੀਂ ਹੋਏ। ਭਰਾਵੋ ਭੈਣੋ, ਅੱਜ ਹੁਣ ਜ਼ਮਾਨਾ ਬਦਲ ਗਿਆ। ਜਦੋਂ ਵਿਆਹ ਹੁੰਦਾ ਨਾ, ਪੁਰਾਣੇ ਵੇਲਿਆਂ ਦੇ ਵਿੱਚ ਔਰਤ ਨੂੰ ਪਹਿਲਾਂ ਮੰਦਰ ਵਿੱਚ ਲੈ ਕੇ ਜਾਣਾ ਪੈਂਦਾ ਸੀ, ਇੱਕ ਰਾਤ ਮੰਦਰ ਚ ਕੱਟ ਕੇ ਆਉਂਦੀ ਸੀ, ਮੁੜ ਕੇ ਘਰ ਵੜਨ ਦਿੰਦੇ ਸੀ, ਕਹਿੰਦੇ ਇਹ ਪਹਿਲੀ ਰਾਤ ਮੰਦਰ ਚ ਰਹੂ, ਤੇ ਪਾਂਡੇ ਪੁਜਾਰੀ ਇਹ ਕਹਿ ਕੇ ਬਲਾਤਕਾਰ ਕਰਦੇ ਸੀ ਕਿ ਸਾਡੇ ਵਿੱਚ ਭਗਵਾਨ ਆਇਆ ਹੋਇਆ ਹੈ। ਤੁਸੀਂ ਕਹੋਗੇ ਐ ਕਿਵੇਂ? ਦੱਸੋ, ਜਵਾਬ ਦਿਓ ਕਿ ਸਾਡੇ ਇਦਾਂ ਚੱਲਦਾ ਨੀ ਕਿ ਪੰਜ ਸਿੰਘਾਂ ਨੂੰ ਛਕਾ ਦਿਓ, ਗੁਰੂ ਸਾਹਿਬ ਆਪ ਹੀ ਛਕਦੇ ਨੇ, ਕਹਿੰਦੇ ਨੀ? ਬੋਲੋ ਗੱਜ ਕੇ ਯਾਰ, ਪੰਜਾਂ ਨੂੰ ਪ੍ਰਸ਼ਾਦਾ ਛਕਾ ਦਿਓ, ਗੁਰੂ ਸਾਹਿਬ ਆਪ ਛਕਦੇ ਨੇ, ਕਹਿੰਦੇ ਨੇ ਇਹਨਾਂ ਨੂੰ ਛਕਾ ਦਿਓ, ਛਕਦੇ ਨੇ। ਇਹ ਹਿੰਦੂਆਂ ਦੇ ਵਿੱਚੋਂ ਰੀਤਾਂ ਚੱਲੀਆਂ, ਉਹ ਪੁਜਾਰੀ ਜਿਹੜਾ, ਮੈਂ ਹਿੰਦੂ ਧਰਮ ਦੀ ਗੱਲ ਨਹੀਂ ਕਰਦਾ, ਮੈਂ ਪੁਜਾਰੀ ਦੀ ਗੱਲ ਕਰਦਾ, ਜਿਹੜਾ ਪੂਜਾ ਦਾ ਚੱਲਦਾ, ਉਹ ਬੰਦਾ ਏਡਾ ਖਤਰਨਾਕ ਸੀ। ਉਹ ਕਹਿੰਦਾ ਮੇਰੇ ਨਾਲ ਜਦੋਂ ਇਹ ਲੜਕੀ ਸੌਂ ਗਈ ਤੇ ਸਮਝ ਲਓ ਭਗਵਾਨ ਨਾਲ ਸੌਂ ਗਈ, ਕਿਉਂਕਿ ਭਗਵਾਨ ਮੇਰੇ ਵਿੱਚ। ਇੱਥੇ ਤੱਕ ਵੀ ਗੱਲ ਸੀ, ਐਡੇ ਐਡੇ ਪਾਪ ਲੋਕਾਂ ਨੇ ਧਰਮ ਦੇ ਨਾਂ ਤੇ ਕੀਤੇ, ਪਹਿਲਾਂ ਉੱਥੇ ਲੈ ਕੇ ਜਾਂਦੇ ਸੀ। ਇਹ ਤੇ ਜ਼ਮਾਨਾ ਬਦਲ ਗਿਆ, ਅੱਜ ਬਚਾਅ ਹੋ ਗਿਆ। ਤੇ ਜੋ ਪੁਜਾਰੀ ਕਰਦਾ ਸੀ ਮੰਦਰਾਂ ਵਿੱਚ, ਸਾਡੇ ਵਾਲਿਆਂ ਨੇ ਗੁਰਦੁਆਰਿਆਂ 'ਚ ਸ਼ੁਰੂ ਕੀਤਾ ਹੋਇਆ, ਸੇਮ ਹੀ ਕੰਮ ਹੈ। ਅੱਜ ਦੇ ਦਸਵੀਂ ਆਉਂਦੀ ਹੈ, ਲੈਣੇ ਹੀ ਲੱਗ ਜਾਂਦੀ ਹੈ ਖਾਣ ਵਾਲਿਆਂ ਦੀ। ਅੱਜ ਦਸਵੀਂ ਖਾਣ ਚੱਲੇ ਆ, ਅੱਜ ਫਲਾਣੇ ਦਿਨ ਦਾ ਖਾਣ ਚੱਲੇ ਆ। ਇੱਕ ਇੱਕ ਦਿਨ ਪਾਠੀਆਂ ਨੂੰ ਕਿੰਨਾ ਕਿੰਨਾ ਖਵਾਉਂਦੇ ਆ, ਕਈ ਸਾਡੇ ਘਰੇ ਬੁਲਾ ਕੇ, ਸਾਡੇ ਘਰੇ ਬੁਲਾ ਕੇ, ਉਹ ਕਿੰਨਾ ਕਿੰਨਾ ਹੁੰਦਾ। ਇਹ ਸਾਰਾ ਮਤਲਬ ਕੀ, ਕਿੱਥੋਂ ਚੱਲਿਆ ਹੈ? ਉਹ ਤੇ ਬੰਦਾ ਦਿਮਾਗ ਵਾਲਾ ਹੋਵੇ, ਉਹ ਮੁੰਡਾ ਕਹਿੰਦਾ ਪੰਡਿਤ ਜੀ ਜਿਹੜਾ ਖਾਓਗੇ, ਉਹ ਕਹਿੰਦਾ ਤੇਰੇ ਪਿਤਾ ਜੀ ਨੂੰ ਪਹੁੰਚ ਰਿਹਾ, ਮੇਰੇ ਦਾਦਾ ਜੀ ਨੂੰ ਪਹੁੰਚ ਰਿਹਾ, ਕਹਿੰਦੇ ਪਹੁੰਚ ਰਿਹਾ। ਜੋ ਜੋ ਖਾਈ ਜਾਂਦੇ ਹੋ ਦਾਦਾ ਜੀ ਤੱਕ ਜਾਈ ਜਾਂਦਾ, ਕਹਿੰਦੇ ਜਾਈ ਜਾਂਦਾ। ਪਿਓ ਭੋਲਾ ਸੀ, ਜੱਟ ਸਿੱਧਾ ਬੰਦਾ, ਉਹਨੇ ਮੁੰਡੇ ਨੇ ਪਿਓ ਨੂੰ ਸਮਝਾਇਆ, ਬਾਪੂ ਐ ਨਹੀਂ ਜਾਂਦਾ ਜੁੰਦਾ, ਤੈਨੂੰ ਝੂਠ ਬੋਲਦਾ ਬੰਦਾ। ਉਹ ਕਹਿੰਦਾ ਨਹੀਂ ਨਹੀਂ ਜਾਂਦਾ, ਤੂੰ ਚੁੱਪ ਕਰ ਜਾ, ਤੂੰ ਐਵੇਂ ਗੱਲਾਂ ਮਾਰੀ ਜਾਂਦਾ, ਸਭ ਜਾਂਦਾ। ਉਹ ਜਦੋਂ ਖਾਈ ਜਾਵੇ ਮੁੰਡਾ ਪੜ੍ਹਿਆ ਲਿਖਿਆ ਸੀ, ਪੰਡਿਤ ਜੀ ਜਾਊ ਸਾਰਾ ਕੁਛ, ਕਹਿੰਦਾ ਹਾਂ। ਅੰਦਰ ਚਲਿਆ ਗਿਆ, ਇਨਸੂਲੀਨ ਦਾ ਟੀਕਾ ਲੈ ਆਇਆ, ਕਹਿੰਦੇ ਮੇਰੇ ਦਾਦੇ ਨੂੰ ਸ਼ੂਗਰ ਸੀ, ਪਹਿਲਾਂ ਟੀਕਾ ਲਵਾ। ਮੇਰਾ ਦਾਦਾ ਕਹੂਗਾ ਵੀ ਖੁਰਾਕ ਇੰਨੀ ਭੇਜਤੀ, ਟੀਕਾ ਭੇਜਿਆ ਹੀ ਨਹੀਂ। ਜਦੋਂ ਮੇਰੇ ਦਾਦੇ ਦੀ ਖੁਰਾਕ ਖਾਣ ਲੱਗਿਆ ਤੇ ਟੀਕਾ ਤੇਰਾ ਪਿਓ ਲਵਾਊ, ਭੱਜ ਗਿਆ। ਫਿਰ ਉਹਨੂੰ ਦੌੜ ਗਿਆ ਉੱਥੇ, ਕਹਿੰਦੇ ਆਹ ਜਾਂਦਾ ਤੇਰਾ, ਆਹ ਜਿਹੜਾ ਕਹਿੰਦਾ ਸੀ ਮੈਂ ਪਹੁੰਚਾ ਦੂ ਸਾਰਾ ਕੁਛ। ਚੰਗਾ, ਇਹਨਾਂ ਨੇ ਮਹਿਕਮਾ ਖੋਲਿਆ, ਢਿੱਡ ਵਿੱਚ ਵੀ ਇੱਥੇ ਜਮ੍ਹਾਂ ਕਰਾ ਦੋ, ਉੱਥੇ ਪਹੁੰਚ ਜਾਂਦਾ। ਵੇਖੋ ਤੇ ਸਹੀ, ਤੇ ਸਾਡੇ ਗੁਰੂ ਸਾਹਿਬ ਕਿੰਨੇ ਤਿੱਖੇ, ਗੁਰਬਾਣੀ ਪੜ੍ਹ ਕੇ ਵੇਖ ਲਓ, ਇਹੋ ਜਿਹਿਆਂ ਨੂੰ ਇੰਨੇ ਸਵਾਲ ਕਰਦੇ ਐ, ਇੰਨੇ ਸਵਾਲ ਕਰਦੇ, ਕਹਿੰਦੇ ਕਿਉਂ ਬੁੱਧੂ ਬਣਾਈ ਜਾਂਦੇ ਲੋਕਾਂ ਨੂੰ, ਕਿਉਂ ਕਮਲੇ ਕੀਤਾ ਲੋਕਾਂ ਨੂੰ। ਦਿਮਾਗ ਖੁੱਲ ਲੈਣ ਦਿਓ, ਦਿਮਾਗ ਚੱਲ ਲੈਣ ਦਿਓ, ਲੋਕਾਂ ਨੂੰ ਮਾੜਾ ਮੋਟਾ ਸੋਚ ਲੈਣ ਦਿਓ, ਉਹ ਖੇਡ ਲੈਣ ਦਿਓ, ਜਾਗ ਲੈਣ ਦਿਓ। ਪਰ ਮੁਸ਼ਕਲ ਬੜੀ ਹੈ ਜੀ, ਸਾਨੂੰ ਜਗਾਇਆ ਬਹੁਤ ਗੁਰਬਾਣੀ ਨੇ, ਅਸੀਂ ਜਾਗੇ ਨਹੀਂ। ਸਾਨੂੰ ਕਥਾ ਵਾਚਕਾਂ ਨੇ ਫਿਰ ਸਵਾਦਤਾ, ਗੁਰਬਾਣੀ ਆਪ ਨੂੰ ਪੜ੍ਹਨੀ ਨਹੀਂ ਆਉਂਦੀ, ਰੁਮਾਲਾ ਚੁੱਕ ਕੇ ਕਦੇ ਵੇਖਦੇ ਨਹੀਂ। ਸਾਡੇ ਵਰਗਿਆਂ ਨੇ ਅਰਥ ਕੀਤੇ, ਅਰਥਾਂ ਦੇ ਅਨਰਥ ਹੀ ਕਰਤੇ, ਅਸਲ ਗੱਲ ਸਮਝਾਈ ਹੋਈ ਨਹੀਂ। ਪਰ ਪਾਤਸ਼ਾਹ ਨੇ ਤੇ ਆਵਾਜ਼ਾਂ ਬੜੀਆਂ ਮਾਰੀਆਂ ਸੀ, ਵਾਜਾ ਮਾਰ ਕੇ ਜਗਾਵੇ ਤੈਨੂੰ ਬਾਣੀ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ, ਵਾਜਾ ਮਾਰ ਕੇ ਜਗਾਵੇ ਸੁੱਤਿਆ ਤੂੰ ਕਿਉਂ ਨਹੀਂ ਜਾਗ। ਪਾਣੀ ਸੁੱਤੇ ਆ ਤੂੰ ਕਿਉਂ ਨਹੀਂ, ਫੜੋ ਭੈਣੋ ਗੱਜ ਕੇ, ਜਗਾਵੇ ਤੈਨੂੰ ਪਾਣੀ, ਜਗਾਵੇ ਪਾਣੀ। ਸੁੱਤਾ ਕਿਉਂ ਪਿਆ ਭਾਈ? ਅੱਜ ਇਹਨਾਂ ਦੀ ਚੇਤ ਦਾ ਮਹੀਨਾ ਚੜਿਆ, ਨਵਾਂ ਸਾਲ ਆ। ਹੁਣ ਮੈਂ ਬੋਲਿਆ ਨਾ ਚੇਤ, ਕਈਆਂ ਨੇ ਕਿਹਾ ਵਾਹ ਐਂ ਚੇਤ ਵਧੀਆ ਹੋ ਜੂ ਤੇਰਾ। ਕਈ ਤੇ ਗ੍ਰੰਥੀਆਂ ਤੋਂ ਸੁਣ ਜਾਂਦੇ ਨੇ ਵੀ ਤੂੰ ਚੇਤ ਕਹਿ ਤਾਂ ਸੁਣਾਂਗੇ, ਵੀ ਬਾਬਾ ਜੀ ਨੇ ਕਹਿ ਤਾ ਮਹੀਨੇ ਦਾ ਪਹਿਲੀ ਵਾਰੀ ਨਾਮ ਜਿਹੜਾ ਬਾਬਾ ਜੀ ਤੋਂ ਸੁਣੋ। ਆ ਹੁਣ ਮੈਂ ਨੀ ਜਦੋਂ ਕਿਹਾ ਵੀ ਚੇਤ ਦਾ ਮਹੀਨਾ ਵਿੱਚ ਬੀਬੀ ਕਹਿੰਦੀ ਵਾਹ ਚੜ ਗਿਆ ਚੇਤ, ਹੁਣ 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 ਮਹੀਨਾ ਵਧੀਆ ਲੰਘੂ, ਐ ਲੰਘੂ ਵਧੀਆ। ਇਹਦੇ ਰੋਜ਼ ਸੁਣ ਲਿਆ ਕਰ ਮੇਰੇ ਤੋਂ ਵੀ ਸੋਮਵਾਰ ਵਾਹਿਗੁਰੂ, ਮੰਗਲਵਾਰ ਮੇਰੇ ਤੋਂ ਦਿਨ ਸੁਣ ਲਿਆ ਕਰ ਤੁਸੀਂ, ਐਂ ਬਣ ਜੂ ਗੱਲ ਕਿਤੇ। ਜਿਹੜੇ ਮੇਰੇ ਤੋਂ ਸਾਰਾ ਕੁਝ ਹੀ ਨਾਲ ਰਹਿ ਕੇ ਸੁਣਦੇ ਨੇ ਫਿਰ ਉਹ ਤੇ ਬੜੇ ਕਮਾਲ ਦੇ ਬਣ ਜਾਣ। ਗ੍ਰੰਥੀ ਦੇ ਘਰ ਵਾਲੀ ਰੋਜ਼ ਉਹਦਾ ਮੂੰਹ ਵੇਖਦੀ ਹੋਈ ਹੈ, ਤੂੰ ਚੇਤ ਸੁਣ ਕੇ ਖੁਸ਼ ਹੋਇਆ ਫਿਰ ਤਾਂ, ਉਹ ਸਾਰਾ ਕੁਝ ਉਹ ਤੋਂ ਸੁਣਦੀ ਹੈ। ਘਰ ਵਾਲੀ ਗ੍ਰੰਥੀਆਂ ਦੇ ਘਰਾਂ ਵਾਲੀਆਂ ਸੁਣਦੀਆਂ ਨੀ, ਸਾਰਾ ਕੁਝ ਉਹੀ ਬੋਲਦਾ ਉਹ ਸੁਣਦੀ ਹੈ। ਫਿਰ ਉਹ ਤੇ ਬ੍ਰਹਮ ਗਿਆਨਣ ਬਣ ਗਈ ਹੁੰਦੀ ਵੀ ਗ੍ਰੰਥੀ ਤੋਂ ਸੁਣ ਭਾਈ ਜੀ ਬੋਲਣਗੇ ਪਹਿਲਾਂ ਮਹੀਨੇ ਦਾ ਨਾਂ, ਉਹਦੇ ਤੋਂ ਸੁਣਨਾ। ਬਾ ਮਾੜਾ ਜਿਹਾ ਜਦੋਂ ਕਹਿ ਦੇਵੇ ਵੀ ਫੱਗਣ ਅੱਜ ਭਾਈ ਫੱਗਣ ਦਾ ਇੱਕਦਮ ਆਹਾ ਸੁਣ ਲਿਆ ਮੈਂ, ਕੀ ਸੋਚਦੇ ਹੋ ਤੁਸੀਂ? ਏਦਾਂ ਹੁੰਦਾ। ਇੱਕ ਗੱਲ ਮੈਂ ਕਹਾਂ ਵੀ ਚੇਤ ਦਾ ਮਹੀਨਾ ਨਵਾਂ ਸਾਲ ਹੈ ਖਾਲਸੇ ਦਾ। ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ। ਪਾਤਸ਼ਾਹਾਂ ਨੇ ਸਾਡੀ ਜ਼ਿੰਦਗੀ ਵਿੱਚ ਜੋ ਉਹਨਾਂ ਦੇ ਸਾਹਮਣੇ ਆਈ ਗਿਆ ਉਹਨੂੰ ਵੇਖ ਕੇ ਉਹਨਾਂ ਨੇ ਉਪਦੇਸ਼ ਦਿੱਤਾ। ਇੱਧਰ ਸੁਣੋ ਬਈ, ਜਿਹੜੀ ਚੀਜ਼ ਵੀ ਵੇਖੀ, ਪੱਤਾ ਡਿੱਗਦਾ ਵੇਖਿਆ ਉਹਨੂੰ ਵੀ ਉਹਦੇ ਤੋਂ ਵੀ ਸਿੱਖਿਆ ਦਿੱਤੀ, ਵੱਜ ਰਹੀ ਠੋਕਰ ਰੋੜਾ ਵੇਖਿਆ ਉਹਦੇ ਚੋਂ ਵੀ ਸਿੱਖਿਆ ਦਿੱਤੀ। ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਹਰ ਚੀਜ਼ ਨੂੰ ਵੇਖ ਕੇ ਏਦਾਂ ਹੀ ਮਹੀਨੇ ਚੜ੍ਹਦੇ ਸੀ, ਮਹੀਨੇ ਬਦਲਦੇ ਸੀ ਚੜ੍ਹਦੇ ਸੀ। ਸਾਡਾ ਏਰੀਆ ਹੁਣ ਜਿਵੇਂ ਹੁਣ ਸਾਡੇ ਕਿਹਾ ਜਾਂਦਾ ਹਰ ਜੇਠ ਅਸਾੜ ਤਪੰਦਾ ਤਿਸ ਲੱਗਾ, ਅਸਾੜ ਦਾ ਮਹੀਨਾ ਚੜੂ ਹਾੜ ਦਾ, ਤੇ ਸਾਡੇ ਕਿਹਾ ਜਾਊ ਅਸਾੜ ਤਪੰਦਾ ਤਿਸ ਲੱਗਾ। ਹੁਣ ਇਹ ਹੋ ਗਿਆ ਤਪਦਾ ਹੈ, ਪਰ ਜੇ ਤੁਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਜਾਓਗੇ ਉੱਥੇ ਹਾੜ ਦੇ ਮਹੀਨੇ ਵਿੱਚ ਠੰਡ ਪੈਂਦੀ ਹੈ, ਉਲਟ ਹੈ ਮੌਸਮ ਸਾਡੇ ਨਾਲ, ਪੂਰੀ ਠੰਡ ਪਊ ਸਾਡੇ ਗਰਮੀ। ਜਦੋਂ ਪੜਿਆ ਜਾਂਦਾ ਹੈ ਪੋਖ ਤੁਖਾਰ ਨਾ ਵਿਆਪਈ, ਇੱਥੇ ਉਦੋਂ ਠੰਡ ਹੁੰਦੀ ਹੈ ਪਾਲਾ ਹੁੰਦਾ, ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਉਦੋਂ ਫੁੱਲ ਗਰਮੀ ਪੈਂਦੀ ਹੈ, ਉੱਥੇ ਗਰਮੀ ਹੈ। ਹੁਣ ਇੱਕ ਗੱਲ ਸਮਝੋ, ਜੋ ਏਰੀਏ ਦੇ ਵਿੱਚ ਸੀ, ਜੋ ਖਿੱਤੇ ਵਿੱਚ ਸੀ, ਜੋ ਆਲੇ ਦੁਆਲੇ ਸੀ, ਪਾਤਸ਼ਾਹ ਨੇ ਉਹਨੂੰ ਮੁੱਖ ਰੱਖ ਕੇ ਆਪਣੀ ਗੱਲ ਕੀਤੀ। ਨਿਊਜ਼ੀਲੈਂਡ ਵਾਲੇ ਵੈਦਰ ਨੂੰ ਵੇਖ ਕੇ ਗੱਲ ਨਹੀਂ ਕੀਤੀ, ਆਸਟ੍ਰੇਲੀਆ ਦੇ ਵੈਦਰ ਨੂੰ ਵੇਖ ਕੇ ਗੱਲ ਨਹੀਂ ਕੀਤੀ, ਗੱਲ ਕੀਤੀ ਜਿਸ ਖਿੱਤੇ ਵਿੱਚ ਸੀ, ਜਿਸ ਏਰੀਏ ਵਿੱਚ ਸੀ, ਉਸ ਏਰੀਏ ਵਿੱਚ ਬਹਿ ਕੇ ਗੱਲ ਕੀਤੀ। ਹੁਣ ਇੰਡੀਆ ਵਿੱਚ ਇਹ ਮਹੀਨੇ ਚੜ੍ਹਦੇ ਸੀ ਤੇ ਸਾਡੇ ਪਾਤਸ਼ਾਹਾਂ ਨੇ ਫਿਰ ਇਹਨਾਂ ਮਹੀਨਿਆਂ ਨੂੰ ਵੇਖ ਕੇ, ਜਿੰਨਾ ਪਹਿਲਾਂ ਦੇਸੀ ਮਹੀਨੇ ਇਹੀ ਗਿਣੇ ਜਾਂਦੇ ਸੀ, ਜਿਹੜਾ ਈਸਵੀ ਵਾਲਾ ਕੈਲੰਡਰ ਹੈ ਇਹ ਤੇ ਕਾਫੀ ਬਾਅਦ ਵਿੱਚ ਆਇਆ ਇੰਡੀਆ ਵਿੱਚ, ਪਰ ਜਿਹੜਾ ਬਿਕਰਮਾਜੀਤ ਤੋਂ ਚੱਲਿਆ ਬਿਕਰਮੀ ਕੈਲੰਡਰ ਹੈ ਉਹ ਪਹਿਲਾਂ ਦਾ ਸੀ ਇੰਡੀਆ ਦੇ ਵਿੱਚ। ਉਹਦੇ ਮੁਤਾਬਕ ਹੀ ਜਦੋਂ ਕਿਹਾ ਚੇਤ ਦਾ ਮਹੀਨਾ ਚੜਿਆ ਸਾਹਮਣੇ ਵੇਖਿਆ ਤੇ ਉਹਨਾਂ ਨੇ ਫਿਰ ਚੇਤ ਦੇ ਹਿਸਾਬ ਨਾਲ, ਫਿਰ ਵੈਸਾਖ ਆਇਆ ਉਹਦੇ ਹਿਸਾਬ ਨਾਲ ਇੱਕ ਸ਼ਬਦ ਉਚਾਰਿਆ, ਹਾੜ ਦਾ ਮਹੀਨਾ ਆਏਗਾ ਉਹਦੇ ਤੇ ਇੱਕ ਸ਼ਬਦ, ਜੇਠ ਦਾ, ਸਾਵਣ ਦਾ, ਭਾਦੋਂ ਦਾ, ਜਿਹੜਾ ਜਿਹੜਾ ਮਹੀਨਾ ਆਇਆ ਉਵੇਂ ਉਵੇਂ ਬਾਰਾਂ ਮਹੀਨਿਆਂ ਦੇ ਮਹਾਰਾਜ ਨੇ ਸ਼ਬਦ ਉਚਾਰੇ। ਆਲੇ ਦੁਆਲੇ ਵੇਖਿਆ ਵੀ ਕਿੰਨੀ ਰੌਣਕ ਹੈ ਬਈ, ਹੁਣ ਤੁਸੀਂ ਵੇਖੋ ਨਾ ਇੱਥੇ ਜਿੰਨੇ ਫੁੱਲ ਲੱਗੇ ਹੈ, ਜਿੰਨੇ ਪੌਦੇ ਹੈ ਖਿੜੇ ਪਏ ਹੈ, ਦਰਖਤਾਂ ਨੂੰ ਕਰੂੰਬਲਾ ਫੁੱਟ ਰਹੀਆਂ, ਅੰਬੀਆਂ ਨੂੰ ਬੂਰ ਪੈ ਗਿਆ। ਨਿਗਾਹ ਮਾਰ ਕੇ ਵੇਖੋ, ਬਹੁਤ ਆਲੇ ਦੁਆਲੇ ਹਰਿਆਵਲ ਹਰਿਆਵਲ ਹੋ ਗਈ। ਤੇ ਕਹਿੰਦੇ ਜੇ ਤੂੰ ਇਸ ਮਹੀਨੇ ਵਿੱਚ ਅਰਾਧਨਾ ਹੈ ਤੇ ਕੁਦਰਤ ਦੇ ਨੇੜੇ ਤੁਸੀਂ ਜ਼ਿਆਦਾ ਜਾ ਸਕਦੇ ਹੋ, ਕਿਉਂਕਿ ਹੁਣ ਕੁਦਰਤ ਮੌਲੀ ਹੋਈ ਹੈ, ਖਿੜੀ ਹੋਈ ਹੈ। ਜਿਵੇਂ ਨਾ ਇੱਧਰ ਸੁਣੋ, ਜਿਵੇਂ ਕੋਈ ਨਿਆਣਾ ਹੱਸਦਾ ਹੁੰਦਾ ਉਦੋਂ ਵੀ ਸਾਡਾ ਨਿਆਣਾ ਹੀ ਹੈ, ਜਦੋਂ ਰੋਂਦਾ ਹੁੰਦਾ ਉਦੋਂ ਵੀ ਸਾਡਾ ਨਿਆਣਾ ਹੀ ਹੈ। ਰੱਬ ਖੁਸ਼ ਖੁਸ਼ ਲੱਗਦਾ ਹੈ, ਜਦੋਂ ਕੁਦਰਤ ਖੁਸ਼ ਖੁਸ਼ ਲੱਗਦੀ ਹੈ, ਖਿੜੀ ਖਿੜੀ ਲੱਗਦੀ ਹੈ। ਹਰ ਪੱਤਾ ਹਰਿਆਵਲ ਵਿੱਚ ਹੈ, ਹਰ ਪੱਤਾ ਖਿੜਿਆ ਖਿੜਿਆ ਲੱਗਦਾ, ਇਹ ਲੱਗਦਾ ਰੱਬ ਬੜਾ ਖਿੜਿਆ ਖਿੜਿਆ, ਕੁਦਰਤ ਖਿੜੀ ਖਿੜੀ ਹੈ। ਕਿਉਂਕਿ ਚੇਤਾ ਰੱਖਣ ਵਾਲੀ ਗੱਲ ਹੈ, ਰੱਬ ਕੋਈ ਵੱਖਰਾ ਨਹੀਂ ਬੈਠਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਹਰ ਪੱਤਾ ਹੀ ਗੋਬਿੰਦ ਦਾ ਰੂਪ ਹੈ, ਹਰ ਚੀਜ਼ ਹੀ ਪਰਮਾਤਮਾ ਹੈ। ਇੱਥੇ ਰੱਬ ਕੋਈ ਵੱਖਰਾ ਨਹੀਂ, ਸਾਰਾ ਕੁਝ ਰੱਬ ਹੀ ਹੈ। ਆਪਾਂ ਵੀ ਰੱਬ ਚ ਰਹਿੰਦੇ ਹਾਂ, ਆਪਾਂ ਵੀ ਰੱਬ ਦਾ ਹੀ ਰੂਪ ਆ। ਲਹਿਰ ਰਹਿੰਦੀ ਵੀ ਪਾਣੀ ਚ ਹੈ, ਆਪ ਵੀ ਪਾਣੀ ਹੀ ਹੁੰਦੀ ਹੈ। ਇਸੇ ਤਰ੍ਹਾਂ ਸਾਗਰ ਦੇ ਵਿੱਚ ਰਹਿੰਦੀ ਹੈ ਲਹਿਰ, ਆਪ ਵੀ ਲਹਿਰ ਪਾਣੀ ਹੀ ਹੁੰਦੀ ਹੈ। ਅਸੀਂ ਰੱਬ ਵਿੱਚ ਹੀ ਰਹਿੰਦੇ ਹਾਂ ਤੇ ਆਪ ਵੀ ਸਾਰੇ ਰੱਬ ਦਾ ਹੀ ਰੂਪ ਹਾਂ, ਰੱਬ ਸਾਥੋਂ ਕੋਈ ਵੱਖਰਾ ਨਹੀਂ। ਤੇ ਜਦੋਂ ਪਾਤਸ਼ਾਹ ਨੇ ਵੇਖਿਆ, ਚੇਤ ਦੇ ਮਹੀਨੇ ਵਿੱਚ ਸਤਿਗੁਰ ਜੀ ਨੇ ਫਿਰ ਉਪਦੇਸ਼ ਦਿੱਤਾ। ਪੰਚਮ ਪਾਤਸ਼ਾਹ ਦਾ ਬਚਨ ਹੈ, ਸਾਰੇ ਇੱਕ ਵਾਰੀ ਪੜ੍ਹ ਲੈਂਦੇ ਹਾਂ, ਪੜ੍ਹੋ ਜਰਾ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ,
ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ।
ਵੇਖਿਓ ਜਰਾ ਕਮਾਲ ਦਾ ਨੁਕਤਾ, ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਅਰਾਧੀਏ ਜ਼ਿਆਦਾ ਆਨੰਦ ਆਉਂਦਾ ਹੈ। ਜੇ ਤੁਸੀਂ ਰਾਜਸਥਾਨ ਵੱਲ ਜਾਓ, ਉਹ ਕਹਿਣਗੇ ਘਣੀ ਖੁਸ਼ੀ ਹੋਈ ਤੁਹਾਡੇ ਆਵਣ ਦੀ, ਘਣੀ ਘਣਾ ਘਣਾ ਮੀਨਜ ਬਹੁਤਾ ਜ਼ਿਆਦਾ। ਕਹਿੰਦੇ ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਅਰਾਧੀਏ ਹੋਵੇ ਆਨੰਦ ਘਣਾ, ਜ਼ਿਆਦਾ ਆਨੰਦ ਆਵੇ। ਜ਼ਿਆਦਾ ਆਨੰਦ ਕਿਉਂ ਆਵੇ? ਕਿਉਂਕਿ ਸਾਰੀ ਕੁਦਰਤ ਜਿਹੜੀ ਹੈ ਪਹਿਲਾਂ ਨਾਲੋਂ ਜ਼ਿਆਦਾ ਖਿੜੀ ਖਿੜੀ ਹੈ। ਹਰ ਦਰਖਤ ਤੇ ਬੂਰ ਹੈ, ਮੌਸਮ ਵੀ ਬੜਾ ਸੋਹਣਾ ਹੁੰਦਾ ਹੈ। ਆਹ ਮਹੀਨਾ ਮੌਸਮ ਜਿਹੜਾ ਹੈ ਬਹੁਤ ਸੋਹਣਾ ਹੁੰਦਾ ਹੈ, ਨਾ ਠੰਡ ਨਾ ਗਰਮੀ, ਧੁੱਪ ਵਿੱਚ ਵੀ ਤੁਰੀ ਜਾਓ ਬਹੁਤੀ ਧੁੱਪ ਨਹੀਂ ਲੱਗਦੀ, ਇੰਨਾ ਪਿਆਰਾ ਵੈਦਰ ਹੁੰਦਾ ਆਹ ਮਹੀਨਾ ਜਿਹੜਾ। ਇੰਡੀਆ ਦਾ ਸਭ ਤੋਂ ਸੋਹਣਾ ਮੌਸਮ ਹੈ ਜਿਹੜਾ ਆਹ ਮਹੀਨੇ ਦਾ, ਬਹੁਤ ਪਿਆਰਾ ਵੈਦਰ ਹੁੰਦਾ। ਕਹਿੰਦੇ ਜ਼ਿਆਦਾ ਆਨੰਦ ਆਵੇ ਜੇ ਹੁਣ ਗੋਬਿੰਦ ਨੂੰ ਅਰਾਧੇ। ਗੋਬਿੰਦ ਨੂੰ ਅਰਾਧਨਾ ਕੀ ਹੈ? ਵੀ ਐਂ ਕਰੀ ਜਾ, ਰਾਮ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਅਰਾਧਨਾ ਨਹੀਂ। ਉਹਨੂੰ ਚੇਤਾ ਰੱਖ, ਕੁਦਰਤ ਨੂੰ ਵੇਖ, ਉਹਨੂੰ ਮਹਿਸੂਸ ਕਰ, ਉਹਦੇ ਨਾਲ ਜੁੜ। ਜਿਵੇਂ ਮੈਂ ਰਾਤ ਵੀ ਗੱਲ ਕਰਦਾ ਸੀ ਨਾ, ਇੱਕ ਫੀਲਿੰਗ ਬਣਾ ਹਵਾਵਾਂ ਵਿੱਚ, ਦਰਿਆਵਾਂ ਵਿੱਚ, ਸਾਹਾਂ ਵਿੱਚ, ਧੜਕਣਾਂ ਵਿੱਚ, ਹਾਸਿਆਂ ਵਿੱਚ, ਤਾਰਿਆਂ ਵਿੱਚ, ਹਰ ਜਗ੍ਹਾ ਉਹਨੂੰ ਫੀਲ ਕਰ, ਮਹਿਸੂਸ ਕਰ, ਹਰ ਚੀਜ਼ ਹੀ ਪਰਮਾਤਮਾ। ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਫੀਲਿੰਗ ਬਣਦੀ ਹੈ, ਬੜਾ ਰਸ ਬਣਦਾ ਹੈ, ਆਨੰਦ ਬਣਦਾ ਹੈ। ਨਾਲੇ ਨਾ ਇੱਕ ਹੋਰ ਕਹਿ ਦਿਆਂ, ਸਹਿਜ ਵਿੱਚ ਆਪਣੇ ਆਪ ਸਹਿਜ ਵਿੱਚ, ਇਹਦਾ ਮਤਲਬ ਇਹ ਹੈ ਵੀ ਅਸੀਂ ਤਾਂ ਭੁੱਲ ਜਾਂਦੇ ਹਾਂ, ਸਾਹਮਣੇ ਸਾਡੇ ਰੱਬ ਹੈ ਕੁਦਰਤ ਦੇ ਰੂਪ ਵਿੱਚ, ਸਾਨੂੰ ਚੇਤਾ ਹੀ ਭੁੱਲ ਜਾਂਦਾ, ਇਹਦੇ ਕੰਨੀ ਤੇ ਵੇਖਦੇ ਹੀ ਨਹੀਂ, ਆਪਣੇ ਕੰਮਾਂ ਚ ਉਲਝੇ ਰਹਿੰਦੇ ਹਾਂ। ਸਾਰੇ ਪਾਸੇ ਪਰਮਾਤਮਾ ਫੀਲਿੰਗ ਬਣਾ ਕੇ ਵੇਖੀਏ ਤੇ ਬੜਾ ਸਵਾਦ ਜਿਹਾ ਆਉਂਦਾ। ਕਦੇ ਕਿਸੇ ਦਰਖਤ ਦੇ ਥੱਲੇ ਬੈਠੇ ਹੋਇਓ, ਕਦੇ ਲੰਮੇ ਪੈ ਜਿਓ, ਐ ਨਿਗਾਹ ਮਾਰਿਓ, ਆਕਾਸ਼ ਵੱਲ ਵੇਖਿਓ, ਸੂਰਜ ਚੜ੍ਹਦਾ ਵੇਖਿਓ, ਸੂਰਜ ਛਿਪਦਾ ਵੇਖਿਓ, ਬੜੀ ਫੀਲਿੰਗ ਬਣਦੀ ਹੈ। ਕੁਦਰਤ ਦੇ ਨੇੜੇ ਹੋ ਕੇ ਵੇਖੋ। ਪਰ ਤੁਸੀਂ ਕਹਿਣਾ ਚੇਤਾ ਭੁੱਲ ਜਾਂਦਾ ਹੈ, ਦੁਆਰ ਸੁਣ ਲੈਂਦੇ ਹਾਂ, ਮਾੜਾ ਮੋਟਾ ਜਿਹਾ ਫੀਲਿੰਗ ਜੀ ਬਣ ਜਾਂਦੀ ਹੈ, ਘਰੇ ਜਾ ਕੇ ਫੇਰ ਉਦਾਂ ਹੀ ਹੋ ਜਾਂਦਾ। ਰੱਟੇ ਮਾਰੀਏ ਰੱਟੇ, ਵੀ ਅਸੀਂ ਰਾਮ 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 ਕਰਾਂਗੇ ਤੇ ਫਿਰ ਰਾਮ ਚੇਤਾ ਰਹੂ, ਵਾਹਿਗੁਰੂ ਵਾਹਿਗੁਰੂ ਕਰਾਂਗੇ ਤੇ ਫਿਰ ਵਾਹਿਗੁਰੂ ਚੇਤਾ ਰਹੂ, ਇਹ ਨਹੀਂ। ਇਹ ਸਹਿਜੇ ਹੁੰਦਾ ਭਾਈ, ਸਹਿਜੇ ਕਿਵੇਂ ਹੁੰਦਾ ਸੁਣੋ। ਨਿਆਣੇ ਤੁਹਾਨੂੰ ਤਾਂ ਯਾਦ ਨੇ ਤੁਸੀਂ ਉਹਨਾਂ ਦੇ ਨਾਂ ਦੇ ਰੱਟੇ ਲਾਏ ਐ। ਬੋਲੋ ਸਾਰਿਆਂ ਨੂੰ ਬੱਚੇ ਤਾਂ ਯਾਦ ਹੈ ਵੀ ਬੱਚਿਆਂ ਦੇ ਨਾਂ ਦੇ ਰੱਟੇ ਲਾਏ ਐ, ਆਪੇ ਹੀ ਯਾਦ ਹੈ। ਇੱਥੇ ਮੇਰੀਆਂ ਭੈਣਾਂ ਬੈਠੀਆਂ, ਕਈਆਂ ਨੇ ਬੱਚਿਆਂ ਨੂੰ ਜਾ ਕੇ ਰੋਟੀ ਪਕਾ ਕੇ ਦੇਣੀ ਹੈ, 3 ਵਜੇ ਚਾਹ ਬਣਾ ਕੇ ਦੇਣੀ ਹੈ ਜਾਂ ਖਾਣਾ ਬਣਾ ਕੇ ਦੇਣਾ, ਤੇ ਇਹ ਰੱਟਾ ਮਾਰ ਕੇ ਯਾਦ ਕੀਤਾ ਕਿ ਬੱਚੇ ਸਹਿਜੇ ਆਪੇ ਹੀ ਯਾਦ ਆਈ ਜਾਂਦੇ ਆ। ਆਪੇ ਹੀ ਰੱਟਾ ਮਾਰਨ ਦੀ ਲੋੜ ਉੱਥੇ ਪੈਂਦੀ ਜਿੱਥੇ ਪਿਆਰ ਨਾ ਹੋਵੇ। ਜਦੋਂ ਤੁਹਾਡਾ ਪਿਆਰ ਪੈ ਗਿਆ ਤੁਹਾਨੂੰ ਰੱਟੇ ਲਾਉਣ ਦੀ ਲੋੜ ਨਹੀਂ, ਆਪੇ ਹੀ ਯਾਦ ਆਉਂਦੀ ਹੈ, ਜਿਹਨੂੰ ਕਹਿੰਦੇ ਆ ਸਹਿਜ ਵਿੱਚ ਹੀ ਸਹਿਜੇ ਹੀ ਹੋਈ ਜਾਂਦਾ, ਰੱਟਾ ਨਹੀਂ ਲਾਉਣ ਦੀ ਲੋੜ ਪੈਂਦੀ ਆਪੇ। ਮੇਰੀਆਂ ਭੈਣਾਂ ਨੂੰ ਐ ਇੱਕ ਵਾਰ ਨਾ ਬੱਚਾ ਐ ਹੱਥਾਂ ਤੇ ਰੱਖਤਾ, ਉਦੋਂ ਬਾਅਦ ਚੇਤਾ ਕਰਾਉਣ ਦੀ ਲੋੜ ਹੀ ਨਹੀਂ, ਚੇਤਾ ਹੀ ਹੈ। ਆ ਜਿੰਨੇ ਪਿਓ ਬਣੇ ਹੋ ਜਾਂ ਬਣ ਰਹੇ ਹੋ ਜਾਂ ਗਾਂਹ ਬਣੋਗੇ ਅੱਗੇ ਬਣੋਗੇ, ਤੁਹਾਡੇ ਐ ਰੱਖਤਾ ਬੱਚਾ ਐ, ਨਰਸ ਨੇ ਲਿਆ ਕੇ ਲੈ ਭਾਈ ਪੁੱਤ ਹੋਇਆ ਧੀ ਹੋਈ ਹੈ, ਮਾਂ ਨੇ ਤੇ ਪੇਟ ਵਿੱਚੋਂ ਬੱਚਾ ਬਾਹਰ ਕੱਢਤਾ, ਪਰ ਪਿਓ ਦੇ ਦਿਮਾਗ ਵਿੱਚ ਇੱਥੇ ਧੀ ਬਹਿ ਜਾਂਦੀ ਹੈ। ਜਿੰਨਾ ਚਿਰ ਤੋਰ ਨਹੀਂ ਦਿੰਦਾ ਅਗਲੇ ਘਰੇ, ਉਹਨਾਂ ਚਿਰ ਇਹੀ ਲੱਗਿਆ ਰਹਿੰਦਾ ਵੀ ਕਿਵੇਂ ਕਰੂੰਗਾ, ਕਿਵੇਂ ਦਾਜ ਬਣੂ, ਕਿਵੇਂ ਕਰਾਂਗੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਮਾਂ 9 ਮਹੀਨੇ ਰੱਖਦੀ ਹੈ, ਮਾਂ ਨੂੰ ਮੁਬਾਰਕ ਹੈ, ਪਰ ਪਿਓ ਦਿਮਾਗ 'ਚ ਰੱਖਦਾ ਹੈ, ਸੁਰਤ 'ਚ ਰੱਖਦਾ ਹੈ। ਉਹ ਭਾਈ ਬੀਬੀਆਂ ਥੋੜਾ ਜਿਹਾ ਕਹਿ ਲੈਂਦੀਆਂ, ਆਪਣੀ ਫੀਲਿੰਗ ਕਹਿ ਲੈਂਦੀਆਂ, ਆਪਣੇ ਇਮੋਸ਼ਨ ਕਹਿ ਲੈਂਦੀਆਂ, ਬੰਦਾ ਕਹਿੰਦਾ ਨਹੀਂ ਹੁੰਦਾ, ਅੰਦਰੇ ਅੰਦਰ ਰੱਖਦਾ ਹੈ। ਪਰ ਪਿਆਰ ਤੇ ਉਹ ਵੀ ਧੀਆਂ ਪੁੱਤਾਂ ਨੂੰ ਓਨਾ ਹੀ ਕਰਦਾ ਹੈ। ਬੰਦਾ ਰੋਂਦਾ ਨਹੀਂ ਹੁੰਦਾ, ਬੰਦਾ ਕਹਿੰਦਾ ਮੈਨੂੰ ਰੋਂਦੇ ਨੂੰ ਸ਼ਰਮ ਆਉਂਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਅੰਦਰ ਰੋਣਾ ਹੁੰਦਾ ਨਹੀਂ, ਉਹਦੇ ਅੰਦਰ ਇਮੋਸ਼ਨ ਨਹੀਂ ਹੁੰਦੇ, ਉਹਦੇ ਅੰਦਰ ਜਜ਼ਬਾਤ ਨਹੀਂ ਹੁੰਦੇ। ਕਹਿ ਕੇ ਨਹੀਂ ਸੁਣਾਉਂਦਾ, ਕਰਦਾ ਉਹ ਵੀ ਹੁੰਦਾ। ਪੁੱਤ ਹੁਣ ਮਾਂ ਔਰਤ ਕੀ ਕਰਦੀ, ਬੱਚਾ ਉਹ ਭੱਜ ਕੇ ਗੱਲ ਨਾਲ ਲਾ ਲੂ, ਮਾਂ ਦੇ ਪੁੱਤ ਵੀ ਗੱਲ ਨਾਲ ਲੱਗ ਜਾਂਦਾ। ਬਹੁਤ ਘੱਟ ਪਿਓ ਪੁੱਤ ਜੱਫੀ ਪਾ ਕੇ ਮਿਲਦੇ ਆ, ਬਹੁਤ ਘੱਟ ਪਿਓ ਪੁੱਤ ਹੋਣਗੇ ਜਿਹੜੇ ਐ ਗਲਵੱਕੜੀ ਪਾ ਕੇ ਮਿਲਣਗੇ, ਬਹੁਤ ਘੱਟ ਨੇ ਪਿਓ ਮਾਂ ਨੂੰ ਭੱਜ ਕੇ ਮਿਲ ਲੈਂਦੇ ਆ, ਧੀ ਪਿਓ ਨੂੰ ਮਿਲ ਲੈਂਦੀ ਹੁੰਦੀ ਹੈ ਕਈ ਵਾਰੀ, ਪਰ ਪਿਓ ਪੁੱਤ ਬਹੁਤ ਘੱਟ। ਤੇ ਜਿੱਤੇ ਐ ਰੱਖਤੀ ਸੀ, ਐ ਧੀ ਰੱਖਤੀ ਹੱਥ ਤੇ ਲਿਆ ਕੇ, ਐ ਰੱਖਤੀ ਉਹਦੇ ਦਾ ਦਿਮਾਗ ਵਿੱਚ ਲੈ ਕੇ ਬੈਠਾ, ਚੇਤਾ ਹੈ ਵੀ ਵਿਆਹਣੀ ਹੈ, ਪੜ੍ਹਾਉਣੀ ਹੈ, ਅਗਲੇ ਘਰ ਜਾਊਗੀ, ਏਦਾਂ ਚੇਤਾ ਰੱਖਦਾ ਹੈ। ਹੁਣ ਕਿਸੇ ਨੇ ਰੱਟੇ ਲਵਾਏ ਸੀ ਉਹਦੇ, ਬੋਲੋ ਸਾਲ ਬਾਅਦ ਫਿਰ ਚੇਤਾ ਕਰਾਉਣਾ ਪੈਂਦਾ। ਆ ਤੁਸੀਂ ਸਾਨੂੰ ਤੇ ਕਹਿੰਦੇ ਹੋ ਭਾਈ ਸਾਹਿਬ ਦੀਵਾਨ ਲਾਈ ਜਾਇਆ ਕਰੋ, ਮੈਂ ਕਿਉਂ, ਕਹਿੰਦੇ ਫਿਰ ਚੇਤਾ ਜਿਹਾ ਰਹਿੰਦਾ, ਕਹਿੰਦੇ ਨੀ ਗਈ। ਤੇ ਤੁਸੀਂ ਕਦੇ ਕਿਹਾ ਵੀ ਹੁਣ ਸਾਲ ਕੁ ਬਾਅਦ ਫਿਰ ਚੇਤਾ ਕਲਾਸਾਂ ਲਾ ਕੇ ਜਾਓ, ਬਸ ਇੱਕ ਵਾਰੀ ਬੱਚਾ ਹੱਥ ਤੇ ਰੱਖ ਦਿਓ, ਮੁੜ ਕੇ ਚੇਤਾ ਕਰਾਉਣ ਦੀ ਲੋੜ ਨਹੀਂ, ਸਾਰੀ ਜ਼ਿੰਦਗੀ ਚੇਤਾ ਰਹਿੰਦਾ, ਕਿਉਂਕਿ ਤੇਰੀ ਅਟੈਚਮੈਂਟ ਹੈ, ਤੇਰਾ ਪਿਆਰ ਹੈ, ਤੈਨੂੰ ਪਤਾ ਮੇਰੀ ਹੈ, ਮੇਰੀ ਮੇਰੀ ਧੀ ਮੇਰਾ ਪੁੱਤ, ਇਹ ਬੜੀ ਸਟਰੋਂਗ ਮੈਂ ਹੈ, ਮੇਰਾ ਬੱਚਾ। ਤੇ ਜਦੋਂ ਤੁਸੀਂ ਕਹਿੰਦੇ ਮੇਰੀ ਧੀ, ਉਹਦੇ ਤੁਹਾਨੂੰ ਦੱਸਣਾ ਨਹੀਂ ਪੈਂਦਾ, ਉਹਦੇ ਆਪੇ ਹੀ ਪਤਾ ਲੱਗ ਜਾਂਦਾ ਮੇਰੀ ਜ਼ਿੰਮੇਵਾਰੀ, ਮੇਰੀ ਧੀ ਮੇਰੀ ਜ਼ਿੰਮੇਵਾਰੀ, ਮੇਰਾ ਪੁੱਤ ਇਹਨੂੰ ਪੜ੍ਹਾਉਣ ਦੀ ਲਿਖਾਉਣ ਦੀ ਮੇਰੀ ਜ਼ਿੰਮੇਵਾਰੀ। ਵੇਖਿਓ ਕਲੀਰੇ ਬੰਨ ਕੇ ਜਿੱਦੇ ਤੇਰੇ ਨਾਲ ਤੇਰੇ ਘਰ ਵਾਲੀ ਐ ਬਹਿ ਗਈ ਸੀ ਆ ਕੇ, ਉਦਾਂ ਹੀ ਗ੍ਰੰਥੀ ਨੇ ਕਿਹਾ ਲਓ ਭਾਈ ਪਤੀ ਪਤਨੀ ਉਹ ਤੁਹਾਡੀ ਅਰਦਾਸ ਹੋ ਗਈ, ਪਰਕਰਮਾ ਕਰ ਲਈਆਂ, ਹੋ ਗਏ ਆਨੰਦ ਕਾਰਜ। ਹੁਣ ਹਰੇਕ ਸਾਲ ਕਹਿੰਦਾ ਹੁੰਦਾ ਵੀ ਮੈਨੂੰ ਚੇਤਾ ਭੁੱਲ ਗਿਆ, ਰਿਸ਼ਤੇਦਾਰੋ ਦੱਸ ਕੇ ਜਾਓ ਮੈਨੂੰ ਚੇਤਾ ਭੁੱਲ ਗਿਆ ਮੇਰੀ ਘਰ ਵਾਲੀ ਕਿਹੜੀ ਹੈ, ਲੋੜ ਪੈਂਦੀ ਹੈ ਕਦੇ? ਇੱਕ ਦਿਨ ਹੀ ਬੈਠੀ ਸੀ, ਜਾ ਰਹੀ ਹੈ ਰੱਬ ਵਾਰੀ, ਪਤਾ ਨੀ ਕਿਹੜੀ ਬਿਮਾਰੀ ਪੈਂਦੀ, ਕਹਿੰਦੇ ਸਾਨੂੰ ਦੱਸ ਕੇ ਜਾਇਆ ਕਰੋ ਚੇਤਾ ਭੁੱਲ ਜਾਂਦਾ, ਕਹਿੰਦੇ ਮਹੀਨੇ ਕੁ ਬਾਅਦ ਫਿਰ ਪਤਾ, ਫਿਰ ਚੇਤਾ ਭੁੱਲ ਜਾਂਦਾ। ਇਹਦਾ ਮਤਲਬ ਅਜੇ ਅੰਦਰ ਮੇਰਾ ਪਰਮਾਤਮਾ ਹੈ ਨਹੀਂ, ਮੇਰਾ ਮੈਂ ਉਹਦਾ, ਉਹ ਮੇਰਾ, ਮੈਂ ਉਹਦਾ ਪਿਓ, ਉਹ ਮੇਰਾ ਪੁੱਤ, ਮੇਰੀ ਧੀ ਮੈਂ ਇਹਦਾ ਪਿਓ, ਇਹ ਮੇਰੀ ਨਾਰ ਮੈਂ ਇਹਦਾ ਖਸਮ, ਇਹ ਮੇਰੀ ਪਤਨੀ ਮੈਂ ਇਹਦਾ ਪਤੀ, ਇਹ ਮੇਰੀ ਵਾਈਫ, ਮੈਂ ਇਹਦਾ ਹਸਬੈਂਡ, ਇਹ ਇੱਕ ਪਤਾ, ਇਹ ਮੇਰਾ ਹੈ, ਇਹ ਮੇਰੀ ਹੈ, ਇਹ ਮੇਰਾ ਪੁੱਤ ਹੈ, ਮੇਰੀ ਧੀ ਹੈ। ਏਦਾਂ ਹੀ ਤੁਹਾਨੂੰ ਕਹਿਣਾ ਪੈਣਾ, ਤੂੰ ਮੇਰਾ ਮੈਂ ਤੇਰਾ, ਮੈਂ ਤੇਰੇ ਚੋਂ ਨਿਕਲਿਆ ਤੇਰੇ ਚ ਫਿਰ ਸਮਾ ਜੂ। ਇਹਨੂੰ ਹੈ ਚੇਤ ਗੋਬਿੰਦ ਅਰਾਧੀ ਹੈ, ਇਹਨੂੰ ਚੇਤਾ ਰੱਖ, ਅਰਾਧ ਆਪੇ ਚੇਤਾ ਰੱਖ। ਭੁੱਲਦਾ ਕਿਉਂ ਹੈ? ਇਹਦੇ ਚੋਂ ਨਿਕਲਿਆ ਕੁਦਰਤ ਦਾ ਨਿੱਕਾ ਜਿਹਾ ਕਣ ਹੈ ਤੇ ਇਹਦੇ ਵਿੱਚ ਹੀ ਵਾਪਸ ਜਾਏਗਾ। ਇਹਦੇ ਚੋਂ ਨਿਕਲੇ ਹੋ, ਇਹਦੇ ਚ ਹੀ ਜਾਓਗੇ, ਫਿਰ ਵਾਪਸ। ਆ ਦਰਬਾਰ ਮਿੱਟੀ ਦੇ ਵਿੱਚੋਂ ਐ ਬਣਿਆ, ਇੱਟਾਂ ਪੱਥਰ ਬਣੇ ਐ। 20-30-40 ਸਾਲਾਂ ਨੂੰ ਆਖੀਏ ਨਵਾਂ ਦਰਬਾਰ ਬਣਾਉਣਾ, ਇਹਨੇ ਮਿੱਟੀ ਚੋਂ ਹੀ ਆਇਆ ਤੇ ਜਿੱਦਣ ਵੀ ਜਾਏਗਾ ਮਿੱਟੀ ਚ ਵਾਪਸ ਜਾਏਗਾ। ਮਿੱਟੀ ਵਾਪਸ ਮਿੱਟੀ ਬਣੂ। 2-3 ਸਾਲ 100 ਸਾਲ 200 ਸਾਲ ਰੱਖ ਲਓ ਪਰ ਫਿਰ ਉੱਥੇ ਹੀ ਜਾਊਗਾ। ਏਦਾਂ ਹੀ ਸਾਡਾ ਸਰੀਰ ਹੈ। ਮਾਂ ਪਿਓ ਨੇ ਖੁਰਾਕਾਂ ਖਾਧੀਆਂ ਕੁਦਰਤ ਵਿੱਚੋਂ, ਮਾਂ ਪਿਓ ਦੇ ਅੰਦਰ ਗਏ ਸੀ, ਖੂਨ ਬਣੇ, ਬਿੰਦ ਬਣੇ, ਮਾਂ ਦੇ ਢਿੱਡ ਚ ਗਏ, ਉੱਥੇ ਵੀ ਖੁਰਾਕ ਨਾਲ ਪਲੇ। ਮਾਂ ਖੁਰਾਕਾਂ ਖਾਂਦੀ ਰਹੀ, ਅਸੀਂ ਪਲਦੇ ਗਏ। ਮਾਂ ਜ਼ਿਆਦਾ ਮਿਰਚ ਖਾ ਲੈਂਦੀ ਹੈ ਬੱਚੇ ਤੇ, ਮਿਰਚ ਵੀ ਪਹੁੰਚਦੀ ਹੈ, ਅਸਰ ਹੁੰਦਾ ਹੁੰਦਾ ਨਾ ਬਈ। ਪ੍ਰੈਗਨੈਂਟ ਔਰਤ ਮਿਰਚ ਖਾਵੇ ਬੱਚੇ ਤੇ ਅਸਰ ਹੁੰਦਾ। ਪ੍ਰੈਗਨੈਂਟ ਔਰਤ ਨੂੰ ਕਹਿਣਗੇ ਤੂੰ ਆ ਨਾ ਖਾਈ, ਆ ਖਾਈ, ਆ ਨਾ ਖਾਈ, ਕਿਉਂਕਿ ਤੇਰੇ ਬੱਚੇ ਤੇ ਅਸਰ ਹੁੰਦਾ ਹੈ, ਬੱਚੇ ਤੱਕ ਖੁਰਾਕ ਜਾਂਦੀ ਹੈ। ਇਹਦੇ ਚੋਂ ਆਏ ਸੀ, ਇਹਦੇ ਵਿੱਚ ਹੀ ਫਿਰ ਸਮਾ ਗਏ, ਨਿਕਲ ਗਏ ਵਾਪਸ, ਉੱਥੇ ਹੀ ਫਿਰ ਚਲੇ ਗਏ। ਹੁਣ ਚੇਤਾ ਨਾ ਭੁੱਲੀਏ, ਯਾਦ ਰਵੇ, ਚੇਤ ਗੋਬਿੰਦ ਅਰਾਧੀ ਹੈ। ਆ ਚੇਤ ਦਾ ਮਹੀਨਾ ਇੰਨਾ ਖਿੜਿਆ ਖਿੜਿਆ, ਕਹਿੰਦੇ ਬਾਲਾ ਆਨੰਦ ਆਊ, ਹੁਣ ਤੇ ਖੁਸ਼ ਖੁਸ਼ ਹੈ ਕੁਦਰਤ, ਐਦਕੀ ਬਾਲੀ ਖੁਸ਼ ਹੈ ਕੁਦਰਤ, ਐਦਕੀ ਤੈਨੂੰ ਜ਼ਿਆਦਾ ਨਜ਼ਾਰਾ ਆਊ, ਇਹ ਮਹੀਨਾ ਬਾਲਾ ਵਧੀਆ, ਕਿਤੇ ਫੁੱਲਾਂ ਕੋਲ ਬੈਠ। ਜਿਹੜੇ ਫੁੱਲ ਤੁਹਾਨੂੰ ਚੇਤ ਦੇ ਮਹੀਨੇ ਚ ਮਿਲ ਸਕਦੇ ਆ, ਅੱਗੇ ਪਿੱਛੇ ਨਹੀਂ ਮਿਲ ਸਕਦੇ। ਜਿਹੜੀਆਂ ਕਰੂੰਬਲਾਂ ਤੁਹਾਨੂੰ ਚੇਤ ਦੇ ਮਹੀਨੇ ਚ ਮਿਲਣਗੀਆਂ, ਜਿਹੜਾ ਬੂਰ ਲੱਗਿਆ ਚੇਤ ਦੇ ਮਹੀਨੇ ਚ ਦਿਸੂ, ਉਹ ਮੁੜ ਕੇ ਤੁਹਾਨੂੰ ਨਹੀਂ ਦਿਸਣਾ। ਹਾਰਾ ਤੋਰੀਆਂ ਦੀਆਂ ਵੇਲਾਂ ਬੀਜ ਦਿਓ, ਪੀਲੇ ਪੀਲੇ ਪੱਤੇ ਲੱਗਣਗੇ, ਫੁੱਲ ਲੱਗਣਗੇ। ਕੱਦੂਆਂ ਦੀਆਂ ਵੇਲਾਂ ਬੀਜ ਦਿਓ, ਚਿੱਟੇ ਚਿੱਟੇ ਫੁੱਲ ਲੱਗਣਗੇ। ਹਰ ਕੀੜਾ ਮਕੌੜਾ ਐ ਫਿਰਦਾ ਭੱਜਿਆ, ਹਰ ਚੀਜ਼ ਮਹਿਕ ਰਹੀ ਹੈ। ਤੇ ਕਹਿੰਦੇ ਭਾਈ ਜੇ ਤੇਰੀ ਆਪਣੀ ਫੀਲਿੰਗ ਹੈ ਨੀ ਤੇ ਉਹਨਾਂ ਲੋਕਾਂ ਕੋਲ ਬਹਿ ਜਾ ਜਿਹੜੇ ਇਹਨੂੰ ਕੁਦਰਤ ਨੂੰ ਫੀਲ ਕਰਦੇ ਐ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਤੇਰੀ ਵੀ ਜੀਭ ਦੇ ਉੱਤੇ ਆ ਜਾਏ, ਤੂੰ ਵੀ ਸਿਫਤ ਕਰੇ, ਕੋਸ਼ਿਸ਼ ਕਰ। ਹੁਣ ਅਗਲੀ ਪੰਕਤੀ ਸੁਣਿਓ।
ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਬਣਾ।
ਕਹਿੰਦੇ ਜਿਹੜੇ ਇਹਨੂੰ ਪ੍ਰਾਪਤ ਕਰਕੇ ਜ਼ਿੰਦਗੀ ਜੀਂਦੇ ਆ ਉਹਨਾਂ ਦਾ ਆਉਣਾ ਮੰਨੋ, ਆਇਆ ਉਹਨਾਂ ਦਾ ਗਿਣੋ, ਉਹਨਾਂ ਦਾ ਹੀ ਗਿਣਿਆ ਜਾਊ। ਜਿਹੜੇ ਭਾਈ ਇਹਦੇ ਨਾਲ ਜੁੜ ਕੇ ਜਿਉਂਦੇ ਐ, ਰਹਿੰਦੇ ਵਿੱਚ ਹੀ ਆ ਪਰ ਫੀਲ ਨਹੀਂ ਕਰਦੇ, ਪਰ ਜਿਹਨਾਂ ਨੂੰ ਮਹਿਸੂਸ ਹੁੰਦਾ ਉਹਨਾਂ ਦਾ ਗਿਣਿਆ ਜਾਊ। ਅੱਛਾ ਅੱਗੇ,
ਇੱਕ ਖਿਨ ਤਿਸ ਦਿਨ ਜੀਵਣਾ ਬਿਰਥਾ ਜਨਮ ਜਣਾ।
ਉਹ ਕਹਿੰਦੇ ਜੇ ਇੱਕ ਖਿਨ ਵੀ ਵਿਸਰ ਜਾਂਦਾ ਹੈ ਤੇ ਏਦਾਂ ਲੱਗਦਾ ਜਿਉਣਾ ਬੇਅਰਥ ਹੈ, ਜਿਉਣਾ ਬੇਅਰਥ ਹੈ। ਤੇ ਮੈਂ ਆਪਾਂ ਪਹਿਲਾਂ ਕਹਿ ਹੀ ਹਟਿਆ ਵੀ ਨਾਨਕ ਤਿਸ ਬਿਨ ਘੜੀ ਨਾ ਜੀਵਣਾ, ਘੜੀ ਵੀ ਨਹੀਂ ਜੀਣਾ ਚਾਹੀਦਾ। ਆਲੇ ਦੁਆਲੇ ਨਿਗਾਹ ਤੇ ਮਾਰੋ, ਰਾਤ ਗਗਨ ਮੈਂ ਥਾਲ, ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਸੋਹਿਲਾ ਪੜ੍ਹ ਰਹੇ ਸੀ ਤੇ ਮੈਂ ਸੋਚਦਾ ਸੀ ਖੜਾ ਕਿੰਨਾ ਆਨੰਦ ਬਣਦਾ ਹੈ।
ਹੋ ਰਹੀ ਹੈ ਤੇਰੀ ਆਪੇ ਹੀ ਆਰਤੀ, ਹੋ ਰਹੀ ਹੈ ਜੀ ਤੇਰੀ ਆਪੇ ਹੀ ਆਰਤੀ, ਹੋ ਰਹੀ ਹੈ ਜੀ ਤੇਰੀ ਆਪੇ ਹੀ ਆਰਤੀ, ਹੋ ਰਹੀ ਹੈ ਤੇਰੀ ਆਪੇ ਗੱਜ ਕੇ ਭੈਣੋ ਹੋ ਕਹਿੰਦੇ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਕਹਿੰਦੇ ਆਪੇ ਹੀ ਹੋਈ ਜਾਂਦੀ ਆਰਤੀ ਤੇਰੇ ਅੱਗੇ ਥਾਲੀਆਂ ਕੀ ਘੁਮਾਈਏ ਗਗਨ ਮੈਂ ਥਾਲ ਆ ਐਡਾ ਤੇ ਥਾਲ ਹੈ ਆ ਸਾਰਾ ਹੀ ਗਗਨ ਆਕਾਸ਼ ਰੱਬ ਚੰਦ ਦੀਪਕ ਬਣੇ ਕਹਿੰਦੇ ਥਾਲੀ ਚ ਲੋਕੀ ਦੀਵੇ ਨਿੱਕੇ ਨਿੱਕੇ ਰੱਖਦੇ ਆ ਐਡਾ ਚੰਦਰਮਾ ਤੇ ਸੂਰਜ ਦੀਵੇ ਹੀ ਨੇ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਆ ਤਾਰੇ ਵੇਖੋ ਸਾਰੇ ਕਹਿੰਦੇ ਮੋਤੀ ਟਿਕਾਏ ਹੋਏ ਹੈ ਹੋ ਰਹੀ ਹੈ ਤੇਰੀ ਆਪੇ ਹੀ ਆਰਤੀ ਹੋ ਰਹੀ ਹੈ ਜੀ ਤੇਰੀ ਆਪੇ ਹੀ ਆਰਤੀ ਰੱਜ ਕੇ
ਤੇਰੀ ਆਪੇ ਹੀ ਆਰਤੀ
ਹੋ ਰਹੀ ਹੈ ਤੇਰੀ
ਆਪੇ
ਰੱਜ ਕੇ ਭੈਣੋ ਰੱਜ ਕੇ ਹੋ ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਆਪੇ ਜੈ ਜੈਕਾਰ
ਹੋ ਰਹੀ ਹੈ
ਤੇਰੀ ਜੈ ਜੈਕਾਰ ਹੋ ਰਹੀ ਹੈ ਆਪੇ ਜੈ ਜੈਕਾਰ ਅੱਜ ਕੇ ਹੋ ਹੋ ਰਹੀ ਹੈ ਜੀ ਆਪੇ ਆਪੇ ਵੇਖੋ ਜੈ ਜੈਕਾਰ ਹੋ ਰਹੀ ਇੱਕ ਇੱਕ ਚੀਜ਼ ਗਾਵਨ ਦੁੱਧਲੋ ਪਵਨ ਪਾਣੀ ਬੈਸੰਤਰ ਸਾਰਾ ਕੁਝ ਤੈਨੂੰ ਗਾ ਰਿਹਾ ਤੇਰੇ ਡਿਊਟੀ ਕਰ ਰਿਹਾ ਫਰਜ਼ ਨਿਭਾ ਰਿਹਾ ਆਪਣੇ ਹਵਾ ਪਾਣੀ ਜਿੱਥੇ ਜਿੱਥੇ ਡਿਊਟੀ ਲੱਗੀ ਉਵੇਂ ਉਵੇਂ ਕਰ ਰਹੇ ਆ ਤੇ ਅਸੀਂ ਵੀ ਆਪਣੀ ਡਿਊਟੀ ਨਿਭਾਉਣੀ ਸੀ ਇਹੀ ਗਾਉਣਾ ਗਾਉਣਾ ਕੋਈ ਵਾਜਿਆਂ ਢੋਲਕੀਆਂ ਨਾਲ ਨਹੀਂ ਹੁੰਦਾ ਆਪਣੀ ਡਿਊਟੀ ਨਿਭਾਉਣੀ ਗਾਉਣਾ ਹੁੰਦਾ ਆਪਣੇ ਫਰਜ਼ ਨਿਭਾਉਣੇ ਗਾਉਣਾ ਹੁੰਦਾ ਕੁਦਰਤ ਵਿੱਚ ਚੰਦਰਮਾ ਦੀ ਤਾਰਿਆਂ ਦੀ ਹਵਾਵਾਂ ਦੀ ਦਰਿਆਵਾਂ ਦੀ ਬੱਦਲਾਂ ਦੀ ਜਿਹੜੀ ਜਿਹੜੀ ਡਿਊਟੀ ਲੱਗੀ ਹੈ ਆਪਣੀ ਡਿਊਟੀ ਨਿਭਾ ਰਹੇ ਹੈ ਇਹ ਉਹਨਾਂ ਦਾ ਗਾਉਣਾ ਹੈ ਮੈਂ ਵੀ ਨਿੱਕਾ ਜਿਹਾ ਕਾਣਾ ਤੇ ਮੈਂ ਆਪਣੀਆਂ ਫਰਜ਼ ਨਿਭਾਵਾਂ ਇਹ ਮੇਰਾ ਗਾਉਣਾ ਹੈ ਇਹ ਮੇਰੀ ਡਿਊਟੀ ਹੈ ਹਰ ਵੇਲੇ ਗਾਉਣਾ ਇਹਨੂੰ ਕਹਿੰਦੇ ਆ ਹਰ ਵੇਲੇ ਗਾਈਏ ਮਾਲਕਾ ਅਸੀਂ ਤੇਰੇ ਹੀ ਗੁਣਾਂ ਨੂੰ ਗਾਈਏ ਮਾਲਕਾ ਨਿਤ ਤੇਰੇ ਹੀ ਗੁਣਾਂ ਨੂੰ ਗਾਈਏ
ਮਾਲਕਾ
ਨਿਤ ਤੇਰੇ ਹੀ
ਗੁਣਾਂ
ਨੂੰ ਗਾਈਏ
ਮਾਲਕਾ ਨਿਤ ਤੇਰੇ
ਗੱਜ ਕੇ
ਭੈਣਾ
ਗਾਈਏ ਗਾਈਏ ਮਾਲਕਾ ਨਿਤ ਗਾਈਏ ਦਾਤਾ ਜੀ ਨਿਤ ਤੇਰੇ ਹੀ ਗੁਣਾਂ ਨੂੰ ਗਾਈਏ ਦਾਤਾ ਜੀ ਨਿਤ ਤੇਰੇ ਹੀ ਗੁਣਾਂ ਨੂੰ
ਗਾਈਏ ਦਾਤਾ ਜੀ ਨਿਤ ਤੇਰੇ ਹੀ ਗੁਣਾਂ ਨੂੰ ਗਾਈਏ ਦਾਤਾ ਜੀ ਨਿਤ ਤੇਰੇ ਹੀ
ਪੜੋ ਪੜੋ ਗੱਜ ਕੇ ਪੈਣਾ ਗਾਈਏ ਸੁਣੋ ਨਿਤ ਡਿਊਟੀ ਆਪਣੀ ਸਹੀ ਕਰਨੀ ਇਹੀ ਗਾਉਣਾ ਔਰਤ ਆਪਣੇ ਫਰਜ਼ ਨਿਭਾਵੇ ਬੰਦਾ ਆਪਣੇ ਫਰਜ਼ ਨਿਭਾਵੇ ਬੱਚੇ ਆਪਣੇ ਫਰਜ਼ ਨਿਭਾਉਣ ਸਰਕਾਰਾਂ ਆਪਣੇ ਫਰਜ਼ ਨਿਭਾਉਣ ਇਹ ਸਾਡਾ ਸਾਰਿਆਂ ਦਾ ਗਾਉਣਾ ਇਹੋ ਹੀ ਹੈ ਸਾਰੀ ਕੁਦਰਤ ਆਪਣੀ ਡਿਊਟੀ ਕਰਦੀ ਹੈ ਇਹ ਉਹਦਾ ਗਾਉਣਾ ਹੈ ਸਾਡਾ ਗਾਉਣਾ ਆਪਣੇ ਫਰਜ਼ ਨਿਭਾਉਣੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਤੇ ਵੀਰੋ ਭਰਾਵੋ ਜਿੱਦੇ ਸਾਰੇ ਗਾਉਣ ਲੱਗ ਜਾਣ ਆਪਣੀ ਆਪਣੀ ਡਿਊਟੀ ਨਿਭਾਉਣ ਲੱਗ ਜਾਣ ਤੇ ਸਾਰਾ ਦੇਸ਼ ਸੋਹਣਾ ਨਹੀਂ ਬਣਜੂ ਆਪੇ ਫਰਜ਼ ਨਿਭਾਵਾਂਗੇ ਜੇ ਆਪਣੇ ਜ਼ਿੰਮੇਵਾਰੀਆਂ ਨਿਭਾਵਾਂਗੇ ਆਪਣੇ ਆਪੇ ਸਾਰਾ ਕੁਝ ਸਬਰ ਦਾ ਤੁਰਿਆ ਜਾਣਾ ਤਾਂ ਕਰਕੇ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਅਗਲੀ ਪੰਕਤੀ ਕੀ ਹੈ?
ਜਲ ਥਲ ਮਹੀਨ ਪੂਰਿਆ ਰਵਿਆ ਵਿੱਚ ਬਣਾ।
ਕਿਹਦੇ ਗੁਣ ਗਾਉਣੇ ਆ ਭਲਾ? ਜਲ ਥਲ ਮਹੀਲ ਪੂਰਿਆ ਸਾਰੇ ਪਾਸੇ ਪਰਿਪੂਰਨ ਰਵਿਆ ਵਿੱਚ ਵਣਾ। ਆ ਇਹਨੂੰ ਕੁਦਰਤ ਨੂੰ ਗਾਉਣ ਦੀ ਗੱਲ ਹੈ। ਇਹਨੂੰ ਵੇਖੋ ਬੜੀ ਕਮਾਲ ਦੀ ਹੈ, ਬੇਅੰਤ ਹੈ, ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ। ਅਗਲੀ ਪੰਕਤੀ,
ਸੋ ਪ੍ਰਭ ਚਿਤ ਨਾ ਆਵਈ ਕਿਦੜਾ ਦੁੱਖ ਗਣਾ।
ਕਹਿੰਦੇ ਜਿਨ੍ਹਾਂ ਨੂੰ ਚੇਤੇ ਨਹੀਂ ਤੇ ਕਿੰਨੇ ਦੁਖੀ ਹੁੰਦੇ ਹੋਣਗੇ, ਜਿਹੜੇ ਚੇਤਾ ਭੁਲਾਈ ਬੈਠੇ ਐ ਕਿੰਨੇ ਦੁਖੀ ਹੁੰਦੇ ਹੋਣਗੇ। ਅਗਲੀ ਪੰਕਤੀ,
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ।
ਭਾਗ ਜਾਗੇ ਉਹਨਾਂ ਦੇ ਜਾਣੋ ਜਿਹੜੇ ਉਹਨੂੰ, ਜਿਨੀ ਰਾਵਿਆ ਸੋ ਪ੍ਰਭੂ ਜਿਹੜੇ ਉਹਨੂੰ ਅਰਾਧਦੇ ਐ ਉਹਨਾਂ ਦੇ ਭਾਗ ਜਾਗੇ ਸਮਝੋ। ਹਾਂਜੀ,
ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ।
ਕਹਿੰਦੇ ਮੇਰਾ ਵੀ ਮਨ ਲੋਚਦਾ ਵੀ ਜਿਹੜੇ ਕਈ ਫੀਲਿੰਗ ਵਾਲੇ ਐ ਕਿੰਨੇ ਰਸ ਚ ਰਹਿੰਦੇ ਆ ਵੀ ਮੇਰੇ ਤੇ ਵੀ ਕਿਤੇ ਮਿਹਰ ਹੋ ਜਾਏ, ਕਿਰਪਾ ਹੋ ਜਾਏ। ਹਾਂਜੀ,
ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ।
ਕਹਿੰਦੇ ਮੈਂ ਉਹਦੇ ਪੈਰ ਫੜ ਲਵਾਂ ਤੇ ਮੈਂ ਉਹਨੂੰ ਕਵਾਂ ਮੈਨੂੰ ਵੀ ਤਰੀਕਾ ਦੱਸ ਦੇ, ਜਿਵੇਂ ਤੈਨੂੰ ਸਮਝ ਆਈ ਹੈ ਮੈਨੂੰ ਵੀ ਸਮਝਾ ਦੇ। ਕਿਤੇ ਸਾਡੇ ਵੀ ਪੱਲੇ ਪੈ ਜੇ ਕੁਛ, ਸਾਡੀ ਵੀ ਜ਼ਿੰਦਗੀ ਬਦਲ ਜਾਏ, ਸਾਡੀ ਜ਼ਿੰਦਗੀ ਵੀ ਸੋਹਣੀ ਬਣ ਜਾਏ। ਪਰ ਪ੍ਰੋਬਲਮ ਪਤਾ ਕੀ ਹੈ? ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ। ਚੰਦਨ ਦੇ ਨਿੱਕੇ ਜੇ ਦਰਖਤ ਕੋਲ ਨਾ ਜੇ ਬਾਂਸ ਦਾ ਦਰਖਤ ਵੀ ਹੋਵੇ, ਢਾਕ ਪਲਾਸ, ਸਾਰਿਆਂ ਦੇ ਵਿੱਚੋਂ ਮਹਿਕ ਆਉਣ ਲੱਗ ਜਾਂਦੀ ਹੈ। ਬਾਕੀ ਸਾਰਿਆਂ ਤੋਂ ਦਰਖਤ ਤਾਂ ਜੋ ਮਹਿਕ ਆਉਂਦੀ ਹੈ, ਪਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ। ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਪਰ ਇੱਕੋ ਹੀ ਹੈ ਬਾਂਸ, ਕਬੀਰ ਬਾਂਸ ਬਡਾਈ ਬੁੱਢਿਆ, ਇਉ ਮਤ ਡੂਬੋ ਕੋਏ। ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਚੰਦਨ ਦੇ ਨੇੜੇ ਬਾਂਸ ਹੋਵੇ ਉਹਦੇ ਚੋਂ ਮਹਿਕ ਨਹੀਂ ਆਉਂਦੀ, ਸਾਰੇ ਦਰਖਤਾਂ ਚੋਂ ਆਉਂਦੀ ਹੈ, ਇਕੱਲਾ ਹੀ ਰਹਿ ਜਾਂਦਾ। ਮੈਂ ਤੁਹਾਨੂੰ ਫੇਰ ਕਹਿਣਾ ਚਾਹੁੰਦਾ, ਇਹਦਾ ਮਤਲਬ ਇਹ ਹੈ ਚੰਦਨ ਦਾ ਕਸੂਰ ਨਹੀਂ, ਬਾਂਸ ਦਾ ਕਸੂਰ ਹੈ। ਚੰਦਨ ਮਹਿਕ ਸਾਰਿਆਂ ਨੂੰ ਦਿੰਦਾ ਪਰ ਬਾਂਸ ਨੇ ਹੁੰਗਾਰਾ ਨਹੀਂ ਦਿੱਤਾ। ਗੁਰਬਾਣੀ ਦਾ ਗਿਆਨ ਸਾਰਿਆਂ ਲਈ ਹੈ, ਪਰ ਜਿਹੜਾ ਹੁੰਗਾਰਾ ਦੇਵੇ ਉਹਦੀ ਜ਼ਿੰਦਗੀ ਬਦਲਦੀ ਹੈ, ਉਹ ਖਾਲੀ ਹੋਈ ਰਹਿ ਜਾਂਦਾ, ਉਹ ਪ੍ਰਾਪਤ ਕਰ ਹੀ ਨਹੀਂ ਸਕਦਾ।
ਭੈਣੇ ਬਾਂਸ ਚੋਂ ਸੁਗੰਧ ਨਾ ਜੀ ਖਾਵੇ, ਪੱਟ ਦਿੱਤਾ ਈਰ ਖਾਵੇ। ਭੈਣੇ ਬਾਂਸ ਚੋਂ ਸੁਗੰਧ ਨਾ ਆਵੇ, ਪੱਟ ਦਿੱਤਾ ਈਰ ਖਾਵੇ। ਭੈੜੇ ਬਾਂਸ ਚੋਂ ਸੁਗੰਧ ਨਾ, ਪਿਆਰੇ ਜੀ ਪੱਟ ਦਿੱਤਾ ਈਰਖਾ ਦੇ, ਪਿਆਰਿਓ ਪੱਟ ਦਿੱਤਾ ਈਰਖਾ।
ਨਾਲੀ
ਚੰਦਨ ਦੇ ਨੇੜੇ ਰਹਿਣ ਵਾਲਾ ਬਾਂਸ ਵੀ ਖਾਲੀ ਰਹਿ ਜਾਂਦਾ, ਪਤਾ ਕਿਉਂ? ਇਹ ਗੱਲ ਕਹਿਣ ਚਾਹੁੰਦੀ ਐਗਜੈਂਪਲ ਹੈ। ਕਹਿੰਦੇ ਕਿਉਂ? ਕਹਿੰਦੇ ਬਾਂਸ ਉੱਚਾ ਲੰਮਾ ਬਹੁਤ ਹੁੰਦਾ, ਉਹ ਕਹਿੰਦਾ 52 ਉਂਗਲਾਂ ਦਾ ਨਿੱਕਾ ਜਿਹਾ ਚੰਦਨ ਹੈ, ਇਹਦੇ ਤੋਂ ਮੈਂ ਸੁਗੰਧੀ ਲਵਾਂ, ਕਹਿੰਦੇ ਐਂ ਖਾਲੀ ਰਹਿ ਜਾਂਦਾ, ਸੜਿਆ ਹੀ ਰਹਿ ਜਾਂਦਾ, ਬਾਕੀ ਸਾਰੇ ਸੁਗੰਧੀ ਲੈ ਲੈਂਦੇ, ਇਕੱਲੇ ਹੀ ਰਹਿ ਜਾਂਦਾ। ਇਹ ਸਿਰਫ ਪ੍ਰਮਾਣ ਹੈ, ਦਰਖਤਾਂ ਦੀ ਫੀਲਿੰਗ ਨਹੀਂ ਹੁੰਦੀ ਵੀ ਦਰਖਤ ਕਵੇ ਵੀ ਮੈਂ ਚੰਦਨ ਨਾਲ ਈਰਖਾ ਕਰਦਾ, ਇਹ ਸਿਰਫ ਗੱਲ ਕਹਿਣ ਚਾਹੁੰਦੀ ਹੈ। ਇਹ ਕੁਝ ਬੰਦੇ ਇਦਾਂ ਦੇ ਹੁੰਦੇ ਹੈ, ਗੱਲ ਭਾਵੇਂ ਠੀਕ ਵੀ ਹੋਵੇ ਤਾਂ ਵੀ ਨਹੀਂ ਮੰਨਣੀ ਚਾਹੁੰਦੇ, ਗੱਲ ਭਾਵੇਂ ਚੰਗੀ ਵੀ ਹੋਵੇ ਤਾਂ ਵੀ ਨਹੀਂ ਮੰਨਣੀ ਚਾਹੁੰਦੇ। ਤੇ ਭਰਾਵੋ ਭੈਣੋ, ਤੁਹਾਡਾ ਮੇਰੇ ਨਾਲ ਰੋਸਾ ਹੋ ਸਕਦਾ ਹੈ, ਪਰ ਜਿਹੜੀ ਗੱਲ ਠੀਕ ਹੋਵੇ ਉਹਦੇ ਨਾਲ ਰੋਸਾ ਨਾ ਕਰਿਓ, ਜਿਹੜੀਆਂ ਗੱਲਾਂ ਚੰਗੀਆਂ ਹੋਣ ਉਹਦੇ ਨਾਲ ਰੋਸਾ ਨਾ ਕਰਿਓ। ਜ਼ਿੰਦਗੀ 'ਚ ਲਾਗੂ ਕਰਨਾ ਹੈ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਤੇ ਜੀਵਨ ਜਿਹੜਾ ਹੈ ਬੜਾ ਵਧੀਆ ਬਣ ਜਾਂਦਾ ਹੈ ਜਦੋਂ ਗੁਰਬਾਣੀ ਨਾਲ ਜੁੜ ਕੇ ਅਸੀਂ ਜ਼ਿੰਦਗੀ ਬਤੀਤ ਕਰਦੇ ਹਾਂ। ਸੋ ਆਓ, ਚੜ੍ਹਦੀ ਕਲਾ ਵਾਲੇ ਬਣੋ, ਹਿੰਮਤੀ ਬਣੋ। ਹਿੰਮਤੀ ਚੜ੍ਹਦੀ, ਹਿੰਮਤ ਦਾ ਮਤਲਬ ਹੈ ਆਪਣੇ ਆਪ ਨਾਲ ਲੜਨਾ, ਦਲੇਰੀ ਵਿਖਾਓ, ਜਿਹੜੀਆਂ ਜਿਹੜੀਆਂ ਕਮੀਆਂ ਨੇ ਕੱਢੋ। ਕੋਈ ਨਸ਼ਾ, ਕੋਈ ਭੈੜੀ ਆਦਤ ਸਾਡੇ ਸਿਰ ਤੇ ਨਹੀਂ ਬਹਿ ਸਕਦੀ। ਮੇਰਾ ਹੋਣਾ ਕਾਹਦਾ ਹੋਇਆ ਜੇ ਇੱਕ ਭੈੜੇ ਜੇ ਨਸ਼ੇ ਨਹੀਂ ਮੈਨੂੰ ਦੱਬ ਲਿਆ, ਮੇਰਾ ਹੋਣਾ ਕਾਹਦਾ ਹੋਇਆ ਹੋਇਆ, ਐ ਕਿਆ ਕਰੋ ਠੋ। ਮੇਰਾ ਹੋਣਾ ਕਾਹਦਾ ਹੋਇਆ ਜੇ ਆ ਭੈੜੀ ਆਦਤ ਮੈਂ ਛੱਡ ਨਾ ਸਕਿਆ, ਇਹ ਮੇਰੇ ਤੇ ਹਾਵੀ ਹੋ ਜੂ, ਮੇਰੇ ਸਿਰ ਤੇ ਬਹਿ ਜੂ। ਆਪਣੇ ਆਪ ਨੂੰ ਏਦਾਂ ਸਟਰੋਂਗ ਕਰੋ ਵੀ ਚੜ੍ਹਦੀ ਕਲਾ ਚ ਰਹਿਣਾ ਹੈ, ਹਮੇਸ਼ਾ ਕਾਇਮ ਕਾਇਮ ਰਹਿਣਾ। ਜੇ ਦੀਵਾਨ ਸੁਣਦੇ ਹੋ ਤੇ ਜ਼ਰੂਰ ਇਹ ਗੱਲ ਪੱਲੇ ਬੰਨੋ ਕਿ ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ, ਕਾਇਮ ਕਾਇਮ ਰਹੋ। ਇੱਕ ਗੱਲ ਹੋਰ ਮੈਂ ਕਹਿ ਦਿਆਂ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਤੈਨੂੰ ਕਦੇ ਰੋਣ ਆਵੇ ਤੇ ਰੋਈ ਨਾ, ਨਹੀਂ ਨਹੀਂ, ਇੱਕ ਸਮਝਿਓ ਗੱਲ, ਇਹ ਸਮਝਣਾ ਧਿਆਨ ਨਾਲ। ਰੋਣ ਦਾ ਮਤਲਬ ਹੁੰਦਾ ਵੀ ਚੜ੍ਹਦੀ ਕਲਾ ਚ ਰਹਿ, ਮਤਲਬ ਖਿੜਿਆ ਰਹਿ, ਰੀ ਰੀ ਨਾ ਕਰ। ਇੱਕ ਹੁੰਦੇ ਨੇ ਸਾਡੇ ਇਮੋਸ਼ਨ, ਸਾਡੇ ਜਜ਼ਬਾਤ, ਉਹ ਛਾਲ ਮਾਰਦੇ ਨੇ ਅੰਦਰੋਂ, ਅੱਖਾਂ ਚੋਂ ਪਾਣੀ ਆਉਣਾ ਰੋਣ ਨੂੰ ਰੋਣਾ ਨਹੀਂ ਕਹਿੰਦੇ, ਰੀ ਰੀ ਕਰਨ ਨੂੰ ਰੋਣਾ ਕਹਿੰਦੇ ਆ। ਜਿਵੇਂ ਹੁਣ ਮੰਨ ਲਓ ਇੱਕ ਬੰਦਾ ਅੱਖਾਂ ਚੋਂ ਤੇ ਪਾਣੀ ਨਹੀਂ, ਬਸ ਜੀ ਮਰ ਗਏ ਜੀ, ਬੁਰਾ ਹਾਲ ਹੈ ਜੀ, ਕਿਹੜੀ ਗੱਲ ਹੈ ਜੀ, ਮੰਮੀ ਵੀ ਬਿਮਾਰ ਪਈ ਹੈ, ਘਰੇ ਘਰ ਦਾ ਕੰਮ ਵੀ ਠੀਕ ਨਹੀਂ, ਮੇਰੀ ਨੌਕਰੀ ਨਹੀਂ ਮਿਲ ਰਹੀ, ਪੜ੍ਹਾਈ ਦਾ ਵੀ ਹੈ, ਮੱਝ ਵੀ ਬਿਮਾਰ ਹੈ, ਘਰੇ ਬਸ ਬੁਰਾ ਹਾਲ, ਇਹ ਰੀ ਰੀ ਹੈ, ਇਹ ਰੋਣਾ ਹੈ, ਇਹ ਨਹੀਂ ਕਰਨਾ। ਜਿਹੜਾ ਹੁੰਦਾ ਜਜ਼ਬਾਤ ਅੰਦਰ ਉਮੜਦਾ ਹੈ, ਜਿਵੇਂ ਮੰਨ ਲਓ ਹੁਣ ਕਈ ਵਾਰੀ ਨਾ ਸਾਡੇ ਅੰਦਰ ਇੱਕ ਵਾਰੀ ਉਬਾਲਾ ਜਿਹਾ ਉੱਠਦਾ, ਉਹ ਹੁੰਦਾ ਅੱਖਾਂ ਚੋਂ ਪਾਣੀ ਆਉਂਦਾ, ਤੇ ਸਾਡੇ ਕੈਮੀਕਲ ਏਦਾਂ ਦੇ ਰਿਐਕਟ ਕਰਦੇ ਨੇ ਸਾਡੇ ਮਾਈਂਡ ਵਿੱਚ, ਉਦੋਂ ਜੇ ਰੋਣਾ ਆਵੇ ਤੇ ਖੁੱਲ ਕੇ ਰੋ ਲੈਣਾ ਚਾਹੀਦਾ। ਰੀ ਰੀ ਨਹੀਂ ਕਰਨ ਦਾ ਮਤਲਬ ਇਹ ਜਿਹੜਾ ਹਰ ਵੇਲੇ ਐ ਜੀ ਬੁਰਾ ਹਾਲ ਹੈ ਬੁਰਾ ਹਾਲ ਹੈ, ਜਿੱਦੇ ਤੇਰਾ ਜੀ ਕਰੇ ਖੁੱਲ ਕੇ ਹੱਸਿਆ ਕਰ, ਹਾਸਾ ਲੁਕੋ ਕੇ ਨਹੀਂ ਰੱਖੀਦਾ, ਹੱਸ ਲਈਦਾ। ਜਿੱਦਣ ਹੱਸਣ ਨੂੰ ਜੀ ਕਰੇ ਖੁੱਲ ਕੇ ਹੱਸ, ਤੇ ਜਿੱਦੇ ਤੇਰਾ ਜੀ ਕਰੇ ਵੀ ਕੋਈ ਗੱਲ ਤੋਂ ਦੁਖੀ ਹੈ ਤੇ ਕੁੰਡੀ ਲਾ ਕੇ ਕੱਲਾ ਹੀ ਰੋ ਲਿਆ ਕਰ, ਘਰੇ ਕੋਈ ਨਾ ਹੋਵੇ ਭਾਵੇਂ ਲਿਟ ਲਿਟ ਕੇ ਰੋਇਆ ਕਰ, ਪਰ ਕੱਢ ਦਿਆ ਕਰ ਸਾਰਾ, ਅੰਦਰ ਨਹੀਂ ਰੱਖਣਾ। ਇਮੋਸ਼ਨ ਨੇ ਜਿਹੜੇ, ਇਮੋਸ਼ਨ ਜਜ਼ਬਾਤ, ਸੁਣੋ ਵੀਰੋ, ਸਾਇਕ ਜਿਹੜੇ ਸਾਇਕੀ ਨੂੰ ਸਮਝਦੇ ਨੇ ਬੰਦੇ, ਉਹ ਕਹਿੰਦੇ ਜੇ ਰੋਣਾ ਆਵੇ ਤੇ ਬੰਦਾ ਰੋਵੇ ਨਾ ਉਹਦੇ ਅੰਦਰ ਰਹਿ ਜਾਂਦਾ, ਹਾਸਾ ਆਵੇ ਤੇ ਹੱਸੇ ਨਾ ਉਹਦੇ ਅੰਦਰ ਰਹਿ ਜਾਂਦਾ, ਇਹ ਤੁਹਾਡੇ ਦਿਮਾਗ ਤੇ ਭੈੜਾ ਅਸਰ ਪਾਉਂਦਾ। ਤਾਂ ਹੀ ਜੇ ਬੰਦਾ ਮਰਿਆ ਹੋਵੇ ਲੋਕੀ ਕਹਿਣਗੇ ਘਰ ਵਾਲੀ ਨੂੰ ਰੋ, ਜੇ ਰੋਏਗੀ ਤਾਂ ਠੀਕ ਹੋਏਗੀ, ਦਿਲ ਹੌਲਾ ਹੋਊ ਤੇਰਾ, ਤੇ ਜੇ ਤੁਹਾਡਾ ਜੀ ਕਰੇ ਨਾ ਕਦੇ ਕਦੇ ਖੁੱਲ ਕੇ ਹੱਸੋ। ਹੱਸਣਾ ਮਾੜਾ ਨਹੀਂ, ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ, ਕਿਸੇ ਨੂੰ ਰੋਂਦਾ ਵੇਖ ਕੇ ਨਾ ਹੱਸੀ ਫੇਰ ਮਾੜਾ, ਪਰ ਜੇ ਤੇਰਾ ਹੱਸਣ ਨੂੰ ਜੀ ਕਰੇ ਤੇ ਹੱਸ ਲਿਆ ਕਰ। ਤੇ ਜੇ ਰੋਣ ਨੂੰ ਜੀ ਕਰਦਾ ਤੇ ਕੱਲਾ ਬਹਿ ਕੇ ਰੋਲਿਆ ਕਰ, ਪਰ ਲੋਕਾਂ ਕੋਲ ਜਾ ਕੇ ਰੀ ਰੀ ਨਾ ਕਰਿਆ ਕਰ। ਅਗਲਾ ਨਾਲੇ ਤੇਰੇ ਤੋਂ ਸੁਣਦਾ ਨਾਲੇ ਬਾਅਦ ਚ ਗੱਲਾਂ ਕਰਦਾ, ਵੇਖਿਆ ਐ ਉਹ ਸੁਣਦਾ ਹੀ ਸਵਾਦ ਲੈ ਲੈ ਕੇ ਹੈ। ਨਾਲੇ ਇੱਕ ਗੱਲ ਹੋਰ ਹੈ, ਜ਼ਿਆਦਾ ਲੋਕ ਤੇ ਰੋਣਾ ਸੁਣਦੇ ਹੀ ਤਾਂ ਹੈ ਵੀ ਤੂੰ ਮਾੜਾ ਜਿਹਾ ਚੁੱਪ ਕਰ ਫਿਰ ਮੈਂ ਤੈਨੂੰ ਆਪਣਾ ਸੁਣਾਵਾਂ। ਦੁੱਖੜੇ ਜ਼ਿਆਦਾ ਲੋਕ ਤਾਂ ਸੁਣਦੇ ਹੈ, ਅੱਛਾ ਜੀ ਦੁੱਖ ਸੁਣੀ ਜਾਣਗੇ ਸੁਣੀ ਜਾਣਗੇ, ਉਹ ਇਹ ਉਡੀਕ ਚ ਹੁੰਦੇ ਵੀ ਤੂੰ ਮਾੜਾ ਜਿਹਾ ਹੁਣ ਚੁੱਪ ਕਰ, ਸ਼ਟਰ ਡਾਊਨ ਕਰ ਮਾੜਾ ਜਿਹਾ, ਮੂੰਹ ਬੰਦ ਕਰ ਮਾੜਾ ਜਿਹਾ, ਹੁਣ ਫਿਰ ਮੈਂ ਸ਼ੁਰੂ ਕਰਾਂ। ਉਹਨੇ ਫਿਰ ਆਪਣੇ ਵਾਲੇ ਸ਼ੁਰੂ ਕਰ ਲੈਣੇ ਹੁੰਦੇ, ਉਹ ਤਾਂ ਤੇਰੇ ਤੋਂ ਸੁਣਦਾ। ਤੁਸੀਂ ਰੀ ਰੀ ਨਾ ਕਿਸੇ ਕੋਲ ਕਰੋ, ਹਾਂ ਜੇ ਤੇਰਾ ਹੱਸਣ ਨੂੰ ਜੀ ਕਰਦਾ ਖੁੱਲ ਕੇ ਹੱਸਿਆ ਕਰੋ ਤਾਂ ਜੋ ਨਿਕਲਦਾ ਰਹੇ, ਤੇ ਰੋਣ ਨੂੰ ਵੀ ਜੀ ਕਰੇ ਰੋ ਲਿਆ ਕਰੋ। ਆਪਣੇ ਆਪ ਤੇ ਨਾ ਸਾਡੇ ਤੇ ਸੱਚੀ ਗੱਲ ਇਹ ਹੈ ਕਿ ਕੁਛ ਵੀ ਜਿਹੜੇ ਇਮੋਸ਼ਨ ਨੇ ਸਾਡੇ ਪ੍ਰਗਟ ਕਰਨੇ ਨਹੀਂ ਆਉਂਦੇ। ਬਾਹਰਲੇ ਦੇਸ਼ਾਂ ਵਿੱਚ ਨਾ ਤੁਸੀਂ ਵੇਖੋਗੇ ਪਿਓ ਘਰੇ ਆਊ ਤੇ ਮਾਂ ਬਜ਼ੁਰਗ ਹੈ, ਪਿਓ ਉਹਦਾ ਜਮਾਂ ਹੀ ਬੁੜਾ ਹੈ, ਜਮਾਂ ਹੀ ਬਜ਼ੁਰਗ, ਜਦੋਂ ਵੇਖਿਆ ਪੁੱਤ ਆ ਗਿਆ ਛਾਲਾਂ ਲੱਗ ਜਾਂਦਾ। ਉਹ ਐ ਨਹੀਂ ਵੇਖਦੇ ਵੀ ਲੋਕ ਕੀ ਕਰਨਗੇ, ਕੈਮਰਾ ਲੱਗਿਆ ਮੈਨੂੰ ਵੇਖ ਰਹੇ ਨੇ, ਉਹਨੇ ਛਾਲਾਂ ਮਾਰਨੀਆਂ ਐ ਬਸ ਜੱਫੀ ਪਾ ਲੈਣੀ, ਉਹਨੇ ਖੁੱਲ ਕੇ ਕਰਨਾ। ਸਾਡੇ ਵਾਲੇ ਜਿਹੜੇ ਆ ਸਾਡੇ ਦਬਾ ਕੇ ਰੱਖਦੇ ਆ, ਇਸੇ ਕਰਕੇ ਇਰੀਟੇਟ ਹੁੰਦੇ ਆ। ਆ ਹੁਣ ਦੀਵਾਨ ਲਾਈਦਾ, ਮੈਂ ਐ ਜੀ ਕਰਦਾ ਐ ਕਰ ਲੈਂਦਾ, ਐ ਜੀ ਕਰਦਾ ਹੱਸਣਾ ਹੁੰਦਾ ਹੱਸ ਲੈਂਦਾ, ਮੈਂ ਦੀਵਾਨ ਚ ਇੱਦਾਂ ਹੀ ਕਰਦਾ। ਸਾਡੇ ਬਾਬਿਆਂ ਦਾ ਕੰਮ ਐਂ ਹੀ ਹੈ ਵੀ ਵੱਜੇ ਤੇ ਇੱਥੇ ਹੱਥ ਰੱਖਣਾ, ਐਂ ਰੱਖਣਾ, ਅੱਖਾਂ ਐਂ ਬੰਦ ਰੱਖਣੀਆਂ ਨੇ, ਉਹ ਸਾਰਾ ਕੁਝ ਅੰਦਰ ਹੀ ਰਹਿ ਜਾਂਦਾ, ਤਾਂ ਹੀ ਤੇ ਇਰੀਟੇਟ ਵਾਲੇ ਰਹਿੰਦੇ, ਤਾਂ ਹੀ ਦੁਖੀ ਰਹਿੰਦੇ, ਉਹ ਅੰਦਰ ਹੀ ਹੈ ਸਾਰਾ ਕੁਝ। ਹੁਣ ਮੈਂ ਇੱਥੇ ਬੈਠਾ ਗੱਲ ਕਰ ਲੈਂਦਾ ਹੱਸ, ਇੱਥੇ ਹੱਸ ਲਈਦਾ, ਇੱਥੇ ਬਾਹਰ ਕੋਈ ਮਿਲ ਪਿਆ ਉਹਨੂੰ ਮੈਂ ਕਹਿ ਦੇਣਾ, ਜੇ ਕਹਿਣਾ ਤੇ ਕਹਿ ਦੇਣਾ, ਫਿਰ ਹਰ ਇੱਕ ਨੂੰ ਗੱਲ ਕਰ ਲੈਂਦਾ। ਬਾਬਾ ਜੀ ਮੈਂ ਬਹੁਤ ਬਿਮਾਰ ਹਾਂ, ਮੈਂ ਕਹਿੰਦਾ ਉਹਨਾਂ ਨਹਿਰ ਛਾਲ ਮਾਰ, ਨਾਲੇ ਅਗਲਾ ਹੱਸ ਪੈਂਦਾ ਨਾਲੇ ਮੈਂ ਹੱਸ ਪੈਂਦਾ। ਉਹ ਮਤਲਬ ਇੱਕ ਆਪਣੇ ਆਪ ਨੂੰ ਕੱਢਦੇ ਰਹੋ ਯਾਰ, ਕਾਇਮ ਰਹੋ, ਆਪਣੇ ਇਮੋਸ਼ਨ ਨੇ ਜਿਹੜੇ ਉਹਨੂੰ ਦਬਾਈ ਦਾ ਨਹੀਂ। ਵੀਰੋ ਇਹ ਤੁਹਾਡੇ ਚੋਂ ਐ ਨਿਕਲਣਗੇ, ਬਲਾਸਟ ਹੋਊ ਬਲਾਸਟ, ਜਿੰਨਾ ਜ਼ਿਆਦਾ ਬਰੂਦ ਇਕੱਠਾ ਕਰੀ ਜਾਂਦਾ ਨਾ ਅੰਦਰ, ਇਹਨੇ ਬਲਾਸਟ ਕਰ ਦੇਣਾ। ਲਿਖ ਕੇ ਲੈ ਲਓ, ਲਿਖ ਕੇ 100% ਵਿੱਚੋਂ 70% ਪੇਸ਼ੈਂਟ ਡਿਪਰੈਸ਼ਨ ਦੇ ਠੀਕ ਹੋ ਜਾਣਗੇ ਜੇ ਇਕੱਲੇ ਬਹਿ ਕੇ ਹੱਸ ਲਿਆ ਕਰਨ ਤੇ ਖੁੱਲ ਕੇ ਰੋ ਲਿਆ ਕਰਨ, ਅੱਧੇ ਠੀਕ ਹੋ ਜਾਣਗੇ, 70% ਠੀਕ ਹੋ ਜਾਣਗੇ, ਅੱਧਾ ਡਿਪਰੈਸ਼ਨ ਹੀ ਇਸ ਕਰਕੇ ਲੋੜ ਹੈ। ਦਿਮਾਗ ਖੁੱਲ ਕੇ ਗੱਲ ਨਹੀਂ ਕਰਦੇ, ਕਿਸੇ ਨੂੰ ਮਿਲਦੇ ਨਹੀਂ, ਕਿਸੇ ਨਾਲ ਹੱਸਣਾ ਨਹੀਂ, ਰੋਣਾ ਆਉਂਦਾ ਉਹ ਵੀ ਦਬਾਈ ਜਾਂਦੇ ਨੇ, ਦਬਾ ਦਬਾ ਕੇ ਅੰਦਰ ਹੀ ਸਾਰਾ ਕੁਝ ਇਕੱਠਾ ਕਰੀ ਜਾਂਦਾ। ਇਹ ਬਾਹਰ ਕੱਢਿਆ ਕਰੋ, ਕੋਈ ਪ੍ਰੋਬਲਮ ਨਹੀਂ, ਬਸ ਰੀਨੀ ਵਾਲੀ ਆਦਤ ਛੱਡ ਦੇ ਵੀ ਮੈਂ ਬੁਰਾ ਹਾਲ ਹੈ ਜੀ, ਐਂ ਹੋ ਗਿਆ ਜੀ, ਐਂ ਹੋ ਗਿਆ ਜੀ, ਐਂ ਨਹੀਂ ਕਰਨਾ। ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ, ਕਾਇਮ ਕਾਇਮ ਰਹਿਣਾ ਹੈ। ਬਸ ਆਨੰਦ ਆ ਗਿਆ ਤੇ ਅਗਲਾ ਕਵੇ ਯਾਰ ਬੜਾ ਚੇਂਜ ਹੋ ਗਿਆ। ਇੱਕ ਵਾਰੀ ਗੱਜ ਕੇ ਮੈਂ ਚਾਹੁੰਦਾ ਤੁਸੀਂ ਸਾਰੇ ਪੜ੍ਹੋ।
ਉਹ ਸੋਚ ਬਦਲਤੀ ਮੇਰੀ ਸਤਿਗੁਰ ਮੇਰੇ ਨੇ, 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 ਗਿਆਨ ਅੰਦਰ ਗੁਰ ਦੀਆ, ਗਿਆਨ ਅੰਧੇਰ ਨਾਸ, ਹਰ ਕਿਰਪਾ ਤੇ ਸੰਤ ਭੇਟਿਆ,
ਆਓ ਜੀ ਦੂਰੋਂ ਨੇੜਿਓਂ ਆ ਕੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਾ ਹੀ ਧੰਨਵਾਦ ਹੈ। ਲੰਗਰ ਚ ਬਹਿ ਕੇ ਪ੍ਰਸ਼ਾਦਾ ਛਕ ਲੈਣਾ ਹੈ, ਬਾਅਦ ਵਿੱਚ ਜਿਨ੍ਹਾਂ ਨੇ ਮਿਲਣਾ ਹੋਇਆ ਮਿਲ ਲੈਣ, ਵੈਸੇ ਤੇ ਮੈਂ ਬਹੁਤ ਵਾਰ ਕਿਹਾ ਹੈ ਸਾਡੀ ਅਸਲ ਸਾਂਝ ਹੁੰਦੀ ਹੈ ਦੀਵਾਨ ਵਿੱਚ, ਜੋ ਸੁਣਦੇ ਹੋ ਇਹਨੂੰ ਪੱਲੇ ਬੰਨੋ। ਚਲੋ ਫਿਰ ਵੀ ਕਈਆਂ ਦੇ ਮਨ ਚ ਹੁੰਦਾ ਵੀ ਇੱਕ ਮਿੰਟ ਮਿਲ ਲਈਏ, ਕੋਈ ਕਹਿੰਦਾ ਮੈਂ ਫੋਟੋ ਖਿਚਾਉਣਾ ਏਦਾਂ, ਪਰ ਮੈਂ ਅਰਜ਼ ਕਰਦਾ ਕਿ ਜੋ ਸੁਣਦੇ ਹੋ ਉਹਨੂੰ ਪੱਲੇ ਬੰਨਣ ਦੀ ਕੋਸ਼ਿਸ਼ ਕਰੋ। ਐਤਵਾਰ ਜਿਹੜੇ ਆ ਸਕਦੇ ਐ, ਅਜੇ ਚੱਲਦਾ ਹੀ ਹੈ ਪ੍ਰੋਗਰਾਮ ਐਤਵਾਰ ਦਾ, ਮੰਥਲੀ ਦੀਵਾਨ ਦਾ ਜੇ ਪਤਾ ਨਹੀਂ ਵੀ ਲੱਗਣ ਦੇਣਗੇ ਕਿ ਨਹੀਂ, ਕਿਉਂਕਿ ਕੋਰੋਨਾ ਦੇ ਕਈ ਕੇਸ ਦੁਬਾਰਾ ਵੀ ਆ ਰਹੇ ਆ, ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਸੋਚਦੇ ਆ ਵੀ ਕਈ ਵਾਰੀ ਜ਼ਿਆਦਾ ਪ੍ਰੋਬਲਮ ਨਾ ਵੱਧ ਜਾਏ। ਬਾਕੀ ਐਤਵਾਰ ਦਾ ਪ੍ਰੋਗਰਾਮ ਹੁੰਦਾ ਹੀ ਹੈ, ਸ਼ਨੀਵਾਰ ਜਿਹੜੇ ਆਉਣਾ ਚਾਹੁੰਦੇ ਆ, ਸ਼ੁੱਕਰਵਾਰ ਸ਼ਨੀਵਾਰ ਜਾਂ ਐਤਵਾਰ, ਉਹ ਵੀ ਆ ਕੇ ਸੰਗਤ ਵਿੱਚ ਹਾਜ਼ਰੀ ਭਰ ਸਕਦੇ ਆ। ਜੇ ਨਹੀਂ ਆਇਆ ਜਾਂਦਾ ਹੁੰਦਾ ਤੇ ਘਰੇ ਬਹਿ ਕੇ ਪ੍ਰੋਗਰਾਮ ਜ਼ਰੂਰ ਲਾਈਵ ਸੁਣ ਲਿਆ ਕਰੋ, ਘਰੇ ਸੁਣ ਲਿਆ ਕਰੋ। ਹੁਣ ਕਈਆਂ ਨੇ ਸ਼ਨੀਵਾਰ ਆ ਜਾਣਾ ਹੁੰਦਾ, ਹੁਣ ਜੇ ਸ਼ਨੀਵਾਰ ਵਾਲੇ ਰਾਤ ਵਾਲੇ ਵੀ ਅੱਜ ਹੀ ਆਉਂਦੇ, ਫਿਰ ਤੇ ਬਰਾਂਡਿਆਂ 'ਚ ਵੀ ਸਾਰੇ ਪਾਸੇ ਸੰਗਤ ਬੈਠੇ, ਹੁਣ ਵੰਡੇ ਜਾਂਦੇ ਆ, ਕਈ ਸ਼ੁੱਕਰਵਾਰ ਆ ਜਾਂਦੇ ਆ, ਕੁਝ ਸ਼ਨੀਵਾਰ ਆ ਜਾਂਦੇ ਆ, ਕੁਝ ਐਤਵਾਰ ਆ ਜਾਂਦੇ ਆ, ਬਦਲ ਬਦਲ ਕੇ ਸਾਰੇ ਹਾਜ਼ਰੀਆਂ ਭਰਦੇ ਰਹਿੰਦੇ ਆ। ਪਰ ਕੋਸ਼ਿਸ਼ ਕਰਿਆ ਕਰੋ ਜਿੰਨਾ ਕੋਲ ਟਾਈਮ ਹੋਵੇ ਵੱਧ ਚੜ ਕੇ ਆ ਕੇ ਰਲ ਮਿਲ ਕੇ, ਕਿਉਂਕਿ ਸੰਗਤ ਵਿੱਚ ਕੀਰਤਨ ਕਰਨ ਦਾ ਵੀ ਸਵਾਦ ਵੱਖਰਾ ਹੁੰਦਾ ਜਦੋਂ ਜ਼ਿਆਦਾ ਸੰਗਤ ਵਿੱਚ ਕਰਦੇ ਆ। ਫਿਰ ਹੁਣ ਸ਼ਨੀਵਾਰ ਦਾ ਦੀਵਾਨ ਜਿਹੜਾ ਹੁੰਦਾ, ਮਹੀਨੇ ਦੇ 4-5-7 ਦੀਵਾਨ ਇੱਕ ਪਾਸੇ, ਸ਼ਨੀਵਾਰ ਵਾਲਾ ਇਕੱਲਾ ਹੀ ਇੱਕ ਪਾਸੇ ਹੁੰਦਾ, ਉਹਦਾ ਕਾਰਨ ਕੀ ਹੁੰਦਾ? ਕਿਉਂਕਿ ਸੰਗਤ ਸਾਰੀ ਆਈ ਹੁੰਦੀ ਹੈ, ਤੇ ਸੰਗਤ ਵੱਲ ਵੇਖ ਕੇ ਕਈ ਬੰਦੇ ਵਿੱਚ ਇੰਨੇ ਚਾਅ ਨਾਲ ਸੁਣਦੇ ਹੁੰਦੇ ਆ ਵੀ ਸੁਣਾਉਣ ਨੂੰ ਫਿਰ ਜੀ ਵੀ ਕਰਦਾ, ਨਾ ਨਾ ਕਰਦਿਆਂ ਵੀ 3 ਘੰਟੇ ਲੱਗ ਜਾਂਦੇ ਆ, ਤੇ ਕਈ ਵਾਰੀ ਇਹੋ ਜਿਹਾ ਵਿੱਚ ਅੱਗੇ ਬਹਿ ਜਾਂਦਾ ਆ ਕੇ ਐਂ ਜੀ ਕਰਦਾ ਵੀ ਕੱਲ ਨੂੰ ਯਾਰ ਹੁਣੀ ਭੋਗ ਪਾ ਦਿਓ, ਐਡਾ ਭੈੜਾ ਮੂੰਹ ਬਣਾ ਕੇ ਬੈਠਾ ਹੁੰਦਾ ਵੀ ਇਹਨੂੰ ਯਾਰ ਭੁੱਖ ਲੱਗੀ। ਮੈਂ ਸੋਚੀ ਜਾਂਦਾ ਹੁੰਦਾ ਵੀ ਇਹਨੂੰ ਹੈ ਕੀ, ਵੀ ਕਿੱਥੇ ਪੈ ਗਈ ਬਿਪਤਾ ਇਹਨੂੰ, ਵੀ ਅੱਗੇ ਜੱਬ ਛਿੜ ਗਿਆ ਮੇਰੇ ਅੱਗੇ ਬਹਿ ਜੂ ਆ ਕੇ, ਫਿਰ ਐਦਾਂ ਮੈਂ ਸੋਚਦਾ ਹੁੰਦਾ। ਉਹ ਸਾਰਾ ਸੱਤਿਆ ਨਾਸ ਕਰ ਦਿੰਦਾ, ਐਨਰਜੀ ਖਾ ਜਾਂਦਾ ਸਾਰੀ, ਧਿਆਨ ਉਹਦੇ ਜਾਈ ਜਾਂਦਾ ਮੁੜ ਮੁੜ ਕੇ ਵੀ ਇਹਨੂੰ ਕੀ ਹੋਇਆ ਹੈ, ਕਿਹੜੀ ਬਿਮਤ। ਉਹ ਨਾਲੇ ਹੁੰਦੇ ਨੇ ਕਈ ਯਾਰ ਸੱਚੀ ਆਸ਼ਕੀਆਂ ਉਸ਼ਕੀਆਂ ਦੇ ਪੱਟੇ ਹੋਏ, ਅਸੀਂ ਵੇਖੀ ਜਾਣਗੇ ਥੱਲੇ ਹੀ ਵੇਖੀ ਜਾਣਗੇ, ਜਾਂ ਜਿਹੜੀ ਚੀਜ਼ ਤੇ ਟਿਕਟ ਕੀ ਲੱਗ ਗਈ ਨਾ ਉਹਨਾਂ ਦੀ, ਆਮ ਬੰਦਾ ਐਂ ਕੈਬ ਹੋ ਕੇ ਬੈਕ ਸਿੱਧੀ ਕਰਕੇ ਐ, ਇਹ ਫਿਰ ਜਿਹੜੇ ਇਹ ਹੁੰਦੇ ਨੇ ਆਸ਼ਕ ਜੇ, ਇਹ ਜੇ ਐ ਝੂਮਰ ਕੰਨੀ ਮੂੰਹ ਕਰ ਲਿਆ, ਫਿਰ ਪਤਾ ਨੀ ਕੀ ਗਿਣਦਾ ਉੱਤੇ ਵੀ ਤੈਨੂੰ ਇਹਦੇ ਚੋਂ ਦਿਸੂ ਹੁਣ ਕੁਛ ਕੀ ਭਾਲਦਾ ਤੂੰ, ਤੂੰ ਆ ਕੇ ਸਾਨੂੰ ਵੀ ਪਰੇਸ਼ਾਨ ਕਰਨ ਲੱਗਿਆ, ਤੂੰ ਕਾਇਮ ਹੋ ਮਰ ਚੱਜ ਤਰ੍ਹਾਂ ਬਹਿ ਜਾ ਸਿੱਧਾ ਹੋ ਕੇ, ਕੱਲ ਨੂੰ ਬਿਮਾਰ ਆ ਕੇ ਤੂੰ ਮੇਰੇ ਮੱਥੇ ਲੱਗਿਆ, ਤੂੰ ਸਾਰਿਆਂ ਦਾ ਸੱਤਿਆਨਾਸ ਕਰਦਾ, ਫਿਰ ਕਾਇਮ ਰਹਿ ਮਾੜਾ ਮੋਟਾ। ਤਾਂ ਕਰਕੇ ਜਦੋਂ ਸੰਗਤ ਵਿੱਚ ਐਨਰਜੀ ਹੁੰਦੀ ਹੈ, ਕਾਇਮ ਹੋ ਕੇ ਸਾਰੇ ਬੈਠਦੇ ਹੋ, ਫਿਰ ਉਹਦੇ ਨਾਲ ਉਤਸ਼ਾਹ ਬਣਿਆ ਰਹਿੰਦਾ। ਇਸ ਕਰਕੇ ਆਓ ਆਨੰਦ ਸਾਹਿਬ ਚ ਗੱਜ ਕੇ ਬੋਲੋ, ਆਪਣਾ ਗੁਰੂ ਸਤੋਤਰ ਪੜ੍ਹਦਾ ਮੈਂ, ਫਿਰ ਅਰਦਾਸ ਜੁੜੋ, ਫਿਰ ਹੁਕਮਨਾਮੇ ਸੁਣੋ, ਫਿਰ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛੱਕ ਕੇ। ਮੈਂ ਕਹਿੰਦਾ ਹੁੰਦਾ ਵੀ ਰੀਝ ਨਾਲ ਬਣਾਉਂਦੇ ਆ ਪ੍ਰਸ਼ਾਦਾ ਸਾਡੇ ਬੰਦੇ, ਤੇ ਰੀਝ ਨਾਲ ਬਹਿ ਕੇ ਛਕਿਆ ਕਰੋ ਆਰਾਮ ਨਾਲ। ਹੁਣ ਸਾਡੇ ਤੜਕੇ ਤੁੜਕੇ ਵਧੀਆ ਲਾਏ ਹੁੰਦੇ, ਦਾਲਾਂ ਸਬਜ਼ੀਆਂ ਕੜੀਆਂ ਕੁੜੀਆਂ ਇਹ ਬਣੀਆਂ ਹੋਣੀਆਂ, ਪਤਾ ਹੈ ਨਾ ਤੁਹਾਨੂੰ। ਹੁਣ ਮੈਂ ਹੱਥ ਦਾ ਹੁੰਦਾ, ਬੀਬੀ ਕੜੀ ਖਾ ਲਈ? ਹਾਂਜੀ ਖਾ ਲਈ। ਹੁਣ ਪ੍ਰਸ਼ਾਦਾ ਛਕਣਾ ਨਾ ਸਾਰਿਆਂ ਨੇ ਜਾ ਕੇ, ਤੇ ਬੜੀ ਰੀਝ ਨਾਲ ਬਣਾਉਂਦੇ ਪ੍ਰਸ਼ਾਦਾ। ਸਾਡੇ ਨਾ ਲੰਗਰਾਂ ਚ ਕਈਆਂ ਦੇ ਲਸਣ ਨੀ ਪਾਉਂਦੇ, ਮਸਾਲੇ ਨੀ ਪਾਉਂਦੇ, ਤੇ ਉਹ ਆਪ ਨੀ ਲੰਗਰਾਂ ਚ ਨੀ ਪਾਉਂਦੇ, ਅੰਦਰ ਸਾਰੀਆਂ ਕੜਾਈਆਂ ਖੜਕਾ ਲੈਂਦੇ ਆ, ਸਭ ਤੜਕੇ ਤੁੜਕੇ ਚੱਲਦੇ ਨੇ ਅੰਦਰ, ਅੰਦਰ ਲਾਉਂਦੇ ਆ ਦੇਸੀ ਘਿਓ ਦੇ, ਬਾਹਰ ਨੀ ਲਾਉਂਦੇ। ਪਰ ਅਸੀਂ ਕਹਿੰਦੇ ਹੁੰਦੇ ਹਾਂ ਵੀ ਜੇ ਭਾਈ ਪ੍ਰਸ਼ਾਦਾ ਜਿਹੜਾ, ਮੈਂ ਵੀ ਉੱਧਰ ਪ੍ਰਸ਼ਾਦਾ ਛਕਦਾ, ਲੰਗਰ ਦੇ ਵਿੱਚੋਂ ਵੀ ਸਬਜ਼ੀ ਜਾਂਦੀ ਹੈ, ਬਣਾਉਂਦੇ ਤੇ ਉੱਧਰ ਵੀ ਹੈ ਪਰ ਇੱਧਰਲੀ ਵੀ ਜਾਂਦੀ ਹੈ, ਤੇ ਕਈ ਵਾਰੀ ਉੱਧਰਲੀ ਮੈਂ ਪਰੇ ਕਰ ਦਿੰਦਾ, ਇੱਧਰ ਵਾਲੀ ਛਕਦਾ, ਇੰਨੀ ਵਧੀਆ ਲੰਗਰ ਚ ਬਣੀ ਹੁੰਦੀ ਹੈ, ਬਹੁਤ ਰੀਝ ਨਾਲ ਪ੍ਰਸ਼ਾਦਾ ਬਣਾਉਂਦੇ ਆ। ਸੋ ਇਸ ਕਰਕੇ ਪ੍ਰਸ਼ਾਦਾ ਪਾਣੀ ਤੁਸੀਂ ਭਾਈ ਜ਼ਰੂਰ ਛੱਕ ਕੇ ਜਾਇਓ, ਵੱਡੀ ਰਸੋਈ ਬਣ ਰਹੀ ਹੈ ਉੱਧਰ, ਤੁਸੀਂ ਵੇਖੀਏ ਸਾਹਮਣੇ, ਆ ਦਰਬਾਰ ਸਾਹਿਬ ਤੋਂ ਵੀ ਵੱਡੀ ਹੈ, ਤੇ ਜਿੰਨਾ ਏਰੀਆ ਛੱਤਿਆ ਗਿਆ ਇਦੂ ਅਜੇ ਡਬਲ ਪਿੱਛੇ ਛੱਤੀ ਜਾਣੀ ਹੈ, ਇੱਕ ਏਰੀਆ ਛੱਤਿਆ ਗਿਆ ਅਜੇ ਦੋ ਹਿੱਸੇ ਪਿੱਛੇ ਛੱਤੇ ਜਾਣਗੇ, ਮਤਲਬ ਜਿੱਡਾ ਦਰਬਾਰ ਹੈ ਇਦੂ 3 ਗੁਣਾ ਵੱਡੀ ਰਸੋਈ ਹੈ ਜਿਹੜੀ ਬਣ ਰਹੀ ਹੈ, ਇੱਕ ਹਿੱਸਾ ਬਣਿਆ, ਦੋ ਰਹਿੰਦੇ ਆ ਬਣਨ ਵਾਲੇ, ਸੰਗਤ ਦੇ ਸਹਿਯੋਗ ਨਾਲ ਹੌਲੀ ਹੌਲੀ ਬਣ ਰਹੀ ਹੈ, ਰੋਟੀਆਂ ਪਕਾਉਣ ਵਾਲੇ ਪ੍ਰਸ਼ਾਦੇ ਬਣਾਉਣ ਵਾਲੀਆਂ ਮਸ਼ੀਨਾਂ ਲੱਗਣੀਆਂ, ਫਿਰ ਨਾਲ ਅਸਟੀਮ ਵਿੱਚ ਬਣੇ ਖਾਣਾ, ਜਿਹੜਾ ਅੱਜ ਕੱਲ੍ਹ ਸਟੀਮਰ ਆ ਗਏ ਆ, ਬੜੇ ਸੋਹਣਾ ਸਿਸਟਮ ਬਣ ਗਿਆ, ਲੱਕੜਾਂ ਦੀ ਜਿਹੜੀ ਖੱਚਤ ਹੈ ਘੱਟ ਜਾਂਦੀ ਹੈ, ਬੱਚਤ ਹੋਣ ਲੱਗ ਜਾਂਦੀ, ਲੱਕੜਾਂ ਨਹੀਂ ਤੇ ਕੁਆਂਟਲਾਂ ਦੇ ਕੁਆਂਟਲ ਲੱਕੜ ਜਿਹੜੀ ਹੈ ਲੱਗ ਜਾਂਦੀ ਰੋਜ਼, ਉਹਦਾ ਬਚਾਅ ਹੋ ਜਾਂਦਾ। ਸੋ ਬੜਾ ਸੋਹਣਾ ਸਿਸਟਮ ਹੈ, ਧੂੰਆਂ ਨਾ ਹੋਵੇ, ਕੋਈ ਖਲਾਰਾ ਨਾ ਪਵੇ, ਸਾਫ਼ ਸਫਾਈ ਰਵੇ, ਇਸ ਕਰਕੇ ਉਹ ਸਾਰੀ ਕਿਚਨ ਜਿਹੜੀ ਹੈ ਵੱਡੀ ਉਹ ਬਣ ਰਹੀ ਹੈ। ਜਿੱਥੇ ਜਿੱਥੇ ਜਿਵੇਂ ਵੀ ਕੋਈ ਨਾਲ ਤੁਰ ਸਕਦਾ ਭਾਈ ਜ਼ਰੂਰ ਤੁਰਿਆ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਬਾਕੀ ਸੁਣਦੇ ਹੋ, ਜ਼ਿੰਦਗੀ ਸੋਹਣੀ ਬਣਾ ਰਹੇ ਹੋ। ਮੈਂ ਸੱਚ ਕਹਿ ਰਿਹਾ, ਤੇਰੇ ਦਿੱਤੇ 5 ਲੱਖ ਨਾਲੋਂ ਮੈਨੂੰ ਵਧੀਆ ਲੱਗਦਾ ਜਦੋਂ ਕਹਿੰਦਾ ਮੇਰੀ ਜ਼ਿੰਦਗੀ 'ਚ ਖੁਸ਼ੀ ਆ ਗਈ। ਜਦੋਂ ਆ ਕੇ ਮੈਨੂੰ ਐਂ ਕਹਿੰਦੇ ਹੋ ਨਾ, ਮੇਰੀ ਪਤੀ ਪਤਨੀ ਦੀ ਸਾਡੀ ਹੁਣ ਪਿਆਰ ਪੈ ਗਿਆ, ਸਾਡੀ ਬਹੁਤ ਵਧੀਆ ਬਣਦੀ ਹੈ, ਅਸੀਂ ਦੀਵਾਨ ਸੁਣ ਸੁਣ ਕੇ ਲੜਨੋਂ ਹਟ ਗਏ, ਸਾਡੇ ਘਰ 'ਚੋਂ ਝਗੜਾ ਖਤਮ ਹੋ ਗਿਆ। ਸੱਚੀ ਮੈਂ ਕਹਿੰਦਾ ਉਹਦੀ ਕੋਈ ਕੀਮਤ ਹੀ ਨਹੀਂ, ਉਹਦਾ ਕੋਈ ਮੁੱਲ ਹੀ ਨਹੀਂ। ਮੈਨੂੰ ਇੰਨਾ ਚਾਅ ਚੜਦਾ ਵੇਖ ਕੇ ਵੀ ਸ਼ੁਕਰ ਹੈ ਜੇ ਤੇਰੇ ਘਰੇ ਮਾੜੀ ਮੋਟੀ ਰੌਣਕ ਆਈ ਹੈ, ਮਾੜਾ ਮੋਟਾ ਖੇੜਾ ਆ ਜਾਏ, ਕੋਈ ਖੁਸ਼ ਹੋ ਜਾਏ, ਹੋਰ ਕੀ ਚਾਹੀਦਾ। ਕਿਸੇ ਦੀ ਜ਼ਿੰਦਗੀ ਖਿੜ ਜਾਏ, ਹੋਰ ਕੀ ਚਾਹੀਦਾ। ਇਸ ਕਰਕੇ ਜਦੋਂ ਵੀ ਤੁਹਾਨੂੰ ਲੱਗੇ ਵੀ ਮਨ ਜ਼ਿੰਦਗੀ 'ਚ ਚੇਂਜ ਆਇਆ, ਜੇ ਪਰਮੇਸ਼ਰ ਦੁਆਰ ਦਾ ਖਿਆਲ ਆਵੇ ਨਾ ਤੁਹਾਡੇ ਦਿਮਾਗ 'ਚ ਵੀ ਅਸੀਂ ਉੱਥੋਂ ਬਦਲੇ ਹਾਂ, ਤੇ ਉਸੇ ਵੇਲੇ ਖਿਆਲ ਹੈ ਨਾ ਇੱਧਰ ਲੈ ਜਾ ਕਰੋ, ਇੰਨਾ ਕਰਕੇ ਬਦਲੇ ਹਾਂ ਅਸੀਂ। ਅੱਜ ਜਿਨ੍ਹਾਂ ਨੂੰ ਅਸੀਂ ਧੰਨ ਕਹਿੰਦੇ ਹਾਂ, ਧੰਨ ਹੈ, ਧੰਨ ਹੈ, ਧੰਨ ਹੈ, ਬੋਲਿਓ ਸਾਰੇ, ਸਿੰਘ ਵੀ ਬੋਲੋ, ਭੈਣਾਂ ਵੀ ਤੀਜੀ ਵਾਰੀ 'ਚ ਗੱਜ ਕੇ ਬੋਲਿਆ ਕਰੋ। ਗੁਰੂ ਨਾਨਕ ਸਾਹਿਬ ਜੀ ਧੰਨ ਹੈ, ਪੜੋ ਭੈਣੋ ਗੱਜ ਕੇ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਗੁਰੂ ਅਮਰਦਾਸ ਜੀ। ਗੱਜ ਕੇ ਭੈਣਾਂ ਸਾਰੀਆਂ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਅਰਜਨ ਸਾਹਿਬ ਜੀ, ਧੰਨ ਹੈ। ਗੱਜ ਕੇ ਭੈਣੋ ਗੱਜ ਕੇ, ਧੰਨ ਹੈ, ਧੰਨ ਹੈ, ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ ਗੱਜ ਕੇ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਤੇਗ ਬਹਾਦਰ ਸਾਹਿਬ, ਧੰਨ ਹੈ ਵਾਹ 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 ਮੇਰੇ
संत सिपाही धन है गुरु गोविंद सिंह साहिब धन है ग्रंथ साहिब जी धन है
धन है ग्रंथ साहिब जी धन है
रज के भैणा सारियां धन है धन है मेरा पंथ खालसा धन है मेरा पंथ खालसा धन है धन है धन है धन है साध संगत जी धन है मेरी साध संगत जी धन है धन है सतनाम श्री वाहिगुरु गो सतनाम श्री वाहिगुरु गो
सतनाम श्री वाहिगुरु गो सतनाम श्री वाहिगुरु गो
वाहिगुरु 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 गो वाहिगुरु 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 गज के गज के भैणा सारिया वाहिगुरु 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 बोल कदे ना डो वाहिगुरु बोल कदे ना डो वाहे गुरु धन वाहे गुरु वाहे गुरु धन वाहे गुरु वाहे गुरु जी धन वाहे गुरु वाहे गुरु धन पवन गुरु प्राणी पिता माता धरत महत दिवस रात होए दाई दाया
हिने सज जागृत
चंगियाईयां पुरियाईयां वाटे धर्म हुदूर जिन्नी नाम ते आया कै मुसक्कत काल आज केती छुट्टी ना वाहिगुरु जी का खालसा बोलो वाहिगुरु जी की फतेह फतेह
वाहिगुरु जी का खालसा
वाहिगुरु जी की
वाहिगुरु जी का खालसा वाहिगुरु जी की फतेह
तुझे आगे अरदास हमारी जियो
पिंड साहब तेरा वाहे गुरु कहो नानक साहब तेरी वडियाई कोई नाउ ना जाने मेरा वाहे गुरु
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬੰਨ ਛਕਿਆ ਦਿਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਦਿਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਬਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਂ ਰਹਿਤਾਂ ਵਿਵੇਕਾਂ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਚੁੱਕੋ ਚੁੱਕ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਣ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦੇ ਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਤੇਜ ਸਿੰਘ ਤਜਿੰਦਰ ਸਿੰਘ ਵਰਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
ਸੋ ਕਹੋ ਟਲ ਗੁਰ ਸੇ
ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ नारायण प्राण आधारा हम संत जना रे नारा पतत पुनीत कर लीने कर कृपा हर जस दीने पार ब्रह्म करे प्रतपाला साध जी संग रखवाला हर दिन रैन कीर्तन गाइए बहुड़ ना जोनी पाइए जिस देवे पुरख बिधाता हर रस तिन ही जाता जम कंकर नेड़ ना आया सुख नानक शरणी पाया जम कंकर नेड़ ना आया सुख नानक शरणी पाया।